ਗਰਮੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ ਅਤੇ ਬ੍ਰੈਂਪਟਨ ਦੇ ਗਰਮੀਆਂ ਦੇ ਮਨੋਰੰਜਨ ਪ੍ਰੋਗਰਾਮ ਹੁਣ ਰਜਿਸਟ੍ਰੇਸ਼ਨ ਲਈ ਖੁੱਲ੍ਹੇ ਹਨ। 19 ਮਈ ਤੋਂ ਸ਼ੁਰੂ ਹੋਣ ਵਾਲੇ ਸਾਰੇ ਪ੍ਰੋਗਰਾਮ ਆਨਲਾਈਨ ਦੇਖੋ। 2 ਜੂਨ ਨੂੰ ਖੇਡਾਂ, ਸਟੀਮ, ਕਲਾ ਅਤੇ ਹੋਰ ਬਹੁਤ ਕੁਝ ਲਈ ਰਜਿਸਟਰ ਕਰੋ ਅਤੇ 23 ਜੂਨ ਨੂੰ ਤੈਰਾਕੀ ਅਤੇ ਸਕੇਟ ਰਜਿਸਟ੍ਰੇਸ਼ਨ ਕਰਨਾ ਨਾ ਭੁੱਲਿਓ। ਅੱਜ ਹੀ ਰਜਿਸਟਰ ਕਰਨ ਲਈ brampton.ca/register-for-programs ਤੇ ਜਾਓ।
ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰਹੇ ਧੁੰਮਾ ਪਈਆ ਜੇ ਚਾਰੇ ਪਾਸੇ ਤੁਸੀਂ ਵੀ ਆਓ 1850 Albion Road ਇਨ ਰੈਕਸਡੇਲ 4162131165
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, PR ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-646-3000 647-646-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ। ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ। 905-456-2020 905-456-2020 ਅਮਨਦੀਪ ਕਪਲਾ।
The Depot is turning 25 and we're throwing the biggest celebration yet.
For 25 years, Pizza Depot has been serving up the best pizzas and mouth-watering wings in town. And now it's time to celebrate with you.
Get ready for amazing deals, epic giveaways and a chance to win incredible prizes.
Download the Pizza Depot app now and you could win a dream trip to Mexico, iPhones, smartwatches, TVs and much more.
Download the Pizza Depot app and order a large pizza with two toppings for only $9.25 on April 13th, 2025.
HK Tire Center to cars and trucks se brand new ya old tires le sakde ho.
BF Cordridge, Hamcock, Firestone, Chinese tires milde ne.
24/7 road service available. HK Tire Center, 6191 Atlantic Drive, Mississauga. Call karo Bhuta Chahalu, 647-295-4600, 647-295-4600. HK Tire Center.
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰੈਂਪਟਨ ਬਾਰੀਅਰਜ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-76-67 4162767667।
भाई सस्ता ला ला, इंज कर तू 6 दी बजाय 5 ले ला।
ओहो सरला भैन जी, कैनेडा आ गए तुसी, इत्थे सब्जियां पिछे बारगेन करन दी लोड़ नहीं, क्योंकि एशियन फूड सेंटर ते वधिया फ्रेश ग्रोसरी, फ्रूट्स, दाला, सब्जियां सब कुछ बहुत घट कीमत विच मिलदा।
ए जी एशियन फूड सेंटर, इंडो कैनेडियन ग्रोसरीज, फल फ्रूट, दाला, सब्जियां दी वन स्टॉप शॉप, नाले साडे कोल इंडिया वाले भांडे, प्लेटां, बाटियां सब कुछ मिलदा है। साडी सारियां ही लोकेशंस ते सोहणियां सोहणियां रखड़ियां दी बेशुमार वैरायटी भी है। एशियन फूड सेंटर दी ਓਨਟਾਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਮ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸਿਰਨੀ, ਬੂੰਦੀ, ਸ਼ਕਰਪਾਰੇ, ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ, ਮੇਜ਼, ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ। 647-388-5154 607-388-8154 ਤੇ ਸੰਪਰਕ ਕਰੋ। ਪੱਪੂ ਹਲਵਾਈ।
ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ। ਜੀ ਹਾਂ, ਤੁਸੀਂ ਠੀਕ ਸੁਣਿਆ, ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ। ਤੁਹਾਡੀ ਸਹੂਲਤ ਮੁਤਾਬਕ ਫਲੈਕਸੀਬਲ ਟਾਈਮਿੰਗ, ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ। ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ ਨਾਲ 647-550-5913 ਤੇ ਸੰਪਰਕ ਕਰੋ। ਇੱਕ ਵਾਰ ਫੇਰ 647-550-5913, ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਉਮੀਦ ਕਰਦਾ ਤੁਸੀਂ ਲੌਂਗ ਵੀਕਐਂਡ ਦੇ ਨਜ਼ਾਰੇ ਲੈ ਰਹੇ ਹੋਵੋਗੇ ਜੀ। 3 ਛੁੱਟੀਆਂ ਇਕੱਠੀਆਂ ਹੋ ਜਾਣ ਤਾਂ ਮਗਰੋਂ ਮਨ ਕਹਿੰਦਾ ਵੀ ਆਹ ਨਜ਼ਾਰਾ ਆ ਗਿਆ ਜੀ, ਕਾਸ਼ ਇਹ ਛੁੱਟੀਆਂ ਆਈ ਚੱਲਦੀਆਂ ਰਹਿਣ। ਕਹਿੰਦਾ ਕਿ ਨਹੀਂ ਮਨ? ਕਹਿੰਦਾ, ਜ਼ਰੂਰ ਕਹਿੰਦਾ, ਮੈਨੂੰ ਪਤਾ। ਹਰੇਕ ਬੰਦਾ ਕਹਿੰਦਾ ਜੀ ਲਾਈਫ ਨੂੰ ਇੰਜੋਏ ਕੀਤਾ ਜਾਵੇ, ਹੈ ਨਾ। ਇਹ ਠੀਕ ਆ, ਕੰਮ ਕਾਰ ਸਾਨੂੰ ਕਰਨਾ ਪੈਂਦਾ, ਜ਼ਰੂਰੀ ਆ ਕੰਮ ਕਾਰ ਸਾਡੀ ਸਿਹਤ ਨੂੰ ਵੀ ਠੀਕ ਰੱਖਦਾ। ਜਿਹੜੇ ਬੰਦੇ ਫਿਜ਼ੀਕਲੀ ਕੰਮ ਕਰਦੇ ਨੇ, ਆਮ ਕਰਕੇ ਵੇਖਿਆ, ਉਹ ਲੰਮੀ ਉਮਰ ਭੋਗਦੇ ਨੇ। ਅਤੇ ਚਲੋ, ਜਿਹੜੇ ਦਫ਼ਤਰਾਂ 'ਚ ਬੈਠ ਕੇ ਕੰਮ ਕਰਦੇ ਉਹਨਾਂ ਦੀ ਗੱਲ ਵੱਖਰੀ ਆ, ਹੈ ਨਾ। ਉਹਨਾਂ ਨੂੰ ਵੀ ਬਿਮਾਰੀਆਂ ਵੀ ਲੱਗ ਜਾਂਦੀਆਂ, ਪਰ ਜੇ ਆ 2-3 ਛੁੱਟੀਆਂ ਇਕੱਠੀਆਂ ਹੋ ਜਾਣ, ਜਿਹੜੇ ਤਾਂ ਐਕਟਿਵ ਰਹਿਣ ਦੀ ਕੋਸ਼ਿਸ਼ ਕਰਦੇ ਨੇ, ਉਹ ਫਿਰ ਬਾਹਰ ਧੁੱਪ ਦਾ ਨਜ਼ਾਰਾ ਲੈਂਦੇ ਨੇ, ਤੁਰਦੇ ਨੇ, ਫਿਰਦੇ ਨੇ, ਹੈ ਨਾ। ਅਤੇ ਬਾਕੀ ਇਹ ਹੈ ਜੀ, ਇੱਥੇ ਬਿਜ਼ੀ ਲਾਈਫ ਆ, ਰਿਸ਼ਤੇਦਾਰ ਦੋਸਤ ਮਿੱਤਰਾਂ ਨੂੰ ਮਿਲਣ ਦਾ ਸਮਾਂ ਨਹੀਂ ਹੁੰਦਾ, ਇਸ ਕਰਕੇ ਲੌਂਗ ਵੀਕਐਂਡ ਤੇ ਤੁਸੀਂ ਇੱਧਰ ਉੱਧਰ ਮਿਲ ਲੈਂਦੇ ਹੋ। ਆਪਣੀ ਵਾਰੀ ਜੀ 2 ਤੋਂ ਲੈ ਕੇ 3 ਵਜੇ ਤੱਕ ਹੁੰਦੀ ਆ। ਸਾਨੂੰ ਲੌਂਗ ਵੀਕਐਂਡ ਦੀ ਛੁੱਟੀ ਨਹੀਂ ਹੁੰਦੀ, ਸਾਡੀ ਛੁੱਟੀ ਸ਼ਨਿਚਰਵਾਰ ਤੇ ਐਤਵਾਰ ਹੀ ਹੁੰਦੀ ਆ। ਵੈਸੇ ਸਾਡੇ ਪ੍ਰੋਗਰਾਮ ਦਾ ਨਜ਼ਾਰਾ ਇਸ ਤਰ੍ਹਾਂ ਵੀ ਅਸੀਂ ਜਿੱਦੇ ਛੁੱਟੀ ਕਰਨੀ ਹੁੰਦੀ ਕਰ ਲੈਂਦੇ ਆ, ਜਿੱਦੇ ਰਾਣਾ ਜੀ ਨੇ ਛੁੱਟੀ ਕਰਨੀ ਹੁੰਦੀ ਆ ਉਹ ਮੈਨੂੰ ਫੋਨ ਕਰ ਦਿੰਦੇ ਆ, ਜਿੱਦੇ ਮੈਂ ਛੁੱਟੀ ਕਰਨੀ ਹੁੰਦੀ ਰਾਣਾ ਜੀ ਨੂੰ ਫੋਨ ਕਰ ਲੈਂਦਾ। ਹੈ ਕਿ ਨਹੀਂ ਨਜ਼ਾਰਾ ਦੋਸਤੋ? ਚਲੋ ਆਪਾਂ ਇਸ ਤਰ੍ਹਾਂ ਕਰਦੇ ਹਾਂ, ਅੱਜ ਇਹ ਤਾਂ ਆਪਣਾ ਪ੍ਰੋਗਰਾਮ ਹੈਗਾ ਹੀ ਹੈਗਾ, ਇਹਦੇ ਤੁਸੀਂ ਸ਼ਮੂਲੀਅਤ ਕਰਦੇ ਹੋ, ਧੰਨਵਾਦ ਬਹੁਤ ਬਹੁਤ। ਕਈ ਵਾਰੀ ਸਾਨੂੰ ਰੇਡੀਓ ਟੀਵੀ ਵਾਲੇ ਹੋਰ ਇੱਧਰ ਉੱਧਰ ਅਲੱਗ ਅਲੱਗ ਇਸ਼ੂਜ਼ ਤੇ ਡਿਸਕਸ਼ਨ ਕਰਨ ਲਈ ਬੁਲਾ ਲੈਂਦੇ ਹੁੰਦੇ ਨੇ, ਕਈ ਵਾਰੀ ਕਈ ਪੋਡਕਾਸਟ ਕਰਦੇ ਨੇ ਸੱਜਣ। ਤੇ ਫਿਰ ਅੱਜ ਮੈਂ ਸੋਚਿਆ ਬਈ ਮੇਰੀ ਕਿਸੇ ਸਾਡੇ ਮਿੱਤਰ ਸੱਜਣ ਨੇ ਇੰਟਰਵਿਊ ਕੀਤੀ ਹੋਈ ਆ, ਤੇ ਉਹ ਇੰਟਰਵਿਊ ਜਿਹੜੀ ਹੈਗੀ ਆ ਉਹ ਅੱਜ ਕੱਲ ਦੇ ਹਾਲਾਤਾਂ ਦੇ ਉੱਤੇ ਆ। ਤੇ ਇੱਕ ਤਾਂ ਤੁਹਾਨੂੰ ਉਹ ਸੁਣਾਉਣੀ ਆ, ਕਈ ਵਾਰੀ ਆਪਣੇ ਰੇਡੀਓ ਸ਼ੋਅ ਦੇ ਉੱਤੇ ਤੁਸੀਂ ਉਸ ਤਰੀਕੇ ਨਾਲ ਕੁਐਸਚਨ ਕਰਦੇ ਨਹੀਂ, ਤੇਜ਼ ਤਰਾਰ ਕੁਐਸਚਨ ਹੋਣੇ ਚਾਹੀਦੇ ਆ। ਵੈਸੇ ਅਸੀਂ ਸਾਡੇ ਦੋਸਤ ਮਿੱਤਰ ਬਹੁਤ ਸਿਆਣੇ ਨੇ, ਜਿਹੜੇ ਸਾਡੇ ਕਾਲਰਸ ਨੇ ਉਹ ਆ ਕੇ ਤੇ ਆਪਣੇ ਵਡਮੁੱਲੇ ਵਿਚਾਰ ਵੀ ਦੇ ਕੇ ਜਾਂਦੇ ਆ, ਪਰ ਕੁਐਸਚਨ ਦਾ ਕਰਨ ਦਾ ਮਤਲਬ ਹੁੰਦਾ ਵੀ ਬੰਦੇ ਦੇ ਅੰਦਰ ਜਿਹੜਾ ਸੱਚੀ ਕੁਛ ਪਿਆ ਹੁੰਦਾ ਨਾ, ਕੋਈ ਜ਼ਰੂਰੀ ਗੱਲਾਂ। ਜੇ ਕੁਐਸਚਨ ਕਰਨ ਵਾਲਾ ਤੇਜ਼ ਹੋਵੇ ਬੰਦਾ, ਤੇ ਫਿਰ ਗੱਲ ਆ ਜਿਹੜੀ ਉਹ ਅੰਦਰੋਂ ਆਪਣੇ ਆਪ ਸ਼ਬਦਾਂ ਦੇ ਰਾਹੀਂ ਨਿਕਲ ਕੇ ਬਾਹਰ ਆਉਂਦੀ ਹੈ। ਲਓ ਮੈਂ ਤੁਹਾਨੂੰ, ਸਾਡੇ ਦੋਸਤ ਨੇ ਜੀ ਉਹਨਾਂ ਦੇ ਨਾਲ, ਉਹਨਾਂ ਨੇ ਮੇਰੀ ਇੰਟਰਵਿਊ ਕੀਤੀ ਸੀ, ਉਹਦੇ ਕੁਝ ਅੰਸ਼ ਤੁਹਾਨੂੰ ਸੁਣਾਉਣ ਲੱਗੇ ਹਾਂ। ਇਹ ਅੱਜ ਕੱਲ੍ਹ ਦੇ ਹਾਲਾਤਾਂ ਬਾਰੇ ਆ ਜੀ। ਫਿਰ ਇਸ ਤੋਂ ਬਾਅਦ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਆਰਟੀਕਲ ਵੀ ਮੇਰਾ ਲਿਖਿਆ ਹੋਇਆ, ਉਹ ਪੜ੍ਹ ਕੇ ਸੁਣਾਓ। ਪਹਿਲਾਂ ਤੁਸੀਂ ਇਹ ਇੰਟਰਵਿਊ ਦਾ ਨਜ਼ਾਰਾ ਲਓ ਜੀ।
ਬਹੁਤ ਬਹੁਤ ਤੁਹਾਡਾ ਸਵਾਗਤ ਜੀ। ਤੇ ਹੁਣ ਅਸੀਂ ਗੱਲਬਾਤ ਕਰਾਂਗੇ, ਸਾਡੀ ਨਵੀਂ ਗਵਰਨਮੈਂਟ ਨੇ ਹੁਣ ਸ਼ੁਰੂਆਤ ਕੀਤੀ ਹੈ, ਪਰ ਜਿਹੜੇ ਸਾਡੇ ਸਾਹਮਣੇ ਚੈਲੰਜਸ ਨੇ, ਜਿਵੇਂ ਕਿ ਖੁਦ ਗਵਰਨਮੈਂਟ ਵੀ ਇਸ ਗੱਲ ਨੂੰ ਰੈਕਗਨਾਈਜ਼ ਕਰ ਰਹੀ ਹੈ, ਇਸ ਵੇਲੇ ਸਭ ਤੋਂ ਵੱਡਾ ਚੈਲੰਜ ਇਕਾਨਮੀ ਆ। ਤੇ ਇਕਾਨਮੀ ਵੀ ਕੋਈ ਇਹ ਨਹੀਂ ਕਿ ਵੱਡੀਆਂ ਕੰਪਨੀ ਦੀ ਜਾਂ ਬਿਜ਼ਨਸ ਦੀ, ਇੱਕ ਆਮ ਬੰਦਾ, ਸਧਾਰਨ ਬੰਦਾ ਇਸ ਵੇਲੇ ਫਸਿਆ ਹੋਇਆ। ਤੇ ਕੱਲ੍ਹ ਮੇਰੀ ਕਿਸੇ ਨਾਲ ਗੱਲ ਹੋ ਰਹੀ ਸੀ ਤੇ ਮੈਂ ਪੁੱਛਿਆ, ਮੈਂ ਕਿਹਾ ਕੀ ਹਾਲ ਹੈ, ਤੇ ਉਹਨਾਂ ਨੇ ਆਪਣੇ ਟਿਪੀਕਲ ਪੰਜਾਬੀ ਮੁਹਾਵਰੇ ਚ ਜਵਾਬ ਦਿੱਤਾ ਕਿ ਟੋਕੇ ਚ ਬਾਂਹ ਆਈ ਹੈ। ਇਹ ਜਿਹੜੀ ਹੁਣ ਟੋਕੇ ਚ ਬਾਂਹ ਆਈ ਹੈ ਇੱਕ ਆਮ ਬੰਦੇ ਦੀ, ਇਹ ਬੜੀ ਅਜੀਬ ਸਿਚੁਏਸ਼ਨ ਹੈ, ਜਿਹਦੇ ਚ ਸਾਡੀ ਕਮਿਊਨਿਟੀ ਚ ਕਈ ਵਾਰ ਲੋਕ ਖੁੱਲ ਕੇ ਗੱਲ ਵੀ ਨਹੀਂ ਕਰਦੇ ਕਿਉਂਕਿ ਇੱਕ ਮਾਹੌਲ ਇਹ ਬਣਿਆ ਹੋਇਆ ਕਿ ਜੇ ਜ਼ਿਆਦਾ ਫਸੇ ਹੋਏ ਹੋਈਏ ਤੇ ਉੱਤੋਂ ਗਲਤੀਆਂ ਵੀ ਆਪਣੀਆਂ ਹੋਣ ਤੇ ਫਿਰ ਬੰਦਾ ਪਰਦਾ ਰੱਖਦਾ ਤੇ ਇਹ ਸੋਚਦਾ ਕਿ ਵੀ ਘਰ ਦੀ ਇਹ ਸਾਡੀ ਇੱਜ਼ਤ ਖਰਾਬ ਹੁੰਦੀ ਜੇ ਅਸੀਂ ਦੱਸਦਾ ਕਿ ਸਾਡੀ ਹਾਲਤ ਕੀ ਹੈ। ਸੋ ਬਹੁਤਾ ਕੁਛ ਤੇ ਪਤਾ ਵੀ ਨਹੀਂ ਲੱਗ ਰਿਹਾ ਤੇ ਪਰ ਹਾਲਾਤ ਜਦੋਂ ਅਸੀਂ ਅੰਦਾਜ਼ਾ ਲਾਉਂਦੇ ਹਾਂ ਚਿਹਰਿਆਂ ਤੋਂ ਗੱਲਬਾਤ ਤੋਂ ਤੇ ਉਸ ਤੋਂ ਇਹ ਮਹਿਸੂਸ ਹੁੰਦਾ ਕਿ ਹਾਲਤ ਜਿੰਨੀ ਦਿਸ ਰਹੀ ਹੈ ਉਸ ਤੋਂ ਕਈ ਗੁਣਾ ਵੱਧ ਖਰਾਬ ਹੈ। ਜਿਹੜੇ ਜਿਨ੍ਹਾਂ ਦਾ ਵਾਹ ਪੈਂਦਾ ਆਪਣੇ ਪ੍ਰੋਫੈਸ਼ਨ ਚ ਆਮ ਲੋਕਾਂ ਦੀ ਇਕਾਨਮੀ ਨਾਲ ਉਹ ਫਿਰ ਥੋੜੀ ਥੋੜੀਆਂ ਗੱਲਾਂ ਸ਼ੇਅਰ ਕਰਦੇ ਨੇ ਕਿ ਹਾਲਾਤ ਕਿੰਨੇ ਖਰਾਬ ਨੇ ਤੇ ਇਹਨੂੰ ਐਡਰੈਸ ਕਰਨ ਦੀ ਲੋੜ ਹੈ। ਉਦਾਂ ਦੀ ਗੱਲ ਹੈ ਬੰਦੇ ਨੂੰ ਬਿਮਾਰੀ ਲੱਗੀ ਹੋਵੇ ਪਰ ਦੱਸੇ ਨਾ ਤੇ ਪਰ ਉਹਨੂੰ ਇਲਾਜ ਦੀ ਜ਼ਰੂਰਤ ਹੁੰਦੀ ਹੈ ਤੇ ਉਹਨੂੰ ਇਲਾਜ ਮਿਲਣਾ ਚਾਹੀਦਾ ਪਰ ਉਹ ਮਿਲੇਗਾ ਤਾਂ ਹੀ ਜੇ ਪ੍ਰੋਬਲਮ ਦੀ ਸੀਰੀਅਸਨੈਸ ਬਾਹਰ ਆਏ। ਸੋ ਇਹਦੇ ਬਾਰੇ ਅਸੀਂ ਗੱਲਬਾਤ ਕਰਨੀ ਸਾਡੇ ਨਾਲ ਚਰਨਜੀਤ ਬਰਾੜ ਨੇ ਜਿਹੜੇ ਰੀਅਲ ਸਟੇਟ ਚ ਨੇ ਤੇ ਅੱਜ ਕੱਲ ਰੀਅਲ ਸਟੇਟ ਵਾਲਿਆਂ ਨੂੰ ਵੀ ਲੋਕਾਂ ਦੀਆਂ ਬਿਮਾਰੀਆਂ ਦਾ ਡਾਕਟਰਾਂ ਜਿੰਨਾ ਭੇਤ ਹੁੰਦਾ ਤੇ ਬਰਾੜ ਸਾਹਿਬ
ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਜਿਹੜੀ ਗੱਲਬਾਤ ਕਰ ਰਹੇ ਆਪਾਂ ਡਿਸਕਲੋਜ਼ਰ ਪਹਿਲਾਂ ਹੀ ਦੇ ਦਿੰਦੇ ਹਾਂ ਬਈ ਆਪਾਂ ਕੋਈ ਰੀਅਲ ਸਟੇਟ ਐਡ ਨਹੀਂ ਕਰ ਰਹੇ ਇਹਦੇ ਵਿਚ ਕਿਉਂਕਿ ਸਮਾਜ ਨਾਲ ਨੇੜਿਓ ਜੁੜੇ ਹੋਏ ਆ। ਸਾਡਾ ਜਿਹੜਾ ਬਿਜ਼ਨਸ ਹੁੰਦਾ ਜੀ ਅਸੀਂ ਤਕਰੀਬਨ ਸਾਨੂੰ ਦੱਸਿਆ ਵੀ ਜਾਂਦਾ ਸਿਖਾਇਆ ਵੀ ਜਾਂਦਾ ਮੈਂ 16-17 ਸਾਲ ਤੋਂ ਇਸ ਬਿਜ਼ਨਸ ਦੇ ਵਿਚ ਆ ਬਈ ਤੁਸੀਂ ਡੇਲੀ ਨਾ 50 ਤੋਂ ਲੈ ਕੇ 100 ਬੰਦਿਆਂ ਨੂੰ ਮਿਲਣਾ ਮਤਲਬ ਇਹ ਕਾਫੀ ਵੱਡੀ ਗੱਲ ਹੁੰਦੀ ਹੈ। ਆਮ ਲੋਕ ਸਾਡੇ ਸਮਝਦੇ ਹੋਣਗੇ ਪਤਾ ਨਹੀਂ ਵੀ ਇੱਕ ਵਾਰੀ ਐਡ ਦੇ ਕੇ ਤੇ ਇਹਨਾਂ ਦਾ ਬਿਜ਼ਨਸ ਚੱਲਦਾ ਉਹ ਇੱਕ ਡਿਫਰੈਂਟ ਚੀਜ਼ ਹੈਗੀ ਹੈ। ਕੋਈ ਜਦੋਂ ਪ੍ਰੋਜੈਕਟ ਹੁੰਦਾ ਕੋਈ ਪ੍ਰੋਡਕਟ ਹੁੰਦਾ ਕੋਲੇ ਹਨਾ ਐਡ ਡੈਫੀਨੇਟਲੀ ਕੰਮ ਕਰਦੀ ਹੈ ਪਰ ਐਕਚੁਅਲੀ ਅਸੀਂ ਆਮ ਲੋਕਾਂ ਨਾਲ ਮੈਂ ਅਸੀਂ ਨਾ ਮਤਲਬ ਵੀ ਸਾਰੇ ਨੀ ਪਰ ਜਿਹੜੇ ਪੁਰਾਣੇ ਬੰਦੇ ਕੰਮ ਕਰਦੇ ਨੇ ਨਾ ਅਸੀਂ ਲੋਕਾਂ ਨਾਲ ਜੁੜੇ ਰਹੀਦਾ ਜੀ। ਹੁਣ ਵੀ ਮੈਂ ਦਾਅਵੇ ਨਾਲ ਕਹਿ ਸਕਦਾ ਵੀ ਅਸੀਂ ਹਫ਼ਤੇ ਦੇ ਵਿਚ 500 ਤੋਂ ਲੈ ਕੇ 700 ਆਮ ਬੰਦਿਆਂ ਨਾਲ ਅਸੀਂ ਲਿੰਕ ਰੱਖਦੇ ਹਾਂ ਜੀ। ਅਸੀਂ ਮਿਲਦੇ ਜੁੜਦੇ ਹਾਂ ਨਵੇਂ ਬੰਦਿਆਂ ਨੂੰ ਪੁਰਾਣਿਆਂ ਨੂੰ ਨੀ। ਪੁਰਾਣਾ ਸਾਡਾ ਡਾਟਾਬੇਸ ਹੁੰਦਾ 8-10 ਹਜ਼ਾਰ ਦਾ ਕਈ ਜਿਹੜੇ ਪੁਰਾਣੇ ਏਜੰਟਸ ਉਹਨਾਂ ਦਾ 30-30 ਹਜ਼ਾਰ ਦਾ ਡਾਟਾਬੇਸ ਆ। ਸਾਨੂੰ ਸਿਖਾਇਆ ਗਿਆ ਪਹਿਲਾਂ ਬਈ ਤੁਸੀਂ ਜਿਹੜਾ ਪੁਰਾਣਾ ਡਾਟਾਬੇਸ ਆ ਉਹਨੂੰ ਤੁਸੀਂ 3 ਮਹੀਨੇ ਬਾਅਦ ਕਾਲ ਕਰਨੀ ਹੈ ਤੇ ਤੁਸੀਂ ਨਵੇਂ ਬੰਦੇ ਆ ਜਿਹੜੇ ਉਹਨਾਂ ਨਾਲ ਗੱਲਬਾਤ ਕਰਨੀ ਹੈ ਮਿਲੀ ਜਾਣਾ ਇਸ ਪਰਪਜ਼ ਲਈ ਨੀ ਵੀ ਸਿਰਫ ਵੇਚਣਾ ਹੀ ਵੇਚਣਾ ਬਲਕਿ ਜੇ ਤੁਸੀਂ ਲੋਕਾਂ ਨਾਲ ਜੁੜੇ ਹੋਏ ਹੋ ਤੇ ਫਿਰ ਜਿਹੜਾ ਮਾੜਾ ਟਾਈਮ ਵੀ ਹੁੰਦਾ ਤੁਹਾਡਾ ਬਿਜ਼ਨਸ ਚੱਲਦਾ ਰਹਿੰਦਾ। ਸਾਡਾ ਡੈਫੀਨੇਟਲੀ ਜਿਹੜੇ ਪੁਰਾਣੇ ਏਜੰਟਸ ਪ੍ਰੋਫੈਸ਼ਨਲ ਤਰੀਕੇ ਨਾਲ ਕੰਮ ਕਰਦੇ ਨੇ ਸਾਡਾ ਅੱਜ ਵੀ ਮਤਲਬ ਕੰਮ ਆ ਜਿਹੜਾ ਉਹ ਚੱਲੀ ਜਾਂਦਾ ਪਰ ਜਦੋਂ ਅਸੀਂ ਲੋਕਾਂ ਦੇ ਵਿੱਚ ਵਿਚਰਦੇ ਹਾਂ ਜਾ ਕੇ ਇੱਕ ਵੈਸੀ ਬੰਦੇ ਦਾ ਥੋੜਾ ਜਿਹਾ ਇਨਕਲਾਈਨੇਸ਼ਨ ਹੁੰਦੀ ਹੈ ਵੀ ਲੋਕਾਂ ਦੀਆਂ ਪ੍ਰੋਬਲਮ ਸਮਝਣਾ ਤੇ ਉਹ ਪ੍ਰੋਬਲਮ ਤੋਂ ਰਿਜ਼ਲਟ ਕੱਢਣ ਦੀ ਕੋਸ਼ਿਸ਼ ਕਰਨਾ। ਬਿਲਕੁਲ ਬਿਲਕੁਲ ਜੀ ਤੇ ਇਸ ਕਰਕੇ ਉਹਦੇ ਚ ਜਦੋਂ ਅਸੀਂ ਲੋਕਾਂ ਦੀ ਪੀੜ ਮਹਿਸੂਸ ਕਰਦੇ ਹਾਂ ਉਹ ਪੀੜ ਆ ਜਿਹੜੀ ਉਹ ਕਾਫੀ ਗੰਭੀਰ ਹੁੰਦੀ ਆ। ਇੱਕ ਹੁੰਦਾ ਬੰਦਾ ਸੰਵੇਦਨਸ਼ੀਲ ਬੰਦਾ ਹੁੰਦਾ ਉਹਨੂੰ ਮਹਿਸੂਸ ਹੁੰਦੀ ਕਈ ਨੂੰ ਨਹੀਂ ਵੀ ਮਹਿਸੂਸ ਹੁੰਦੀ। ਉਹਦੇ ਚ ਅਸੀਂ ਮਹਿਸੂਸ ਕੀਤਾ ਬਈ ਕਾਫੀ ਸਾਰੇ ਲੋਕ ਨੇ ਵੱਡੀ ਗਿਣਤੀ ਚ ਲੋਕ ਨੇ ਜਿਹੜੇ ਸੱਚੀ ਤੰਗ ਨੇ ਜਿਵੇਂ ਇੱਕ ਮੈਂਟਲ ਹੈਲਥ ਤੋਂ ਪੀੜਤ ਪੇਸ਼ੈਂਟ ਹੁੰਦਾ ਨਾ ਪੇਸ਼ੈਂਟ ਦਾ ਹੁੰਦਾ ਡਿਪਰੈਸ਼ਨ ਦਾ ਪਰ ਉਹ ਨਾ ਤਾਂ ਦੱਸਦਾ ਤੇ ਉਹ ਹੋਰ ਹੀ ਕੋਈ ਕਾਰਵਾਈਆਂ ਕਰੀ ਜਾਂਦਾ। ਆਮ ਕਰਕੇ ਜਿਹੜੇ ਬੰਦੇ ਮਾਨਸਿਕ ਰੋਗਾਂ ਨਾਲ ਜੁੜੇ ਹੋਏ ਨੇ ਨਾ ਉਹਨਾਂ ਨੂੰ ਪਤਾ ਵੀ ਸਿਮਟਮ ਹੋਰ ਤਰੀਕੇ ਨਾਲ ਬਾਹਰ ਨਿਕਲਦੇ ਨੇ। ਪ੍ਰੋਬਲਮ ਆਰਥਿਕ ਹੁੰਦੀ ਹੈ ਪਰ ਉਹ ਕਿਸੇ ਹੋਰ ਰੂਪ ਦੇ ਵਿੱਚ ਸਾਹਮਣੇ ਆਉਂਦੀ ਹੈ ਤੇ ਕਈ ਵਾਰੀ ਬੰਦਾ ਆਪਣੀ ਪ੍ਰੋਬਲਮ ਨੂੰ ਲੁਕਾਉਣ ਦੇ ਲਈ ਜਿਹੜਾ ਜਿੰਨਾ ਕਮਜ਼ੋਰ ਹੁੰਦਾ ਉਹ ਜ਼ਿਆਦਾ ਤਕੜਾ ਹੋਣ ਦੀ ਕੋਸ਼ਿਸ਼ ਕਰਦਾ ਦਿਖਾਉਣ ਦੀ ਕੋਸ਼ਿਸ਼ ਕਰਦਾ ਮਾਨਸਿਕ ਰੋਗੀਆਂ ਦੇ ਵੈਸੇ ਸਿਮਟਮ ਹੁੰਦੇ ਨੇ। ਇਸ ਤਰ੍ਹਾਂ ਹੀ ਸਾਡੀ ਸੁਸਾਇਟੀ ਦਾ ਸਿਮਟਮ ਆ ਤੇ ਦੂਜੀ ਗੱਲ ਇਹ ਆ ਵੀ ਜਦੋਂ ਸੁਸਾਇਟੀ ਦੇ ਵਿੱਚ ਥੋੜਾ ਜਿਹਾ ਲੋਕਾਂ ਨੂੰ ਇਸ ਤਰ੍ਹਾਂ ਲੱਗਣ ਲੱਗ ਜੇ ਬਈ ਲੱਗਣ ਲੱਗ ਜੇ ਮੈਂ ਕਹਿੰਦਾ ਗੇਨ ਹੋਵੇ ਜਾਂ ਨਾ ਹੋਵੇ ਅਲੱਗ ਗੱਲ ਆ ਲੋਕ ਫੀਲ ਕਰਨ ਲੱਗ ਜਾਣ ਵੀ ਜਸਟਿਸ ਹੈ ਨੀ ਇਕੁਐਲਿਟੀ ਹੈ ਨੀ ਇਕੁਅਲ ਓਪਰਚੁਨਿਟੀਜ਼ ਹੈ ਨੀ ਅਸੀਂ ਤਾਂ ਬਹੁਤ ਕੁਛ ਕਰ ਸਕਦੇ ਸੀ ਹੈਂਜੀ ਪਰ ਕਰ ਨਹੀਂ ਸਕੇ। ਹਾਂਜੀ ਇਹ ਐਕਚੁਅਲੀ ਕਿਸੇ ਹੋਰ ਚੀਜ਼ ਵੱਲ ਇਸ਼ਾਰਾ ਕਰ ਰਹੀਆਂ ਹੁੰਦੀਆਂ ਨੇ ਉਹਦੇ ਪਿੱਛੇ ਇਹ ਵੀ ਲੁਕੀ ਹੁੰਦੀ ਹੈ ਗੱਲ ਗਲਤ ਡਿਸੀਜਨ ਲੈਣਾ ਫਾਈਨੈਂਸ਼ੀਅਲੀ ਮਤਲਬ ਜਿੰਨੇ ਦੇ ਕੇਪੇਬਲ ਨਹੀਂ ਉਸ ਤੋਂ ਵੱਡਾ ਕੋਈ ਡਿਸੀਜਨ ਲੈਣਾ ਜਿਹਨੂੰ ਕਹਿੰਦੇ ਅੱਡੀਆਂ ਚੱਕ ਕੇ ਫਾਹਾ ਲੈਣਾ ਮੌਕੇ ਤੇ ਡਿਸੀਜਨ ਨਾ ਲੈਣਾ ਲੋਕਾਂ ਦੀਆਂ ਗੱਲਾਂ ਚ ਆ ਜਾਣਾ ਸ਼ੋਅ ਆਫ ਕਰਨਾ ਤੇ ਕੋਈ ਹੋਰ ਜਿਹੜਾ ਸਮਰੱਥ ਆ ਉਹਦੇ ਵੱਲੀ ਦੇਖ ਕੇ ਰੇਸ ਦੇ ਵਿੱਚ ਹੁਣ ਇੱਕ ਤਾਂ ਹੈਗਾ ਜਿਹੜਾ ਬਈ 100 ਮੀਟਰ ਦੀ ਰੇਸ ਆ ਜਿਹੜਾ 12 ਸੈਕਿੰਡਾਂ ਚ ਭੱਜ ਸਕਦਾ ਇੱਕ ਆ ਜਿਹੜਾ ਉਹ ਹੌਲੀ ਹੌਲੀ ਤੁਰਿਆ ਜਾਂਦਾ ਜਦੋਂ 20-25 ਗੋਡੇ ਦੁਖਦੇ 20-25 ਸੈਕਿੰਡਾਂ ਚ ਭੱਜਦਾ ਉਹ ਕਵੇ ਵੀ ਨਹੀਂ ਮੈਂ ਤਾਂ ਕੁਛ ਮਰਜ਼ੀ ਹੋ ਜਾਏ ਮੈਂ ਤਾਂ ਇਹਦੋਂ ਮੂਹਰੇ ਨਿਕਲ ਕੇ ਦਿਖਾਉਣਾ। ਇਹ ਸਾਰੀਆਂ ਗੱਲਾਂ ਇਕੱਠੀਆਂ ਹੋ ਕੇ ਜਦੋਂ ਇਹ ਟਰਾਂਸਲੇਟ ਹੁੰਦੀਆਂ ਨੇ ਬੰਦੇ ਦੀ ਜ਼ਿੰਦਗੀ ਚ ਤੇ ਦੂਜੇ ਪਾਸੇ ਹਾਲਾਤ ਇਹ ਜੇ ਹੋਣ ਬਈ ਕੰਮ ਨਾ ਹੋਵੇ ਤੇ ਘੱਟ ਹੋਵੇ ਜਿੰਨਾ ਪਹਿਲਾਂ ਕੰਮ ਹੁੰਦਾ ਹੋਵੇ ਰਿਸੋਰਸਿਸ ਘੱਟ ਹੋਣ ਫੇਰ ਬੰਦਾ ਇੱਕ ਹੋਰ ਹੀ ਸਿਚੁਏਸ਼ਨ ਚੋਂ ਨਿਕਲ ਰਿਹਾ ਹੁੰਦਾ ਤੇ ਫਿਰ ਉਹਦੇ ਕੋਲੇ ਜਿੰਨਾ ਕੁ ਕੁਛ ਹੁੰਦਾ ਕਈ ਵਾਰੀ ਉਹ ਵੀ ਲੂਜ਼ ਕਰਨ ਵਾਲੀ ਹਾਲਤ ਹੋ ਜਾਂਦੀ ਹੈ ਤੇ ਕਈ ਵਾਰੀ ਆਪਾਂ ਇਹ ਵੀ ਕਹਿ ਦਿੰਦੇ ਵੀ ਸਮਾਜ ਬਹੁਤ ਸੋਹਣਾ ਇਹ ਸਮਾਜ ਬਹੁਤ ਸੋਹਣੇ ਚ ਵੀ ਮਗਰਮੱਛ ਆ ਜਿਹੜੇ ਉਹ ਖਾ ਜਾਂਦੇ ਆ ਜੀ ਬੰਦੇ ਨੂੰ ਖਾ ਵੀ ਜਾਂਦੇ ਆ ਪਤਾ ਵੀ ਨਹੀਂ ਲੱਗਦਾ ਕਾਨੂੰਨ ਆ ਜਿਹੜਾ ਉਹਦਾ ਰਸਤਾ ਇੰਨਾ ਮਹਿੰਗਾ ਹੁੰਦਾ, ਕਈ ਵਾਰੀ ਜਿਹੜਾ ਕਾਨੂੰਨ ਦਾ ਦਰਵਾਜ਼ਾ ਖੜਕਾਉਣਾ ਇਹ ਵੀ ਮਹਿੰਗਾ ਪੈਂਦਾ, ਬੰਦਾ ਕਹਿੰਦਾ ਮੈਂ ਪਹਿਲਾਂ ਹੀ ਲੂਜ਼ ਕਰ ਚੁੱਕਿਆ।
ਔਰ ਵੈਸੇ ਤੁਸੀਂ ਠੱਗੇ ਵੀ ਜਾਂਦੇ ਹੋ,
ਠੱਗੇ ਜਾਂਦੇ ਹੋ
ਜਿਹੜੇ ਇਹ ਸਮਾਜ ਦੇ ਵਿੱਚ ਵੇਚਣ ਵਾਲੇ ਨੇ ਸਮਾਨ।
ਦੇਖੋ ਜੀ, ਇਸ ਤਰ੍ਹਾਂ 500-400 ਸਾਲਾਂ ਚ ਬਦਲ ਬਹੁਤ ਕੁਛ ਗਿਆ, ਟੈਕਨੋਲੋਜੀ ਵਿਗਿਆਨ ਨੇ ਬਹੁਤ ਕੁਛ ਬਦਲਤਾ, ਪਰ ਜਿਹੜਾ ਬੇਸਿਕ ਸੋਸਾਇਟੀ ਦਾ ਨੇਚਰ ਆ ਨਾ, ਉਹ ਜਿਵੇਂ ਕੂੜ ਫੇਰੇ ਪ੍ਰਧਾਨ ਵੇ ਲਾ ਲੋ, ਉਹ ਗਾਲੀ ਗੱਲ ਆ ਨਾ, ਅਜੇ ਕੂੜ ਆ ਜਿਹੜਾ ਉਹ ਵਾਹਵਾ ਜ਼ਬਰਦਸਤ ਆ ਤੇ ਜ਼ੋਰ ਨਾਲ ਚੱਲਦਾ ਤੇ ਉਹ ਆਪਣੇ ਆਪ ਨੂੰ ਸੱਚ ਬਣਾ ਕੇ ਪੇਸ਼ ਕਰਦਾ, ਉਹਦੇ ਚ ਠੱਗੇ ਜਾਂਦੇ ਨੇ ਲੋਕ ਜੀ, ਠੱਗੇ ਜਾਂਦੇ ਨੇ
ਔਰ ਉਸ ਵਿਚ ਬਹੁਤੇ ਤਾਂ ਉਹਦੇ ਚ ਹੱਥ ਸਾੜੀ ਫਿਰਦੇ ਨੇ। ਬਰਾੜ ਸਾਹਿਬ, ਹੁਣ ਸਿਚੁਏਸ਼ਨ, ਪਹਿਲਾਂ ਤਾਂ ਤੁਸੀਂ ਜਨਰਲ ਆਪਾਂ ਗੱਲ ਕਰ ਰਹੇ ਸੀ, ਹੁਣ ਤੁਸੀਂ ਥੋੜਾ ਜਿਹਾ ਐਕਸਪਲੇਨ ਕਰ ਸਕਦੇ ਹੋ ਸਿਚੁਏਸ਼ਨਸ ਵੀ ਕਿਸ ਕਿਸ ਤਰ੍ਹਾਂ ਦੀਆਂ ਸਿਚੁਏਸ਼ਨ ਨੇ ਜਿਹਦੇ ਚ ਲੋਕ ਫਸੇ ਹੋਏ?
ਕਈ ਤਰ੍ਹਾਂ ਦੀਆਂ ਪ੍ਰੋਬਲਮ ਨੇ ਜੀ, ਵਨ ਬਾਈ ਵਨ ਆਪਾਂ ਕੋਸ਼ਿਸ਼ ਕਰਦੇ ਹਾਂ। ਪਹਿਲੀ ਗੱਲ ਤਾਂ ਲੋਕਾਂ ਨੇ ਜਿਹੜੀਆਂ ਪ੍ਰੋਪਰਟੀਜ਼ ਲਈਆਂ, ਵੈਦਰ ਕਮਰਸ਼ੀਅਲ ਜਾਂ ਇੰਡਸਟਰੀਅਲ ਪ੍ਰੋਪਰਟੀਜ਼ ਲਈਆਂ, ਉਹਦੇ ਵਿੱਚ ਇਹ ਸੀ ਇੱਕ ਟਾਈਮ ਸੀਗਾ, ਜਿਵੇਂ 2000 ਦਾ ਟਾਈਮ ਸੀਗਾ, 2000-2002-2003-2005 ਤੱਕ, ਉਦੋਂ ਜਿਹੜੀ ਪ੍ਰਾਈਸ ਪ੍ਰੋਪਰਟੀ ਦੀ ਹੁੰਦੀ ਸੀ ਤੇ ਇਨਕਮ ਹੁੰਦੀ ਸੀ, ਪ੍ਰਾਈਸ ਟੂ ਇਨਕਮ ਰੇਸ਼ੋ ਬੜੀ ਠੀਕ ਹੁੰਦੀ ਸੀਗੀ। ਉਸ ਤੋਂ ਬਾਅਦ 2007-8-9-10 ਦੇ ਵਿੱਚ ਕੀ ਹੋਇਆ, ਬਈ ਪ੍ਰਾਈਸ ਵਧਣ ਲੱਗ ਗਈ, ਇਨਕਮ ਆ ਜਿਹੜੀ ਉੱਥੇ ਹੀ ਰਹੀ, ਉਹ ਪ੍ਰਾਈਸ ਟੂ ਇਨਕਮ ਰੇਸ਼ੋ ਆ ਜਿਹੜੀ ਉਹਦੇ ਚ ਗੈਪ ਵੱਡਾ ਪੈ ਗਿਆ। ਮਤਲਬ ਇਹ ਕਿਸੇ ਵੇਲੇ 10-11 ਦੇ ਵਿੱਚ ਜਾ ਕੇ ਇਹ 9 ਦੇ ਕਰੀਬ ਪਹੁੰਚ ਗਈ ਪ੍ਰਾਈਸ ਟੂ ਇਨਕਮ ਰੇਸ਼ੋ। ਮਤਲਬ ਜੇ ਇਨਕਮ ਬੰਦੇ ਦੀ 1 ਲੱਖ ਆ ਤਾਂ ਪ੍ਰੋਪਰਟੀ ਘਰ ਆ ਜਿਹੜਾ ਉਹ 9 ਲੱਖ ਦਾ ਲੈਂਦਾ ਸੀ, 21-22 ਦੇ ਵਿੱਚ ਜਾ ਕੇ ਪ੍ਰਾਈਸ ਟੂ ਇਨਕਮ ਰੇਸ਼ੋ 15-16 ਤੇ ਪਹੁੰਚ ਗਈ। ਮਤਲਬ ਜੇ ਇਨਕਮ ਉਹਦੀ 1 ਲੱਖ ਦੀ ਹੈ ਤਾਂ ਉਹ 15-16 ਲੱਖ ਤੇ ਘਰ ਪਹੁੰਚ ਗਏ ਸੀ ਉਹਦੇ। ਕਿਵੇਂ ਹੋਇਆ ਕਿਵੇਂ ਨਹੀਂ ਹੋਇਆ ਇਹ ਸਾਡੇ ਲੋਕਾਂ ਨੂੰ ਵੀ ਪਤਾ, ਬੈਂਕਾਂ ਨੇ ਮੌਰਗੇਜ ਦਿੱਤੀਆਂ ਕਿ ਉਹ ਅਫੋਰਡ ਕਰਨਾ ਹੀ ਆਪਣੇ ਆਪ ਚ ਔਖਾ ਹੋ ਗਿਆ। ਦੂਜੇ ਪਾਸੇ ਜਿਹੜੀਆਂ ਈਵਨ ਕਮਰਸ਼ੀਅਲ ਪ੍ਰੋਪਰਟੀ ਸੀ, ਲੋਕਾਂ ਨੂੰ ਐਂ ਲੱਗਣ ਲੱਗ ਗਿਆ ਵੀ ਇਹ ਪ੍ਰੋਪਰਟੀਜ਼ ਬਾਅਦ ਚ ਮਿਲਣੀਆਂ ਨਹੀਂ, ਲੋਕਾਂ ਨੇ ਉਹ ਮਹਿੰਗੀਆਂ ਖਰੀਦੀਆਂ। ਮਹਿੰਗੀਆਂ ਖਰੀਦਣਾ ਕੀ ਸੀ, ਜਿੰਨਾ ਉਹਨਾਂ ਦਾ ਰੈਂਟ ਆਉਂਦਾ ਸੀਗਾ ਉਹ ਹਾਰਡਲੀ, ਮਤਲਬ ਉਹਦੇ ਚੋਂ ਖਰਚਾ ਨਹੀਂ ਸੀ ਨਿਕਲਦਾ, ਉਹਨੂੰ ਆਇਆ ਸੀ ਪ੍ਰੋਪਰਟੀ 2 ਮਿਲੀਅਨ ਦੀ 5 ਮਿਲੀਅਨ ਦੀ ਹੋ ਜਾਣੀ ਆ। ਹੁਣ ਜਦੋਂ ਇੱਕ ਸਟੈਗਨੇਸ਼ਨ ਆ ਗਈ, ਪ੍ਰੋਪਰਟੀਆਂ ਰੁਕ ਗਈਆਂ, ਸਗੋਂ ਥੱਲੇ ਨੂੰ ਆਉਣ ਲੱਗ ਗਈਆਂ, ਉਹ ਰੈਂਟ ਉਹਨਾਂ ਦਾ ਸਫੀਸ਼ੀਐਂਟ ਨਹੀਂ ਹੈਗਾ ਉਹਨਾਂ ਦੀ ਕਿਸ਼ਤ ਕੱਢਣ ਲਈ, ਇਸ ਕਰਕੇ ਉਹ ਡੁੱਬ ਰਹੇ ਨੇ। ਤੀਜੀ ਗੱਲ ਇਹ ਹੈ, ਲੋਕਾਂ ਨੇ ਇਹ ਸੋਚਿਆ ਵੀ ਪਤਾ ਨਹੀਂ ਰੀਅਲ ਸਟੇਟ ਮਿਲਣੀ ਹੀ ਨਹੀਂ ਕਿਤੇ, ਉਹਨਾਂ ਨੇ ਮਹਿੰਗੇ ਘਰ ਬੁੱਕ ਕਰਾਏ। ਉਹ ਬੁੱਕ ਵੀ ਕਿੱਥੇ ਕਰਾਏ? ਦੇਖੋ ਦੋ ਗੱਲਾਂ ਨੇ, ਇੱਕ ਤਾਂ ਹੈ ਤੁਸੀਂ ਬੁੱਕ ਕਰਾਓ ਸੈਂਟਰ ਦੇ ਨੇੜੇ, ਯੂਨੀਵਰਸਿਟੀ ਦੇ ਨੇੜੇ, ਲੇਕ ਦੇ ਨੇੜੇ, ਜਿੱਥੇ ਮਤਲਬ ਟਰੈਵਲਰਸ ਆਉਂਦੇ ਨੇ ਜਾਂ ਜਿੱਥੇ ਆਵਾਜਾਵੀ ਰਹਿੰਦੀ ਹੈ, ਰੈਂਟ ਤੇ ਵੀ ਚੜ ਸਕਣ। ਇੱਕ ਤਾਂ ਰੈਂਟ ਤੇ ਵੈਸੇ ਹੀ ਥੋੜਾ ਜਿਹਾ ਘੱਟ ਗਿਆ ਸ਼ਹਿਰਾਂ ਚ ਵੀ, ਪਰ ਸ਼ਹਿਰਾਂ ਚ ਫਿਰ ਵੀ ਹਾਲਤ ਠੀਕ ਹੈਗੀ ਹੈ। ਜੇ ਤੁਸੀਂ ਉਜਾੜ ਦੇ ਵਿੱਚ ਜਾ ਕੇ ਘਰ ਆ ਜਿਹੜਾ ਲੈ ਲਓ, ਤੇ ਹਾਂ ਮੈਨੂੰ ਪਤਾ ਸਾਡੇ ਸਰੋਤੇ ਕਹਿਣਗੇ ਜੀ ਉਹ ਜੀ ਰੀਅਲ ਸਟੇਟ ਵਾਲਾ ਦਾ ਕੰਮ ਆ, ਮੌਰਗੇਜ ਵਾਲਾ, ਉਹਨਾਂ ਦੀਆਂ ਗੱਲਾਂ ਆਪਣੇ ਥਾਂ ਠੀਕ ਹੋ ਸਕਦੀਆਂ ਨੇ, ਆਪਾਂ ਉਹਨਾਂ ਨਾਲ ਸਹਿਮਤ ਆ।
ਰੀਅਲ ਸਟੇਟ ਵਾਲੇ ਵੀ ਗਲਤ ਨੇ,
ਲੈਣ ਵਾਲੇ ਵੀ ਗਲਤ ਨੇ, ਉਹ ਸਾਰਾ ਕੁਝ ਸਾਰਾ ਹੀ ਕਾਲਾ ਮਾਲਾ ਮਤਲਬ ਵਿੱਚ ਹੀ ਆ, ਪਰ ਉਹ ਹੁਣ ਉਹ ਘਰ ਬਹੁਤ ਦੂਰ ਜਿਹੜੇ ਬੁੱਕ ਕਰਾਏ ਆ ਉੱਥੇ ਜਿਵੇਂ ਕਹਿੰਦੇ ਰਾਤ ਨੂੰ ਉੱਲੂ ਵੀ ਨਹੀਂ ਜਾਂਦੇ ਹੈਗੇ, ਉਹ ਫਸੇ ਹੋਏ ਨੇ। ਈਵਨ ਕਈ ਰੀਅਲ ਸਟੇਟ ਵਾਲੇ ਵੀ ਫਸੇ ਹੋਏ ਨੇ ਆਪ, ਉਹਨਾਂ ਨੂੰ ਵੀ ਲੱਗਣ ਲੱਗ ਗਿਆ ਮਤਲਬ ਵੀ ਪਤਾ ਨਹੀਂ ਰੀਅਲ ਸਟੇਟ ਖਤਮ ਹੀ ਹੋ ਜਾਣੀ ਆ, ਬਹੁਤ ਦੂਰ ਦੂਰ। ਦੂਸਰਾ ਇੰਡਸਟਰੀ ਦਾ ਕੰਮ ਆ ਜਿਹੜਾ, ਪ੍ਰੋਡਕਸ਼ਨ ਦਾ ਕੰਮ ਸਲੋ ਹੋ ਗਿਆ, ਖਾਸ ਇਹੋ ਜਿਹੇ ਹਾਲਾਤਾਂ ਦੇ ਵਿੱਚ ਟੈਰਿਫ ਤੋਂ ਲੋਕ ਡਰਦੇ ਨੇ, ਉਹਨਾਂ ਦੀ ਇਨਕਮ ਘਟਣ ਲੱਗ ਗਈ। ਹੁਣ ਕਈ ਵਾਰੀ ਆਪਣੀ ਸਮਰੱਥਾ ਤੋਂ ਬਾਹਰ ਜਾ ਕੇ ਜਿਹਨੇ ਪ੍ਰੋਪਰਟੀਜ਼ ਲਈਆਂ ਨੇ, ਈਵਨ ਤੁਸੀਂ ਹੈਰਾਨ ਹੋਵੋਗੇ, ਕਈ ਲੋਕਾਂ ਨੇ ਸੱਚੀ ਮੁੱਚੀ, ਮੈਂ ਝੂਠ ਨਹੀਂ ਮਾਰਦਾ, ਆਪਾਂ ਮਜ਼ਾਕ ਚ ਕਹਿੰਦੇ ਆ ਨਾ ਮਾਮੇ ਦੇ ਪੁੱਤੋਂ ਭੂਆ ਦੇ ਪੁੱਤੋਂ ਪੈਸੇ ਫੜ ਲਏ, ਸੱਚੀ ਮੁੱਚੀ ਲੋਕਾਂ ਨੇ ਰਿਸ਼ਤੇਦਾਰੀਆਂ ਦੇ ਵਿੱਚੋਂ ਪੈਸੇ ਲੈ ਕੇ ਆਪ ਫਾਰਮ ਹਾਊਸ ਲੈ ਲਿਆ, ਉਹ ਲੈ ਲਿਆ। ਇੱਕ ਤਾਂ ਹੈ ਨਾ ਅਗੇਨ ਸ਼ਹਿਰ ਦੀ ਪ੍ਰੋਪਰਟੀ, ਚਲੋ ਸ਼ਹਿਰ ਦੀ ਪ੍ਰੋਪਰਟੀ ਕੋਈ 7 ਲੱਖ ਦੀ, ਉਹ 5 ਲੱਖ ਚ ਵੀ ਵਿਕ ਜੂ, 2 ਲੱਖ ਘਾਟਾ ਪੈ ਜੂ, ਪਰ ਇੱਕ ਪ੍ਰੋਪਰਟੀ ਜਿਹੜੀ ਪਤਾ ਵੀ ਵਿਕਣੀ ਹੋਈ ਨੀ, ਤੁਸੀਂ 3-3-4-4 ਮਿਲੀਅਨ ਦੇ ਪ੍ਰੋਪਰਟੀ ਲਈ ਜਾਂਦੇ ਹੋ ਰਿਸ਼ਤੇਦਾਰ ਨੂੰ 5-7 ਲੱਖ
ਪੜੀਆਂ ਨੇ, ਜਿਵੇਂ ਉਹ ਦੇਸੀ ਮੈਂਟੈਲਿਟੀ ਆਪਣੀ ਇੰਡੀਆ ਵਾਲੀ ਕਿ ਇਕੱਠੇ ਹੋ ਕੇ ਜੀ ਜ਼ਮੀਨ ਫਾਰਮ ਲੈ ਲਿਆ, ਜਿਹੜਾ ਕੁਛ ਵੀ ਨੀ ਜਿੱਥੋਂ ਨਿਕਲਦਾ।
ਹਾਂਜੀ ਨਹੀਂ, ਚਲੋ ਸ਼ਮੀਰ ਜੀ ਤੁਸੀਂ ਆਪਦੀ ਥਾਂ ਬਿਲਕੁਲ ਠੀਕ ਹੋ। ਇੱਕ ਸਾਡੇ ਜਿਹੜੇ ਪਹਿਲਾਂ ਲੋਕ ਆਏ ਸੀ ਨਾ, ਉਹ ਭਾਵੇਂ ਉੱਤੋਂ ਦੇਖਣ ਨੂੰ ਆਪਾਂ ਨੂੰ ਲੱਗਦੇ ਸੀ ਵੀ ਸਿੰਪਲ ਜੇ ਨੇ, ਪਰ ਉਹਨਾਂ ਦਾ ਲੌਂਗ ਟਰਮ ਵਿਜ਼ਨ ਹੁੰਦਾ ਸੀ। ਉਹ ਕਹਿੰਦੇ ਵੀ ਜੇ ਪ੍ਰੋਪਰਟੀ ਦੂਰ ਵੀ ਲੈਣੀ ਹੈ, ਜੇ ਫਾਰਮ ਵੀ ਲੈਣਾ, ਉਹਨੂੰ ਪਤਾ ਵੀ 15-20 ਸਾਲਾਂ ਦੇ ਵਿੱਚ ਵਧਣਾ, ਇਹ ਫੌਰੀ, ਇਹ ਨਹੀਂ ਵੀ ਕੱਲ ਨੂੰ ਵੱਧ ਜਾਣਾ। ਸਾਡੇ ਲੋਕਾਂ ਨੇ ਕੀ ਕੀਤਾ ਵੀ ਘਰ ਦੀ ਲਾਈਨ ਆਫ ਕ੍ਰੈਡਿਟ ਚੋਂ ਚੱਕ ਕੇ ਉਹਨਾਂ ਨੂੰ ਲੱਗਿਆ ਵੀ ਸਾਲ ਬਾਅਦ ਵੀ ਫਾਰਮ ਡਬਲ ਹੋ ਜਾਣਾ, ਕਿਸੇ ਵੇਲੇ ਹੋ ਵੀ ਗਿਆ ਹੋਊ, ਆਪਾਂ ਇਹ ਵੀ ਨਹੀਂ ਕਹਿੰਦੇ ਗੇ, ਚਲੋ ਮਾਰਕੀਟ ਜਦੋਂ ਉੱਪਰ ਜਾਂਦੀ ਆ ਹੋ ਵੀ ਜਾਂਦਾ, ਪਰ ਉਹ ਹਮੇਸ਼ਾ ਨਹੀਂ ਹੁੰਦਾ, ਕਿਤੇ ਨਾ ਕਿਤੇ ਹੁੰਦਾ। ਉਹਦੇ ਵਿੱਚ ਜਿਹੜੇ ਤੇਜ਼ ਬੰਦੇ ਨੇ ਉਹ ਫਾਇਦਾ ਕੱਢਦੇ ਨੇ। ਬਹੁਤ ਲੋਕਾਂ ਨੇ ਫਾਰਮਸ ਲਏ ਹੋਏ ਨੇ 20 ਸਾਲ ਪਹਿਲਾਂ ਦੇ ਜੀ, ਮਤਲਬ ਉਹਨਾਂ ਨੇ 20-20 ਏਕੜ ਦਾ ਫਾਰਮ ਜਿਹੜਾ 2-2 ਮਿਲੀਅਨ ਦੇ ਵਿੱਚ ਲਿਆ, ਉਹਨਾਂ ਚ ਸਮਰੱਥਾ ਸੀ, ਪਰ ਅੱਜ ਉਹ ਫਾਰਮ ਠੀਕ ਆ 30-40 ਮਿਲੀਅਨ ਦੇ ਹੋਏ ਨੇ। ਮਤਲਬ ਪਰ ਜਿਹੜਾ ਬੰਦਾ ਫੌਰੀ ਰਿਜ਼ਲਟ ਐਕਸਪੈਕਟ ਕਰਦਾ ਕੋਈ ਵੀ ਇਨਵੈਸਟਮੈਂਟ ਹੋਵੇ ਇਹਦੇ ਵਿੱਚ ਡਿਸਕਲੋਜਰ ਜਿਹੜਾ ਰਿਸਕ ਦਾ ਹੁੰਦਾ ਬੰਦੇ ਨੂੰ ਦੇਣਾ ਵੀ ਚਾਹੀਦਾ ਆਪ ਵੀ ਸਮਝਣਾ ਚਾਹੀਦਾ ਅੱਜ ਤੁਹਾਨੂੰ ਲੱਗਦਾ ਵੀ ਸਾਰਾ ਕੁਝ ਹਰਾ ਹਰਾ ਪਤਾ ਕੀ ਪਤਾ ਕਦੋਂ ਫਸਲ ਦੇ ਉੱਤੇ ਮਾਰ ਪੈ ਜਾਏ
ਸਿਚੁਏਸ਼ਨ ਤੁਸੀਂ ਦੱਸ ਰਹੇ ਹੋ ਹੁਣ ਜਿਹੜਾ ਅਸਲੀ ਕ੍ਰਾਈਸਿਸ ਹੈ
ਹਾਂਜੀ
ਜਿਹੜਾ ਜੋ ਮੈਨੂੰ ਸਮਝ ਆ ਰਿਹਾ ਤੁਹਾਡੀ ਗੱਲ ਚੋਂ ਉਹ ਇਹ ਹੈ ਕਿ ਇੱਕ ਵਾਰ ਘਰਾਂ ਦੀਆਂ ਕੀਮਤਾਂ ਜਾਂ ਪ੍ਰਾਪਰਟੀ ਦੀਆਂ ਕੀਮਤਾਂ ਵੱਧ ਗਈਆਂ
ਹਾਂਜੀ
ਉਸ ਪ੍ਰਾਈਸ ਤੇ ਬਹੁਤ ਸਾਰੇ ਲੋਕਾਂ ਨੇ ਉਹਦੇ ਚ ਪੈਸਾ ਲਾਤਾ ਹੁਣ ਜਿਹੜੀ 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 ਅਸਲੀ ਜ਼ਰੂਰਤ ਇਹ ਹੈ ਕਿਉਂਕਿ ਲੋਕਾਂ ਦੀ ਐਵਰੇਜ ਲੋਕਾਂ ਦੀ ਜੈਨੂਅਨ ਲੋਕਾਂ ਦੀ ਇਨਕਮ ਤਾਂ ਉਹੀ ਹੈ
ਹਾਂਜੀ
ਕਿ ਜੇ ਕ੍ਰਾਈਸਿਸ ਚੋਂ ਨਿਕਲਣਾ ਤਾਂ ਤੁਹਾਨੂੰ ਕੀਮਤ ਕਰੈਕਸ਼ਨ ਹੋਣੀ ਚਾਹੀਦੀ ਹੈ ਕੀਮਤ ਘਟਣੀ ਚਾਹੀਦੀ ਹੈ ਪਰ ਜੇ ਕੋਈ ਸਰਕਾਰ ਦੀਆਂ ਪਾਲਿਸੀਜ਼ ਨਾਲ ਜਾਂ ਆਪੇ ਕ੍ਰਾਈਸਿਸ ਵੱਧ ਕੇ ਕੀਮਤ ਘਟਦੀ ਹੈ ਕੀਮਤ ਤੇ ਘਟ ਗਈ ਨਵੇਂ ਆਉਣ ਵਾਲੇ ਤੇ ਰਾਹ ਖੁੱਲ ਗਿਆ ਪਰ ਜਿਹੜੇ ਇਸ ਵੇਲੇ ਦਾਖਲ ਹੋ ਚੁੱਕੇ ਨੇ ਮਾਰਕੀਟ ਚ ਉਹ ਮਤਲਬ ਬਹੁਤ ਵੱਡਾ ਨੁਕਸਾਨ ਕਿਰਾਏ ਵਗੈਰਾ ਚੋਂ ਨਹੀਂ ਨਿਕਲ ਸਕਣਗੇ
ਬਿਲਕੁਲ ਤੁਸੀਂ ਠੀਕ ਕਿਹਾ ਵੀ ਪ੍ਰਾਈਸ ਕਰੈਕਸ਼ਨ ਹੁੰਦੀ ਹੈ ਤਾਂ ਜਿਹਨਾਂ ਨੇ ਮਹਿੰਗੇ ਭਾਅ ਤੇ ਲਏ ਹੋਏ ਆ ਉਹ ਆਲਰੇਡੀ ਉਹਨੂੰ ਸਸਟੇਨ ਕਰਨ ਲਈ ਪੈਸੇ ਪਾ ਰਹੇ ਆ ਉਹ ਰਗੜੇ ਜਾਂ ਇਸ ਉਹ ਸ਼ੌਕ ਜਾਂ ਮੈਂਟਲ ਸ਼ੌਕ ਦੇ ਵਿੱਚ ਦੂਜੀ ਗੱਲ ਕੱਲਾ ਰੀਅਲ ਸਟੇਟ ਦਾ ਨਹੀਂ ਰੀਅਲ ਸਟੇਟ ਦੇ ਨਾਲ ਐਸੋਸੀਏਟਿਡ ਇੰਡਸਟਰੀ ਆ ਜਿਹੜਾ ਪੈਸਾ ਹੁੰਦਾ ਨਾ ਸ਼ਮੀਲ ਜੀ ਪੈਸਾ ਜਦੋਂ ਆਉਂਦਾ ਨਾ ਬੰਦੇ ਕੋਲ ਪੈਸਾ ਇੱਕ ਆਪਦਾ ਕਲਚਰ ਨਾਲ ਲੈ ਕੇ ਆਉਂਦਾ ਸਭ ਤੋਂ ਪਹਿਲਾਂ ਹੁੰਦਾ ਪੈਸਾ ਜਿਹੜਾ ਪੈਸਾ ਜ਼ਿੰਦਗੀ ਲਈ ਬਹੁਤ ਜ਼ਰੂਰੀ ਹੈ ਜਾਨੀ ਜ਼ਿੰਦਗੀ ਜਿਉਣ ਲਈ ਪੈਸਾ ਇੰਨਾ ਕੁ ਜ਼ਰੂਰੀ ਹੈ ਮੈਂ ਨਹੀਂ ਕਹਿ ਸਕਦਾ ਸਾਡੇ ਸਰੋਤਿਆਂ ਨੂੰ ਪਤਾ ਪਰ ਪੈਸਾ ਜਿਹੜਾ ਆਪਣਾ ਕਲਚਰ ਲੈ ਕੇ ਆਉਂਦਾ ਨਾ ਜਿਹੜਾ ਪੈਸਾ ਤੁਹਾਨੂੰ ਫੌਰੀ ਮਿਲਿਆ ਇੱਕੋ ਦਮ ਮਿਲਿਆ ਅਚਨਚੇਤ ਮਿਲਿਆ
ਤੁਸੀਂ ਐਵੇਂ ਉਹ ਖਰਚੇ ਕਰਨੇ ਸ਼ੁਰੂ ਕਰ ਲੈਣੇ ਜਿਹੜੇ ਕਦੇ ਤੁਸੀਂ ਆਪੇ ਤੋਂ ਬਾਹਰ ਹੋ ਜਾਂਦੇ
ਅੱਛਾ ਉਹ ਸਾਡੇ ਚ ਨਾ ਇੱਕ ਰੁਚੀ ਲੈ ਕੇ ਆਉਂਦਾ ਵੀ ਐਂ ਬਣ ਗਿਆ ਨਾ ਇਹ ਹੋਰ ਹਮੇਸ਼ਾ ਹੀ ਬਣਨਾ ਬੰਦਾ ਫਿਰ ਅੱਡੀਆਂ ਚੱਕ ਕੇ ਫਾਹਾ ਲੈਂਦਾ ਜਦੋਂ ਅੱਡੀਆਂ ਚੱਕ ਕੇ ਫਾਹਾ ਲੈਂਦਾ ਉਹ ਕੱਲਾ ਰੀਅਲ ਸਟੇਟ ਚ ਨਹੀਂ ਉਹ ਇਨਵੈਸਟਮੈਂਟਾਂ ਇੱਧਰ ਉੱਧਰ ਮੋਰਗੇਜ ਸੈਕਿੰਡ ਮੋਰਗੇਜ ਥਰਡ ਮੋਰਗੇਜ ਮੇਰੀ ਗੱਲ ਸਰੋਤਿਆਂ ਨੂੰ ਕਈਆਂ ਨੂੰ ਬੁਰੀ ਲੱਗੂ ਅੱਜ ਕੱਲ ਕੁਛ ਤਾਂ ਲੋਕ ਜਿਹੜੇ ਫਸੇ ਉਹਨਾਂ ਨੂੰ ਆਸ ਆ ਵੀ ਉਹ ਸਾਲ 6 ਮਹੀਨਿਆਂ ਚ ਨਿਕਲ ਜਾਣਾ ਚਲੋ ਪ੍ਰੋਪਰਟੀ ਉਹਨਾਂ ਨੇ ਜੇ ਦੇਖੋ ਸਿਚੁਏਸ਼ਨ ਸਾਰਿਆਂ ਨੂੰ ਪਤਾ ਕਈ ਲੋਕਾਂ ਨੇ 5-5 ਲੱਖ ਦੇ ਘਰ ਬੁੱਕ ਕਰਾਏ ਅਸਾਈਨਮੈਂਟ ਦੇ 9-9 ਲੱਖ ਦੇ ਵਿੱਚ ਪੈਸਾ ਜੇਬ ਚ ਪਾਇਆ ਪਰ ਉਹ ਜਿਹੜਾ ਪੈਸਾ ਉਹਨਾਂ ਨੇ ਪਾਇਆ ਨਾ ਉਹਨਾਂ ਨੂੰ ਐਂ ਲੱਗਿਆ ਹਮੇਸ਼ਾ ਐਂ ਚੱਲੀ ਜਾਣਾ ਉਹਨਾਂ ਨੇ ਕੀ ਕੀਤਾ ਕਿਸੇ ਨੂੰ ਲੈਂਡ ਕਰਤਾ ਆਹ ਕਰਤਾ ਉਹ ਕਰਤਾ ਇਸ ਚੱਕਰ ਦੇ ਵਿੱਚ ਕੀ ਹੋਇਆ ਕਈ ਆਲਰੇਡੀ ਪ੍ਰੋਪਰਟੀ ਜਿਹੜੀਆਂ ਸਪੋਜ਼ ਜਿਹੜੀਆਂ ਮਿਲੀਅਨ ਡਾਲਰ ਦੀਆਂ ਸੀ ਜਿਨ੍ਹਾਂ ਨੇ ਉਹਨਾਂ ਨਾਲ ਠੱਗੀ ਮਾਰਨੀ ਸੀ ਉਹ ਮਿਲੀਅਨ ਡਾਲਰ ਦੀਆਂ ਮੋਰਗੇਜ ਦੇ ਉੱਤੇ ਮਿਲੀਅਨ ਡਾਲਰ ਦੀ ਪ੍ਰੋਪਰਟੀ ਦੇ ਉੱਤੇ ਉਹਨਾਂ ਨੇ 15-15 17-17 ਲੱਖ ਦੀ ਮੋਰਗੇਜ ਰਜਿਸਟਰ ਕੀਤੀ ਹੋਈ ਆ ਦੇਖੋ ਮੈਂ ਜੇ ਕਿਸੇ ਨਾਲ ਸਪੋਜ਼ ਮੈਂ ਕਿਸੇ ਨਾਲ ਠੱਗੀ ਮਾਰਨੀ ਆ ਮੈਂ ਆਲੇ ਦੁਆਲੇ ਸਾਰੇ ਗੰਢ ਲੈਣੇ ਨੇ ਮੈਂ ਕਹਿੰਦਾ ਸ਼ਮੀਲ ਜੀ ਵੀ ਮੈਨੂੰ ਤਾਂ ਪੈਸਿਆਂ ਦੀ ਲੋੜ ਆ ਵੀ ਮੇਰੀ ਪ੍ਰੋਪਰਟੀ ਤਾਂ ਜਿਹੜੀ ਹੈਗੀ ਆ ਜੀ ਉਹ 1.5-2 ਮਿਲੀਅਨ ਦੇ ਤੁਸੀਂ ਬਿਨਾਂ ਪਰਖੇ ਪੜਤਾਲ ਇਹ ਨਹੀਂ ਦੇਖਦੇ ਮਿਲੀਅਨ ਡਾਲਰ ਦੀ ਪ੍ਰੋਪਰਟੀ ਹੈ ਉਹਦੀ ਲੋਨ ਟੂ ਵੈਲਿਊ ਰੇਸ਼ੋ 80-70% ਦੇ ਚਲੇ ਜਾਓ 7 ਲੱਖ ਤੱਕ ਤੁਸੀਂ ਲੋਨ ਦੇ ਦਿਓ ਜਾਂ ਬੈਂਕ ਨੇ 6 ਲੱਖ ਤੱਕ ਦਿੱਤਾ 1-2 ਲੱਖ ਹੋਰ ਦੇ ਦਿਓ 2-2.5 ਲੱਖ ਉਹਦੇ ਚ ਕੁਸ਼ਨ ਰੱਖੋ ਕੱਲ ਨੂੰ ਜੇ ਮੋਰਗੇਜ ਥੱਲੇ ਨਾ ਜੀ ਨਾ ਉਹ ਤਾਂ ਮੈਂ ਤਾਂ ਤੁਹਾਥੋਂ 15 ਲੱਖ ਮਤਲਬ ਕਹਿ ਕੇ ਤੇ ਤੁਹਾਥੋਂ 5 ਲੱਖ ਲੈ ਲਿਆ ਮੈਂ ਤਾਂ ਮਾਰ ਲਈ ਠੱਗੀ ਤੁਸੀਂ ਤਾਂ ਠੱਗੇ ਗਏ ਨਾ ਇਹ ਮਾਰਕੀਟ ਚ ਇੰਨੀਆਂ ਪ੍ਰੋਪਰਟੀਜ਼ ਨੇ ਜਿਨ੍ਹਾਂ ਦੀ ਐਕਚੁਅਲ ਵੈਲਿਊ 1-1.5 ਮਿਲੀਅਨ ਦੇ ਮੋਰਗੇਜ ਉਹਨਾਂ ਦੇ 2-2.5 ਮਿਲੀਅਨ ਦੀ ਰਜਿਸਟਰ ਹੋਈ ਹੋਈ ਆ
ਕਿਵੇਂ ਹੋ ਜਾਂਦਾ
ਇਹ ਸਾਰਾ ਕੁਝ ਚੱਲਦਾ ਜੀ ਇੱਥੇ ਇੱਥੇ
ਮਤਲਬ ਘਰ ਜਿਹਦੀ ਜਿੰਨੀ ਪ੍ਰੋਪਰਟੀ ਦੀ ਕੀਮਤ ਹੈ
ਹਾਂਜੀ
ਮੋਰਗੇਜ ਉਸ ਤੋਂ ਵੱਡੀ ਉੱਤੇ ਰਜਿਸਟਰ ਹੋਈ ਹੋਈ ਹੈ
ਹਾਂਜੀ ਬਿਲਕੁਲ ਹੋਈ ਹੋਈ
ਹੈ ਸਕੈਮ ਹੈ ਬਹੁਤ
ਬਿਲਕੁਲ ਸਕੈਮ ਹਾਂਜੀ ਬਿਲਕੁਲ ਸਕੈਮ ਆ ਅਸੀਂ ਰੋਜ਼ ਲੋਕਾਂ ਦੇ ਵਿੱਚ ਰਹਿੰਦੇ ਹਾਂ ਕੌਣ
ਕਰਦੇ ਨੇ ਵਕੀਲ
ਇਸ ਇੱਕ ਨਾ ਬੜਾ ਮੈਨੂੰ ਪਤਾ ਨੀ ਮੈਂ ਸ਼ਬਦ ਉਹ ਵਰਤਾਂ ਕਿ ਨਾ ਵਰਤਾਂ ਇਹ ਸਾਰੇ ਵਿੱਚੇ ਘਾਲੇ ਮਾਲੇ ਹੋ ਜਾਂਦੇ ਆ ਜੀ
ਅੱਛਾ
ਇਹਨੂੰ ਵੈਸੇ ਤਾਂ ਪ੍ਰੋਫੈਸ਼ਨਲ ਆਰਗੇਨਾਈਜੇਸ਼ਨਸ ਨੇ ਦੇਖੋ ਰੀਅਲ ਪਹਿਲਾਂ ਕੀ ਹੁੰਦਾ ਸੀਗਾ ਜਾਂ ਈਵਨ ਹੁਣ ਵੀ ਜਿਹੜੇ ਜੈਨੂਅਨ ਕੰਮ ਹੈ ਦੇਖੋ ਕਿਸੇ ਦੇ ਬਲੇਮ ਨਹੀਂ ਲਾ ਰਿਹਾ ਲੈਂਡਿੰਗ ਬਹੁਤ ਵੱਡਾ ਬਿਜ਼ਨਸ ਆ ਲੈਂਡਿੰਗ ਬੜਾ ਪ੍ਰੋਫੈਸ਼ਨਲ ਤਰੀਕੇ ਨਾਲ ਧਿਆਨ ਨਾਲ ਕਰਨ ਵਾਲਾ ਬਿਜ਼ਨਸ ਹੈਗਾ ਕਰਦੇ ਨੇ ਵੱਡੀਆਂ ਵੱਡੀਆਂ ਬੈਂਕਾਂ ਲੈਂਡਿੰਗ ਕਰਦੀਆਂ ਇੰਸਟੀਟਿਊਸ਼ਨ ਮਤਲਬ ਲੈਂਡਿੰਗ ਕਰਦੇ ਨੇ ਉਹਦੇ ਚ ਸਾਰਾ ਲੋਨ ਟੂ ਵੈਲਿਊ ਰੇਸ਼ੋ ਦੇਖੀ ਜਾਂਦੀ ਆ ਉਹਦੇ ਵਿੱਚ ਮਤਲਬ ਸਿਕਿਉਰਿਟੀਜ਼ ਲਈਆਂ ਜਾਂਦੀਆਂ ਨੇ ਉਹਦੇ ਵਿੱਚ ਸਾਰਾ ਕੁਝ ਅਪਰੇਜ਼ਲ ਹੁੰਦੀ ਆ ਪਰ ਇੱਥੇ ਤਾਂ ਅਪਰੇਜ਼ਲ ਹੀ 1 ਮਿਲੀਅਨ ਦੀ ਪ੍ਰਾਪਰਟੀ ਦੀ ਅਪਰੇਜ਼ਲ ਹੀ 16 ਲੱਖ
ਸਧਾਰਨ ਬੰਦਾ
ਹਾਂਜੀ
ਉੱਥੇ ਤਾਂ ਅਪਰੇਜ਼ਲ ਵਾਲੇ ਵੀ ਬਹੁਤ ਅਸੂਲ ਪ੍ਰਸਤ ਬਣ ਜਾਂਦੇ ਜੀ ਆਹ ਰੂਲ ਨੇ ਆਹ ਗਾਈਡਲਾਈਨ ਨੇ ਅਸੀਂ ਇਸ ਤੋਂ ਵੱਧ ਕਰ ਹੀ ਨਹੀਂ ਸਕਦੇ ਪਰ ਤੁਸੀਂ ਦੱਸ ਰਹੇ ਹੋ ਇਹ ਅਪਰੇਜ਼ਲਾਂ ਕਿਵੇਂ ਹੁੰਦੀਆਂ
ਮੇਰੇ ਆਹ ਕੰਨਾਂ ਨਾਲ ਸੁਣੇ ਹੋਏ ਸ਼ਬਦ ਨੇ ਜੀ ਕਿਸੇ ਪ੍ਰੋਪਰਟੀ ਦੀ ਅਪਰੇਜ਼ਲ ਘੱਟ ਆਈ ਹੈ ਅਗੇਨ ਮੈਂ ਪਹਿਲਾਂ ਡਿਸਕਲੋਜ ਦੇ ਦੇਣਾ ਮੈਂ ਪਰਟੀਕੁਲਰ ਕਿਸੇ ਬੰਦੇ ਦੇ ਉੱਤੇ ਬਲੇਮ ਨਹੀਂ ਲਾ ਰਿਹਾ ਆਹ ਕੰਨਾਂ ਨੇ ਸੁਣੇ ਨੇ ਜੀ ਬਈ ਉਹ ਪ੍ਰੋਪਰਟੀ ਦੀ ਵੈਲਿਊ ਹੈ ਜਿਹੜੀ ਉਹ 5.5 ਲੱਖ ਆ ਐਕਚੁਅਲੀ 5.5 ਲੱਖ ਆ ਉਹਦੀ ਜਿਹੜੀ ਅਪਰੇਜ਼ਲ ਆ 4.5 ਲੱਖ ਤੋਂ 5 ਲੱਖ ਦੀ ਆਊਗੀ ਕਹਿੰਦੇ ਜੀ ਜੇ $1,000 ਦੇ ਦੋ ਤਾਂ ਅਸੀਂ 5,52,000 ਦੀ ਅਪਰੇਜ਼ਲ ਕਰ ਆਹ ਕੰਨਾਂ ਜਿਹੜੇ ਮੇਰੇ ਇਹ ਤਾਂ ਹੁਣ ਮੈਂ ਤੁਹਾਡੇ ਸਾਹਮਣੇ ਬੈਠਾ ਨਾ ਅਪਰੇਜ਼ਲ ਇਸ ਤਰ੍ਹਾਂ ਹੁੰਦੀ ਆ ਲਾਇਰਸ ਮੋਰਗੇਜ ਰਜਿਸਟਰ ਕਰਦੇ ਨੇ ਮੋਰਗੇਜ ਵਾਲੇ ਜਿਹੜੇ ਕਰਦੇ ਨੇ ਤੇ ਰੀਅਲ ਕਈ ਵਾਰੀ ਅਪਰੇਜ਼ਲ ਜਾਂ ਅਪਰੇਜ਼ਲ ਤੋਂ ਬਿਨਾਂ ਰੀਅਲ ਸਟੇਟ ਵਾਲੇ ਵੀ ਦੱਸ ਦਿੰਦੇ ਤੁਹਾਨੂੰ ਐਵਰੇਜ ਵੀ ਆਹ ਪ੍ਰੋਪਰਟੀ ਦੀ ਵੈਲਿਊ ਇੰਨੀ ਕੁ ਹੈਗੀ ਆ ਸਾਥੋਂ ਨਾ 11, 12, 15 ਸਾਡੇ ਦੋਸਤ ਮਿੱਤਰ ਪੁੱਛ ਲੈਂਦੇ ਹੁੰਦੇ ਸੀ ਈਵਨ ਮਤਲਬ ਲੈਪਟਾਪ ਖੋਲ ਕੇ ਕਿੱਥੇ ਪ੍ਰੋਪਰਟੀ ਕਿੰਨੇ ਦੀ ਸੋਲਡ ਹੋਈ ਹੈ ਕਿੰਨਾ ਕਰ ਐਵਰੇਜ ਤੁਹਾਨੂੰ ਪਤਾ ਲੱਗ ਜਾਂਦਾ ਤੁਹਾਨੂੰ ਏਜ ਦਾ ਵੀ ਪਤਾ ਹੁੰਦਾ ਜੇ ਤੁਸੀਂ ਕੰਮ ਕਰਦੇ ਹੋ ਇੰਟਰਸੈਕਸ਼ਨ ਤੁਸੀਂ ਦੱਸ ਦੋ ਪ੍ਰੋਪਰਟੀ ਕਿੰਨੇ ਕੁ ਦੀ ਸਾਨੂੰ ਯਾਦ ਹੁਣ 16-17 ਸਾਲ ਹੋ ਗਏ ਕੰਮ ਕਰਦੇ ਨੇ ਇੱਥੇ ਇੰਨੇ ਕੁ ਦੀ ਪ੍ਰੋਪਰਟੀ ਇੰਨੇ ਸਕੁਅਰ ਫੀਟ ਦੀ ਹੈ ਅੰਦਾਜ਼ਾ ਲੱਗ ਜਾਂਦਾ ਸਾਰੇ ਰੇਲਟਰ ਲਾ ਲੈਂਦੇ ਨੇ ਅੰਦਾਜ਼ਾ ਕੋਈ ਏਡੀ ਵੱਡੀ ਗੱਲ ਨਹੀਂ ਰਫ ਹੈ ਨਾ ਮੋਟਾ ਜਿਹਾ ਸਭ ਤੋਂ ਪੁੱਛਦੇ ਹੁੰਦੇ ਸੀ ਜੀ ਲੋਕ ਆਹ ਪਿਛਲੇ 5-7 ਸਾਲਾਂ ਚ ਕੀ ਹੋਇਆ ਸਾਡੇ ਜਿਹੜੇ ਨੇੜੇ ਦੇ ਦੋਸਤ ਮਿੱਤਰ ਵੀ ਸੀ ਨਾ ਉਹਨਾਂ ਨੇ ਜੀ ਉਹਨਾਂ ਨੂੰ ਪੈਸੇ ਇੰਨੇ ਬਣੇ ਉਹਨਾਂ ਨੇ ਤੁਸੀਂ ਇਹ ਗੱਲ ਮੰਨ ਸਕਦੇ ਹੋ ਸ਼ਮੀਲ ਜੀ ਮੇਰੀ ਬਈ ਨਾਰਮਲੀ ਜਿਹੜਾ ਲੈਂਡਿੰਗ ਦਾ ਪ੍ਰੋਸੈਸ ਹੁੰਦਾ ਲਾਰਡ ਦੇ ਟਰੱਸਟ ਅਕਾਊਂਟ ਦੇ ਵਿੱਚ ਪੈਸੇ ਜਾਂਦੇ ਨੇ ਇੱਥੇ ਪਰਸਨਲ ਅਕਾਊਂਟ ਚ ਪੈਸੇ ਜਮ੍ਹਾਂ ਕਰਾ ਦਿੰਦੇ ਆ ਲੋਕ ਮਤਲਬ ਲੋਕ ਇੰਨੇ ਬੇਫਿਕਰ ਉਹਦੇ ਕੇਅਰਲੈਸ ਹੋ ਗਏ ਵੀ ਸਾਨੂੰ ਪੈਸੇ ਬਣੇ ਹੋ ਵੀ ਉਹਨਾਂ ਨੇ ਕਿਹਾ ਜੀ ਸਾਨੂੰ 18%, 15% ਇੰਟਰਸਟ ਮਿਲ ਰਿਹਾ ਤੇ ਚੁੱਪ ਕਰਕੇ ਪੈਸੇ ਆ ਜਿਹੜੇ ਦੇ ਉਹ ਪੈਸੇ ਅਲਟੀਮੇਟਲੀ ਦੱਬੇ ਜਾਂਦੇ ਨੇ ਤੁਹਾਡੇ ਸਿਕਿਓਰ ਨਹੀਂ ਹੁੰਦੇ ਸੇਫ ਨਹੀਂ ਹੁੰਦੇ ਜੇ ਕਿਸੇ ਨੇ ਲੈਂਡਿੰਗ ਕਰਨੀ ਹੈ ਨਾ
ਸਹੀ ਫਸੇ ਹੋਏ ਫਿਰ ਆਪਣੇ ਕਰਮਾਂ ਦੇ ਕਹਿੰਦਾ ਕਹਿੰਦਾ ਜੈਸਾ ਬੀਜੇ ਸੋ ਲੋਣਾ
ਕਰਮਾਂ ਮੈਂ ਇਹ ਤਾਂ ਨਹੀਂ ਸ਼ਮੀਲ ਜੀ ਕਹਿੰਦਾ ਮੈਂ ਕਹਿੰਦਾ ਵਿਸ਼ਵਾਸ ਤੁਸੀਂ ਨਾ ਬਿਜ਼ਨਸ ਦੇ ਵਿੱਚ ਨਾ ਜਦੋਂ ਤੁਸੀਂ ਇੱਕ ਤੁਸੀਂ ਰੀਅਲਟਰ ਹੋ ਮੋਰਗੇਜ ਵਾਲੇ ਹੋ ਲਾਇਰ ਹੋ ਤੁਹਾਡਾ ਜਿਹੜਾ ਪ੍ਰੋਫੈਸ਼ਨ ਆ ਤੁਸੀਂ ਐਥੀਕਲ ਤੇ ਮੋਰਲੀ ਠੀਕ ਹੋਣੇ ਚਾਹੀਦੇ ਹੋ ਤੁਹਾਡਾ ਭਰਾ ਵੀ ਕਹਿੰਦਾ ਵੀ ਮੈਂ ਜੀ ਆਪਣੀ ਮੈਂ ਪੈਸੇ ਲੈਣੇ ਆਪਣੀ ਪ੍ਰੋਪਰਟੀ ਤੇ ਤੁਸੀਂ ਮੋਰਗੇਜ ਰਜਿਸਟਰ ਕਰੋ ਠੀਕ ਹੈ ਕਿ ਨਹੀਂ ਉਹ ਠੀਕ ਆ ਗੱਲ ਵੱਖਰੀ ਤੁਸੀਂ ਲੈਣ ਦੇਣ ਕਰ ਲਓ ਪਰ ਜਦੋਂ ਤੁਸੀਂ ਐਜ਼ ਲੋਨ ਦਿੰਨੇ ਹੋ ਪ੍ਰੋਪਰਟੀ
ਦੇ ਅੱਛਾ ਇਹ ਹੁਣ ਸਾਰੀ ਸਿਚੁਏਸ਼ਨ ਤੇ ਮੈਨੂੰ ਸਮਝ ਆ ਗਈ ਆਪਾਂ ਥੋੜਾ ਜਿਹਾ ਅੱਗੇ ਜਿਹੜਾ ਹੁਣ ਜਿੱਥੇ ਗੱਲ ਆਪਾਂ ਆਪਣੀ ਸਮੇਟਣੀ ਚਾਹੁੰਦੇ ਆ ਕਿ ਇਹ ਜਿਹੜੀ ਸਿਚੁਏਸ਼ਨ ਤੁਸੀਂ ਦੱਸ ਰਹੇ ਹੋ
ਹਾਂਜੀ
ਇਸ ਸਿਚੁਏਸ਼ਨ ਚ ਆਪਾਂ ਸਾਰੀ ਹੁਣ ਦੇਖ ਰਹੇ ਹਾਂ ਲੋਕ ਫਸੇ ਹੋਏ ਨੇ
ਹਾਂਜੀ
ਇਹਦੇ ਚੋਂ ਤਾਂ ਕੋਈ ਸਰਕਾਰ ਨਹੀਂ ਇਹਨਾਂ ਨੂੰ ਕੱਢ ਸਕਦੀ
ਨਹੀਂ ਜੀ
ਕੋਈ ਗਵਰਨਮੈਂਟ ਪਾਲਿਸੀ ਨਹੀਂ ਕੱਢ ਸਕਦੀ
ਨਾ ਕੋਈ ਨਹੀਂ ਕੱਢ ਸਕਦਾ ਜੀ ਈਵਨ ਜੇ ਚਲੋ ਅਗੇਨ ਮੈਂ ਕਿਸੇ ਤੇ ਕਮੈਂਟ ਨਹੀਂ ਕਰਨਾ ਚਾਹੁੰਦਾ ਬਾਰ ਬਾਰ ਮੈਂ ਡਿਸਕਲੋਜਰ ਦੇ ਰਿਹਾ ਜੇ ਤੁਹਾਡੇ ਨਾਲ ਮੋਰਗੇਜ ਵਾਲਾ ਠੱਗੀ ਮਾਰ ਜੇ ਰੀਅਲ ਸਟੇਟ ਵਾਲਾ ਠੱਗੀ ਮਾਰ ਜੇ ਕੱਲ ਸੀਬੀਸੀ ਦੀ ਪਰਸੋਂ ਦੀ ਰਿਪੋਰਟ ਪੜ੍ਹ ਲਓ ਜਿਹੜੇ ਨਾਂ ਚੱਲਦੇ ਨੇ ਨਾ ਜਿਵੇਂ ਪੈਰਾਡਾਈਜ਼ ਜਾਂ ਐਮਪਾਇਰ ਵੱਡੇ ਬਿਲਡਰ ਨੇ ਉਹਨਾਂ ਦੇ ਨਾਵਾਂ ਦੇ ਉੱਤੇ ਕੰਪਨੀਜ਼ ਰਜਿਸਟਰ ਕਰਾ ਕੇ ਲੋਕਾਂ ਨੇ ਠੱਗੀਆਂ ਮਾਰੀਆਂ ਹੋਈਆਂ ਵੀ ਅਸੀਂ ਘਰ ਵੇਚ ਰਹੇ ਹਾਂ ਜੀ ਕੋਈ ਟਰੱਸਟ ਅਕਾਊਂਟ ਚ ਪੈਸੇ ਨਹੀਂ ਜਾਂਦੇ ਈਵਨ ਟਰੱਸਟ ਅਕਾਊਂਟ ਦੇ ਵਿੱਚ ਲਾਇਰ ਆ ਜਿਹੜੇ ਕਈ ਵਾਰੀ ਕਿੰਨੀਆਂ ਖਬਰਾਂ ਆਈਆਂ ਹੋਈਆਂ ਨੇ ਲਾਇਰ ਟਰੱਸਟ ਅਕਾਊਂਟ ਦੇ ਪੈਸੇ ਲੈ ਕੇ ਚਲੇ ਜਾਂਦੇ ਨੇ ਮੋਰਗੇਜ ਵਾਲੇ ਆ ਜਿਹੜੇ ਮੋਰਗੇਜ ਵਾਲੇ ਜਿਹੜੇ ਹੈਗੇ ਉਹ ਵੀ ਕਰਦੇ ਨੇ ਰੀਅਲ ਸਟੇਟ ਵਾਲੇ ਗਲਤ ਕਰਦੇ
ਨੇ ਜਿਹੜੇ ਆਟੋ ਬੈਠੇ ਨੇ ਪਾਲਿਸੀਆਂ ਬਣਾਉਂਦੇ ਉਹਨਾਂ ਨੂੰ ਥੋੜਾ ਪਤਾ
ਨਹੀਂ ਉਹਨਾਂ ਨੇ ਤਾਂ ਰੂਲਸ ਐਂਡ ਰੈਗੂਲੇਸ਼ਨ ਬਣਾਤੇ ਜੀ ਇੱਕ ਫਰੇਮਵਰਕ ਬਣਾਤਾ ਦੇਖੋ ਸ਼ਮੀਲ ਜੀ ਉਹਨਾਂ ਨੇ ਐਥੀਕਲ ਤੇ ਮੋਰਲ ਡਿਊਟੀਜ਼ ਬਣਾਤੀਆਂ ਰੀਅਲਟਰ ਆਹ ਕਰੇ ਲਾਇਰ ਆਹ ਕਰੇ ਆਹ ਕਰੇ ਤੇ ਮੋਰਗੇਜ ਵਾਲਾ ਐਂ ਕਰੇ ਹੁਣ ਜੇ ਕੋਈ ਠੱਗੀ ਮਾਰ ਗਿਆ ਕਿਸੇ ਨਾਲ ਅਪਰੋਚ ਦਾ ਤੁਸੀਂ ਕਰਨਾ ਅਪਰੋਚ ਤਾਂ ਰੀਕੋ ਕੋਲੇ ਜੇ ਮੇਰੀ ਸ਼ਿਕਾਇਤ ਕਰਨੀ ਹੈ ਤੁਸੀਂ ਕਰਨਾ ਲਾਇਰ ਦੀ ਸ਼ਿਕਾਇਤ ਲਾਅ ਸੋਸਾਇਟੀ ਕੋਲੇ ਕਰਨੀ ਹੈ ਮੋਰਗੇਜ ਵਾਲੇ ਦੀ ਸ਼ਿਕਾਇਤ ਤੁਸੀਂ ਜਿਹੜਾ ਉਹ ਫਸਰਾ ਉਹਨਾਂ ਦਾ ਹੈਗਾ ਫਾਈਨੈਂਸ਼ੀਅਲ ਸਰਵਿਸਿਜ਼ ਵਾਲਾ ਜਿਹੜਾ ਕਮਿਸ਼ਨ ਹੈਗਾ ਉਹਦੇ ਕੋਲੇ ਤੁਸੀਂ ਕਰਨੀ ਹੈ ਹੁਣ ਪ੍ਰੋਬਲਮ ਇਹ ਤੁਸੀਂ ਕਿਹਾ ਨਾ ਵੀ ਬੰਦੇ ਆਪ ਫਸੇ ਨੇ ਹੁਣ ਜੇ ਕਿਸੇ ਬੰਦੇ ਨੇ ਬੰਦੇ ਕੋਲ ਪੈਸੇ ਹੈਗੇ ਨੇ ਚਲੋ ਲੈਂਡ ਕਰਨਾ ਚਾਹੁੰਦਾ ਉਹਨੂੰ ਮੋਰਗੇਜ ਵਾਲਾ ਜਾਂ ਲਾਇਰ ਜਾਂ ਕੋਈ ਵੀ ਜਾਂ ਮੋਰਗੇਜ ਕੰਪਨੀ ਉਹਨੂੰ ਕਹਿੰਦੀ ਹੈ ਵੀ ਤੈਨੂੰ ਇੰਨਾ ਇੰਟਰਸਟ ਦੇਵਾਂਗੇ ਉਹ ਨਿਯਮ ਮੁਤਾਬਕ ਠੀਕ ਹੋਣਾ ਚਾਹੀਦਾ ਉਹ 2-4 ਵਾਰੀ ਉਹਨੂੰ ਇੰਟਰਸਟ ਦਿੰਦੇ ਆ 10%, 12%, ਉਹ ਬੰਦੇ ਦਾ ਵਿਸ਼ਵਾਸ ਵੱਧ ਜਾਂਦਾ 2 ਸਾਲ ਬਾਅਦ ਬੰਦਾ ਕਹਿੰਦਾ ਜੀ ਭਾਜੀ ਐਂ ਕਰੋ ਤੁਸੀਂ ਨਾ ਆਹ ਪੈਸੇ ਮੈਨੂੰ ਫਟਾਫਟ ਟਰਾਂਸਫਰ ਕਰੋ ਉਹ ਕਿਸੇ ਕੰਪਨੀ ਚ ਟਰਾਂਸਫਰ ਕਰਾ ਲੈਂਦਾ ਉਹ ਬੰਦਾ ਇਗਨੋਰੈਂਟ ਆ ਵਿਚਾਰਾ ਉਹ ਕੀ ਕਰੇ ਉਹਦਾ 5-7 ਲੱਖ 8 ਲੱਖ 10 ਲੱਖ ਦੱਬਿਆ ਗਿਆ ਮਿਲੀਅਨ ਡਾਲਰ ਜਿਹੜਾ ਉਹਨੇ ਕਮਾਈ ਕੀਤੇ ਜਾਂ ਈਵਨ 2 ਲੱਖ ਜਿੰਨਾ ਵੀ ਉਹਨੇ ਲੈਂਡ ਕੀਤਾ ਸੈਕਿੰਡ ਮੋਰਗੇਜ ਤੇ ਉਹ ਦੱਬਿਆ ਗਿਆ ਮੈਂ ਕਹਿੰਦਾ ਜੀ ਅਗੇਨ ਬੰਦਾ ਤਾਂ ਇਗਨੋਰੈਂਟ ਆ ਬੰਦੇ ਦਾ ਦੱਬਿਆ ਗਿਆ ਪਰ ਜਿਹੜਾ ਪ੍ਰੋਫੈਸ਼ਨਲ ਆ ਜਿਹਦੇ ਹੱਥ ਚ ਡਿਗਰੀ ਹੈ ਜਿਹਨੇ ਲਾਇਸੈਂਸ ਲਿਆ ਉਹਨੇ ਕੀ ਦੇਖਿਆ ਮੋਰਲ ਐਂਡ ਐਥੀਕਲ ਡਿਊਟੀ ਤਾਂ ਉਹਦੀ ਹੈ
ਨਾ ਸਾਰੇ ਛੁੱਟ ਗਏ ਤੇ ਪ੍ਰੋਬਲਮ ਇਹੀ ਹੈ ਨਾ ਹੁਣ ਇਸ ਕ੍ਰਾਈਸਿਸ ਤੋਂ ਬਿਨਾਂ ਨੁਕਸਾਨ ਕਰਵਾਇਆ ਨਿਕਲਣਾ ਇੰਪੋਸੀਬਲ ਲੱਗ ਰਿਹਾ
ਹਾਂਜੀ ਇਹ ਜੇ ਕ੍ਰਾਈਸਿਸ ਜਿਹੜਾ ਇਹ ਜਿਹਾ ਕ੍ਰਾਈਸਿਸ ਆ ਉਹ ਜਿਹਦੇ ਨਾਲ ਠੱਗੀ ਵੱਜ ਗਈ ਜੀ ਕੋਰਟ ਦਾ ਰਸਤਾ ਤਿਆਰ ਕਰੂਗਾ ਕੋਰਟ ਦੇ ਵਿੱਚ ਜਾਊਗਾ ਵਕੀਲਾਂ ਦਾ ਕੰਮ ਆ ਜਿਹੜਾ ਖਰਚਾ ਕਾਫੀ ਮਹਿੰਗਾ ਪੈਂਦਾ
ਸਿੰਪਲ ਗੱਲ ਹੈ ਜੇ ਆਪਾਂ ਚਲੋ ਪਰਟੀਕੁਲਰ ਕੁਝ ਕੇਸਾਂ ਤੇ ਨਾ ਜਾਈਏ ਪਤਾ ਨਹੀਂ ਫਰਾਡ ਵਾਲੇ ਕਿੰਨੇ ਪਰਸੈਂਟ ਕੇਸ ਹੋਣਗੇ ਇਨ ਜਨਰਲ ਜਿਨ੍ਹਾਂ ਨੇ ਪਿਛਲੇ ਟਾਈਮ ਚ ਇਨਵੈਸਟ ਕੀਤਾ ਮਹਿੰਗੀਆਂ ਪ੍ਰਾਪਰਟੀਆਂ ਖਰੀਦੀਆਂ ਹੁਣ ਉਹ ਇਸ ਉਮੀਦ ਤੇ ਤੰਗ ਹੋ ਰਹੇ ਨੇ ਕਿ ਜੀ ਸ਼ਾਇਦ ਦੁਬਾਰਾ ਉੱਥੇ ਪ੍ਰਾਈਸਿਸ ਆ ਜਾਣੀਆਂ
ਤੁਹਾਡੀ ਗੱਲ ਠੀਕ ਹੈ ਅਗੇਨ ਜਦੋਂ ਸ਼ਮੀਲ ਜੀ ਰੀਅਲ ਸਟੇਟ ਇਨਵੈਸਟਮੈਂਟ ਕਰਨੀ ਹੁੰਦੀ ਹੈ ਨਾ ਲੌਂਗ ਟਰਮ ਇਨਵੈਸਟਮੈਂਟ ਹੁੰਦੀ ਹੈ 8-10 ਸਾਲ ਦਾ ਟਾਈਮ ਪੀਰੀਅਡ ਰੱਖ ਕੇ ਚੱਲਣਾ ਚਾਹੀਦਾ ਜਿਹੜੇ ਬੰਦੇ ਇਹ ਸੋਚ ਕੇ ਚੱਲੇ ਸੀ ਵੀ ਕੱਲ ਨੂੰ ਪ੍ਰਾਪਰਟੀਆਂ ਮਹਿੰਗੀਆਂ ਹੋ ਜਾਣੀਆਂ ਉਹ ਭਲਿਖ ਦੇ ਵਿੱਚ ਰਹੇ ਨੇ ਤੇ ਰੀਅਲ ਸਟੇਟ ਇਨਵੈਸਟਮੈਂਟ ਦੀ ਇੱਕ ਜ਼ਰੂਰੀ ਗੱਲ ਹੁੰਦੀ ਹੈ ਇਨਵੈਸਟਮੈਂਟ ਤਾਂ ਹੀ ਉਹ ਕਰੋ ਜੇ ਤੁਸੀਂ ਹੋਲਡ ਕਰ ਸਕਦੇ ਹੋ ਮੈਂ ਅੱਜ ਕਹਿੰਦਾ ਮੈਂ ਕੋਈ ਪ੍ਰੋਪਰਟੀ ਅਲਟੀਮੇਟਲੀ ਤਾਂ 5-6 ਸਾਲਾਂ ਮੇਰੇ ਕੋਲ 100 ਸਾਲ ਦਾ ਸਾਈਕਲ ਪਿਆ ਜਿਹੜਾ ਕਰਵ ਉੱਪਰ ਨੂੰ ਜਾਂਦੀ ਆ, ਪਰ ਪ੍ਰੋਬਲਮ ਤਾਂ ਉਹਨਾਂ ਦੀ ਸਮਰੱਥਾ ਨਹੀਂ ਹੁੰਦੀ ਗੀ
ਉਹਨਾਂ ਕੋਲ ਹੈ ਨੀ ਗੁੰਜਾਇਸ਼। ਖੈਰ ਵਿਰਾਟ ਸਾਹਿਬ ਹੁਣ ਗੱਲ ਸਾਨੂੰ ਖਤਮ ਕਰਨੀ ਪੈਣੀ, ਪਰ ਮੈਂ ਜਿੱਥੇ ਗੱਲ ਨੂੰ ਲੈ ਕੇ ਆਉਣਾ ਚਾਹੁੰਦਾ ਸੀ, ਇਸ ਵੇਲੇ ਜਿਹੜੀਆਂ ਗਵਰਨਮੈਂਟ ਪਾਲਿਸੀਜ਼ ਨੇ,
ਹਾਂਜੀ
ਜਿਹੜੇ ਸਿਆਣੇ ਪੜ੍ਹੇ ਲਿਖੇ ਲੋਕਾਂ ਦੀਆਂ ਪਾਲਿਸੀਜ਼ ਨੇ, ਪੜ੍ਹੇ ਲਿਖੇ ਲੋਕਾਂ ਦੀਆਂ ਅਕਸਰ ਪ੍ਰੋਬਲਮ ਹੁੰਦੀ ਹੈ ਵੀ ਉਹ ਰਿਐਲਿਟੀ ਤੋਂ ਦੂਰ ਚਲੇ ਜਾਂਦੇ, ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਉਹਨਾਂ ਨੂੰ ਖਿੱਚ ਕੇ ਰਿਐਲਿਟੀ ਦੇ ਨੇੜੇ ਲੈ ਕੇ। ਇਸ ਵੇਲੇ ਉਹਨਾਂ ਨੂੰ ਇਹ ਲੱਗਦਾ ਵੀ ਘਰਾਂ ਨੂੰ ਸਸਤੇ ਕਰਨਾ, ਹਾਊਸਿੰਗ ਦਾ ਕ੍ਰਾਈਸਿਸ ਹੈ, ਸਰਕਾਰ ਘਰ ਨਵੇਂ ਬਣਾਏਗੀ, ਇਹ ਹੋਏਗਾ, ਘਰ ਸਸਤੇ ਹੋ ਜਾਣਗੇ। ਮੰਨ ਲਿਆ ਘਰ ਸਸਤੇ ਹੋ ਗਏ, ਅਸੀਂ ਉਹਨਾਂ ਉਹਨਾਂ ਪਲਾਨਸ ਨੂੰ ਕੁਐਸਚਨ ਨਹੀਂ ਕਰ ਰਹੇ, ਮੰਨ ਲਿਆ ਉਹਦੇ ਨਾਲ ਘਰ ਸਸਤੇ ਹੋ ਗਏ, ਪਰ ਜਿਹੜੇ ਸਾਡੇ ਲੱਖਾਂ ਲੋਕ ਫਸ ਚੁੱਕੇ ਨੇ ਇਨਵੈਸਟ ਕਰਕੇ ਇੰਨੇ ਮਹਿੰਗੇ ਘਰ ਲੈ ਕੇ, ਉਹਨਾਂ ਦੀ ਪ੍ਰੋਬਲਮ ਦਾ ਹੱਲ ਨਹੀਂ ਨਾ ਹੋਈ, ਉਹ ਤਾਂ ਸਗੋਂ ਹੋਰ ਗਹਿਰਾ ਹੋ ਜਾਣਾ ਉਹਨਾਂ ਦਾ ਸੰਕਟ।
ਬਿਲਕੁਲ,
ਜੇ ਘਰ ਸਸਤੇ ਹੋ ਜਾਣ ਸਾਡੇ ਵਰਗਿਆਂ ਨੂੰ ਜਿਨ੍ਹਾਂ ਨੇ ਮਾਰਕੀਟ ਚ ਬਹੁਤੇ ਪੈਰ ਨਹੀਂ ਫਸਾਰੇ, ਉਹਨਾਂ ਨੇ ਕੁਛ ਕੁਛ ਨਵਾਂ ਲੈਣਾ, ਉਹਨਾਂ ਨੂੰ ਤਾਂ ਫਾਇਦਾ ਹੋ ਗਿਆ। ਜਿਨ੍ਹਾਂ ਨੇ ਨਵੇਂ ਘਰ ਚ ਹਾਊਸਿੰਗ ਚ ਦਾਖਲ ਹੋਣਾ, ਉਹਨਾਂ ਨੂੰ ਵੀ ਫਾਇਦਾ ਹੋ ਗਿਆ, ਪਰ ਜਿਹੜੇ ਆਲਰੇਡੀ ਇਸ ਵੇਲੇ ਘਰਾਂ ਦੀ ਮਾਰਕੀਟ ਚ ਦਾਖਲ ਹੋ ਚੁੱਕੇ ਨੇ, ਉਹ ਤਾਂ ਸਾਰੇ ਹੀ ਨੁਕਸਾਨ ਕਿਰਾਏ ਤੋਂ ਬਗੈਰ ਇਸ ਕ੍ਰਾਈਸਿਸ ਚੋਂ ਨਿਕਲਣਗੇ ਨੀ, ਉਹਦਾ ਫਿਰ ਹੱਲ ਕੀ ਹੋਇਆ?
ਸ਼ਮੀਲ ਜੀ, ਇਸ ਤਰ੍ਹਾਂ ਬਈ ਜਿਹੜੇ ਰੌਲਾ ਪਾ ਰਹੇ ਨੇ ਨਾ ਲੋਕ ਜ਼ਿਆਦਾ, ਕਈ ਵਾਰੀ ਜਿਹਨੇ ਹੁਣ ਚਾਰ ਪ੍ਰੋਪਰਟੀ ਦੇ ਵਿੱਚੋਂ ਫਾਇਦਾ ਕੱਢਿਆ ਹੁੰਦਾ, ਅਗੇਨ ਜਿਹਨੇ 5-5-6-6 ਲੱਖ ਦੇ ਬੁੱਕ ਕਰਾ ਕੇ 9-9 ਲੱਖ ਦੇ ਵੇਚੇ ਨੇ, ਜੇ ਉਹਨੂੰ ਇੱਕ ਪ੍ਰੋਪਰਟੀ ਦੇ ਵਿੱਚ ਨੁਕਸਾਨ ਹੋ ਜਾਵੇ, ਨੁਕਸਾਨ ਦਾ ਜ਼ਿਆਦਾ ਰੌਲਾ ਪਾਉਂਦਾ, ਹਾਲਾਂਕਿ ਉਹਦੇ ਚਾਰ ਦੇ ਵਿੱਚੋਂ ਲਾਏ ਹੋਏ ਪੈਸੇ ਕਿੱਥੇ ਗਏ? ਇਹ ਹੁਣ ਸੋਸਾਇਟੀ ਨੇ ਦੇਖਣਾ ਵੀ ਆਮ ਬੰਦਾ ਜਿਹੜਾ, ਜੇ ਘਰ ਸਸਤੇ ਹੁੰਦੇ ਨੇ, ਸਰਕਾਰ ਨੇ ਵਾਅਦਾ ਕੀਤਾ ਵੀ 1 ਮਿਲੀਅਨ ਤੱਕ ਫੈਡਰਲ ਗਵਰਨਮੈਂਟ ਅਸੀਂ HST ਮਾਫ ਕਰਾਂਗੇ, ਆਮ ਬੰਦੇ ਨੂੰ ਫਾਇਦਾ ਹੋਣਾ ਚਾਹੀਦਾ ਜੀ, ਤਕੜੇ ਬੰਦੇ ਦਾ ਭਾਵੇਂ ਕਿਤੇ ਨੁਕਸਾਨ ਵੀ ਹੋ ਜੇ ਕੋਈ ਗੱਲ ਨਹੀਂ, ਹਨਾ। ਤੇ ਦੂਜੀ ਗੱਲ ਇਹ ਆ, ਮੈਨੂੰ ਲੱਗਦਾ ਵੀ ਇਹ ਇੰਨੇ ਸਸਤੇ ਹੋਣ ਵਾਲੀ ਜਿਹੜੀ ਗੱਲ ਆ ਨਾ, ਜੇ ਉਹ HST ਸਰਕਾਰ ਮਾਫ ਕਰਦੇ ਫੈਡਰਲ ਪੋਰਸ਼ਨ, ਪ੍ਰੋਵਿੰਸ਼ੀਅਲ ਜਿਹੜੀ ਗਵਰਨਮੈਂਟ ਆ ਇਹ ਪ੍ਰੋਵਿੰਸ਼ੀਅਲ ਜਿਹੜਾ ਪੋਰਸ਼ਨ ਆ ਉਹ ਮਾਫ ਕਰਦੇ, ਤੇ ਲੱਖ ਕੁ ਡਾਲਰ ਦਾ ਮਿਲੀਅਨ ਡਾਲਰ ਮਗਰ ਫਰਕ ਪੈਂਦਾ, ਇਹ ਮਿਲੀਅਨ ਤੱਕ ਹੀ ਗਿਆ
ਉਹਨਾਂ ਦਾ ਇਹ ਕਹਿਣਾ, ਇਕੱਲੇ GST ਦੀ ਗੱਲ ਨਹੀਂ, ਕਿ ਜਦੋਂ ਅਸੀਂ ਬਹੁਤ ਲਾਰਜ ਸਕੇਲ ਤੇ ਘਰਾਂ ਦੀ ਕੰਸਟਰਕਸ਼ਨ ਕਰਾਂਗੇ, ਮਾਰਕੀਟ ਚ ਸਪਲਾਈ ਦੀ ਬਹੁਤਾਤ ਹੋ ਜਾਏਗੀ,
ਹਾਂਜੀ,
ਤੇ ਫਿਰ ਲੋਕਾਂ ਨੂੰ ਇੰਨੇ ਮਹਿੰਗੇ ਘਰ ਪੁਰਾਣੇ ਕਿਉਂ ਖਰੀਦਣੇ, ਉਹਨਾਂ ਨਵੇਂ ਜਦੋਂ ਸਸਤੇ ਮਿਲਣਗੇ?
ਹਾਂਜੀ, ਇਹ ਨਾ ਹਾਈਪੋਥੈਟੀਕਲ ਸਿਚੁਏਸ਼ਨ ਹੁੰਦੀ ਹੈ, ਇੰਨੇ ਜ਼ਿਆਦਾ ਘਰ ਸਸਤੇ ਜਿਹੜੇ ਹੋਣੇ ਆ ਨਾ, ਜਿਹੜੇ ਪਤਾ ਕੀ ਹੈ, ਲੈਂਡ ਕੋਸਟ, ਲੈਂਡ ਦੂਰ ਜਾ ਕੇ ਲੈਂਡ ਮਿਲੂਗੀ ਸਸਤੀ, ਕੰਸਟਰਕਸ਼ਨ ਕੋਸਟ ਜ਼ਰੂਰ ਥੋੜੀ ਜਿਹੀ ਥੱਲੇ ਆਈ ਹੈ, ਡੈਫੀਨੇਟਲੀ ਕੰਸਟਰਕਸ਼ਨ ਕੋਸਟ ਥੱਲੇ ਆਈ ਹੈ, ਪਰ ਮੈਨੂੰ ਕਿਤੇ ਕਿਤੇ ਲੱਗਦਾ ਵੀ ਉਹ ਜਿਹੜੇ ਘਰ ਅਫੋਰਡੇਬਲ ਦੀ ਗੱਲ ਕਰ ਰਹੇ ਨੇ ਨਾ, ਉਹਨਾਂ ਵਾਸਤੇ ਤਾਂ ਸਸਤੇ ਹੋ ਜਾਣਗੇ, ਆਮ ਜਨਤਾ ਕੀ ਉਹ ਜੇ ਘਰ ਲਊਗੀ? ਸਾਡੇ ਲੋਕ ਦਾ ਜੀ ਅੱਜ ਤੋਂ 15 ਸਾਲ ਪਹਿਲਾਂ ਡਿਟੈਚ ਤੋਂ ਥੱਲੇ ਪੈਰ ਨਹੀਂ ਸੀ ਰੱਖਦੇ ਹੁੰਦੇ, ਕਹਿੰਦੇ ਡਿਟੈਚ, ਅੱਜ ਵੀ ਜਿਹੜੇ ਨਵੇਂ ਆ ਰਹੇ ਨੇ,
ਬਿਮਾਰੀ ਲੱਗ ਗਿਆ ਪੰਜਾਬੀਆਂ ਨੂੰ, ਦਵਾਈ ਵੀ ਲੱਗ ਚਾਹੀਦੀ ਹੈ ਉਹਨਾਂ ਦੇ ਉੱਤੇ, ਹੋਮਿਓਪੈਥੀ ਤੇ ਉਹਨਾਂ ਤੇ ਉਹ ਚੀਜ਼ਾਂ ਕੰਮ ਨਹੀਂ ਕਰਨੀਆਂ, ਹੈਨਾ, ਤੁਹਾਡੇ ਕਹਿਣ ਦਾ ਹੀ ਮਤਲਬ ਹੈ।
ਠੀਕ ਹੈ ਗੱਲ ਤੁਹਾਡੀ, ਇਹ ਆ ਵੀ ਆਮ ਲੋਕਾਂ ਨੂੰ ਫਾਇਦਾ ਹੋਵੇ, ਸਟਿਲ ਅਫੋਰਡੇਬਲ ਹਾਊਸਿੰਗ ਹੋਣੀ ਚਾਹੀਦੀ ਆ, ਪਰ ਜਿਹੜੀ ਵੱਡੀ ਗੱਲ ਆ ਨਾ ਸ਼ਮੀਲ ਜੀ, ਦੇਖੋ ਇਹਦਾ ਪਰਮਾਨੈਂਟ ਹੱਲ ਆ ਨਾ ਜਿਹੜਾ, ਇਨਕਮ ਕਿੰਨੀ ਆ ਬੰਦੇ ਦੀ ਤੇ ਘਰ ਕਿੰਨੇ ਦਾ, ਦੇਖੋ ਇਹਦੇ ਦੋ ਗੱਲ ਨੇ, ਉਹ ਗੈਪ ਆ ਜਿਹੜਾ, ਇਨਕਮ ਆ ਜਿਹੜੀ ਵਧੇ, ਜੋਬ ਲੋਸ ਤਾਂ ਹੋ ਰਿਹਾ, ਹੁਣ ਮੇਰੀ ਗੱਲ ਸੁਣੋ, ਜੇ ਮੇਰੇ ਕੋਲ ਜੋਬ ਹੀ ਹੈ ਨੀ, ਜਾਂ ਮੇਰੇ ਕੋਲ ਜੋਬ ਆ ਜਿਹੜੀ ਮਿਨੀਮਮ ਆ, ਮਿਨੀਮਮ ਤਾਂ ਆਪ ਹੀ ਮੰਨਦੇ ਨਾ, ਮਿਨੀਮਮ ਤੇ ਤਾਂ ਬੰਦੇ ਦਾ ਗੁਜ਼ਾਰਾ ਔਖਾ, ਤੇ ਮੈਂ ਘਰ ਆ ਜਿਹੜਾ ਈਵਨ 1.5 ਲੱਖ ਦਾ ਵੀ ਲੈ ਲਵਾਂ,
ਤੁਹਾਡੀ 100% ਸਹੀ ਹੈ, ਮੈਂ ਤੇ ਪਹਿਲੇ ਦਿਨ ਤੋਂ ਇਹੀ ਕਹਿ ਰਿਹਾ ਜਦੋਂ ਤੇ ਸ਼ੁਰੂ ਹੋਇਆ ਸੀ, ਕਿ ਸਾਡੀ ਐਵਰੇਜ ਇਨਕਮ ਤੇ ਘਰਾਂ ਦੀ ਐਵਰੇਜ ਕੀਮਤ, ਇਹਦੇ ਚ ਗੈਪ ਨਹੀਂ ਵਧਣਾ ਚਾਹੀਦਾ ਜੀ, ਗੱਲ ਉਸ ਤੋਂ ਬਾਹਰ ਜਾ ਰਹੀ ਹੈ, ਇਹਦਾ ਮਤਲਬ ਅਸੀਂ ਕ੍ਰਾਈਸਿਸ ਜ਼ੋਨ ਚ ਆ ਰਹੇ ਹਾਂ।
ਇਹ ਜਿਹੜਾ 1:5 ਦੀ ਰੇਸ਼ੋ ਨਾ, ਜਿਵੇਂ ਹੁਣ $1,00,000 ਕਿਸੇ ਦੀ ਇਨਕਮ ਆ, ਬੈਂਕਾਂ ਕਹਿੰਦੀਆਂ ਵੀ 4.5-5 ਲੱਖ ਤੱਕ ਅਸੀਂ ਤੁਹਾਨੂੰ ਮੋਰਗੇਜ ਦੇਵਾਂਗੇ, ਹੁਣ ਦੱਸੋ ਮੈਨੂੰ $1,00,000 ਦੀ ਇਨਕਮ ਆਮ ਬੰਦੇ ਦੀ ਕਿਹਦੀ ਆ? ਆਮ ਬੰਦਾ ਮੈਂ ਕਹਿ ਰਿਹਾ, ਤੇ ਫੇਰ 5 ਲੱਖ ਦਾ ਕੀ ਆਉਂਦਾ? 5 ਲੱਖ ਦੇ ਹੁਣ ਕੌਂਡੋ ਮਾਰਕੀਟ ਡਾਊਨ ਹੋਈ ਆ, ਈਵਨ 5 ਲੱਖ ਦੀਆਂ ਕੌਂਡੋ ਆ ਜਿਹੜੀਆਂ ਮੁਸ਼ਕਲ ਨਾਲ ਲੱਭਦੀਆਂ ਨੇ, ਇਹ ਹਾਲ ਹੈ
ਬੜੀ,
ਇਸ ਕਰਕੇ ਸੰਕਟ ਹੈ,
ਪ੍ਰੋਬਲਮ ਹੈ,
ਹਾਂਜੀ,
ਗੱਲ ਇਹ ਮਜ਼ਾਕ ਦਾ ਇਸ਼ੂ ਨਹੀਂ,
ਨਹੀਂ ਜੀ ਮਜ਼ਾਕ ਦਾ ਇਸ਼ੂ,
ਬਹੁਤ ਸੀਰੀਅਸ ਇਸ਼ੂ ਹੈ, ਔਰ ਇਹਦੀ ਜਿਹੜੀਆਂ ਪਾਲਿਸੀਜ਼ ਨੇ ਗਵਰਨਮੈਂਟ ਦੀਆਂ ਉਹ ਕ੍ਰਾਈਸਿਸ ਦੇ ਨੇੜੇ ਨਹੀਂ ਜਾ ਰਹੀਆਂ, ਤੇ ਇਸ ਕਰਕੇ ਬੰਦਾ, ਸਾਨੂੰ ਨਹੀਂ ਪਤਾ ਇਹਦਾ ਕੀ ਹੱਲ ਹੈ।
ਜਿੰਨੀ ਦੇਰ ਤੱਕ ਆਮ ਬੰਦਾ ਤੇਜ਼ ਤਰਾਰ ਨਹੀਂ ਹੁੰਦਾ, ਸਮਾਰਟ ਨਹੀਂ ਬਣਦਾ, ਆਪਣੀ ਜ਼ਿੰਦਗੀ ਆਪ ਜਿਉਣੀ ਉਹਨੇ, ਆਪ ਠੀਕ ਫੈਸਲੇ ਨਹੀਂ ਲੈਂਦਾ, ਅਵੇਅਰਨੈਸ ਨਹੀਂ ਹੁੰਦੀ, ਐਜੂਕੇਟ ਨਹੀਂ ਹੁੰਦਾ, ਹਾਂਜੀ, ਉਨੀ ਦੇਰ ਤੱਕ ਇਹ ਮਸਲੇ ਹੱਲ ਨਹੀਂ ਹੁੰਦੇ, ਹਰੇਕ ਬੰਦੇ ਨੇ ਆਪਦੀ ਜ਼ਿੰਦਗੀ ਆਪ ਜਿਉਣੀ ਹੈ ਜੀ, ਸਰਕਾਰ ਤੇ ਰੱਖੋ, ਠੀਕ ਹੈ, ਤੁਸੀਂ
ਬਹੁਤ ਬਹੁਤ ਸ਼ੁਕਰੀਆ,
ਮਿਹਰਬਾਨੀ ਜੀ, ਧੰਨਵਾਦ ਤੁਹਾਡਾ, ਬਹੁਤ ਬਹੁਤ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ, ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ, ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416
घर मकान या दुकान प्रॉपर्टी दी हर मुश्किल नु करे आसान
काबिल ते ईमानदार सेल्स रिप्रेजेंटेटिव राणा रणधीर सिंह सिद्धू जिड़े ब्रैम्पटन ते मिसिसागा तो अपने भरोसेमंद सेवावां प्रदान कर देने
आज ही कॉल करो 905-915-8484
9059158484 घर खरीदना है या प्रॉपर्टी विच इन्वेस्ट करके चंगा प्रॉफिट हासिल करना है
कॉल करो रॉयल लीपेज फ्लावर सिटी रियल्टी दे राणा रणधीर सिंह सिद्धू नु
एक बार फिर निघा स्वागत जी तुहाडा सारयां दा अज दे प्रोग्राम दे विच साडे प्यारे मित्र शमील जी दा बहुत बहुत धन्नवाद जिन्हां ने धक्के दे नाल मेरे मूहों ਇਹ ਗੱਲਾਂ ਕਢਵਾਈਆਂ ਜੀ ਕਈ ਵਾਰੀ ਆਪਣੇ ਰੇਡੀਓ ਤੇ ਬੈਠਿਆਂ ਉਸ ਤਰੀਕੇ ਦੇ ਨਾਲ ਨਹੀਂ ਗੱਲਾਂ ਕੀਤੀਆਂ ਜਾਂਦਾ ਜਦੋਂ ਹੋਰ ਕੋਈ ਸਵਾਲ ਪੁੱਛਦਾ ਤੇ ਫਿਰ ਮਤਲਬ ਜਿਹੜਾ ਇਨਸਾਨ ਆ ਉਹ ਪੂਰੀ ਇਕਾਗਰਤਾ ਦੇ ਨਾਲ ਉਹਨਾਂ ਦੇ ਜਵਾਬ ਦਿੰਦਾ ਖੈਰ ਜੀ ਆਪਾਂ ਜਿਹੜੀ ਆਪਣੀ ਗੱਲਬਾਤ ਆ ਇਹ ਤਾਂ ਖਤਮ ਹੋ ਗਈ ਆ ਪਰ ਇਸ ਵਿਸ਼ੇ ਦੇ ਨਾਲ ਇੱਕ ਛੋਟਾ ਜਿਹਾ ਆਰਟੀਕਲ ਤੁਹਾਨੂੰ ਪੜ੍ਹ ਕੇ ਸੁਣਾਵਾਂਗੇ ਪਰ ਪਹਿਲਾਂ ਮੈਂ ਸਪੋਂਸਰ ਦੇ ਸੁਨੇਹੇ ਦੇ ਦਾਂ ਜੀ ਅੱਜ ਦੇ ਪ੍ਰੋਗਰਾਮ ਨੂੰ ਸਪੋਂਸਰ ਕਰ ਰਹੇ ਨੇ ਜੀ ਕੋਨੈਕਸ ਇੰਸ਼ੋਰੈਂਸ ਵਾਲੇ ਦਲਵਿੰਦਰ ਸਿੰਘ ਜੀ ਨੰਬਰ ਇਹਨਾਂ ਦਾ 905-749-6447 ਹੈ 9057496447 ਕਮਰਸ਼ੀਅਲ ਇੰਸ਼ੋਰੈਂਸ ਕਰਦੇ ਨੇ ਜੀ ਹੋਮ ਇੰਸ਼ੋਰੈਂਸ ਕਰਦੇ ਨੇ ਆਟੋ ਇੰਸ਼ੋਰੈਂਸ ਕਰਦੇ ਨੇ ਮਲਟੀ ਵਹੀਕਲ ਡਿਸਕਾਊਂਟ ਲੈਣਾ ਤੁਸੀਂ ਜੇ ਦੋ ਕਾਰਾਂ ਦੀ ਇੰਸ਼ੋਰੈਂਸ ਅਲੱਗ ਅਲੱਗ ਕੰਪਨੀ ਤੋਂ ਕਰਾਈ ਹੋਈ ਹੈ ਕਹਿੰਦੇ ਨੇ ਵੀ ਇੱਕੋ ਕੰਪਨੀ ਤੋਂ ਕਰਾਓ ਜੇ ਇੱਕ ਕਾਰ ਦੀ ਇੰਸ਼ੋਰੈਂਸ ਕਰਾਈ ਹੈ ਘਰ ਦੀ ਇੰਸ਼ੋਰੈਂਸ ਵੀ ਉਸੇ ਕੰਪਨੀ ਤੋਂ ਕਰਾਓਗੇ ਡਿਸਕਾਊਂਟ ਮਿਲੂਗਾ ਬਹੁਤ ਵਧੀਆ ਰੇਟ ਤੁਹਾਨੂੰ ਲੈ ਕੇ ਦਿੰਦੇ ਨੇ ਇੱਕ ਵਾਰੀ ਕੋਟ ਲੈ ਕੇ ਦੇਖੋ ਜੀ ਇਹਨਾਂ ਤੋਂ ਨੋ ਆਬਲੀਗੇਸ਼ਨ ਫ੍ਰੀ ਕੋਟ ਤੁਹਾਨੂੰ ਦੇਣਗੇ ਫਿਰ ਤੁਸੀਂ ਅੰਦਾਜ਼ਾ ਲਾ ਕੇ ਦੇਖ ਲਿਓ 905-749-6447 ਇਹਨਾਂ ਦਾ ਨੰਬਰ ਹੈਗਾ ਏਸੀ ਨੂੰ ਕੋਈ ਪ੍ਰੋਬਲਮ ਆ ਗਈ ਹੈ ਫਰਨੇਸ ਨੂੰ ਕੋਈ ਪ੍ਰੋਬਲਮ ਆ ਗਈ ਹੈ ਹੌਟ ਵਾਟਰ ਜਿਹੜਾ ਆਪਣਾ ਟੈਂਕ ਹੁੰਦਾ ਕੋਈ ਦੇਖੋ ਇੱਕ ਤਾਂ ਰੈਂਟਲ ਟੈਂਕ ਹੁੰਦੇ ਨੇ ਉਹਨਾਂ ਦੀ ਤਾਂ ਪ੍ਰੋਬਲਮ ਆ ਜਿਹੜੀ ਉਹ ਹੀ ਹੱਲ ਕਰਦੇ ਨੇ ਇੱਕ ਤੁਸੀਂ ਆਪ ਓਨ ਕਰਦੇ ਹੋ ਟੈਂਕ ਆ ਜਿਹੜਾ ਸਸਤਾ ਹੀ ਹੁੰਦਾ ਕਿੱਥੇ ਤੁਸੀਂ ਮਹੀਨੇ ਦਾ $50-60 ਕਿਰਾਇਆ ਭਰਦੇ ਹੋ ਤੇ ਕਿੱਥੇ ਇਹ ਸਸਤਾ ਹੀ ਹੁੰਦਾ ਟੈਂਕ ਇਹ ਫਿੱਟ ਕਰ ਦਿੰਦੇ ਨੇ ਜੀ ਕਈ ਵਾਰੀ ਤੇ ਉਹਦੇ ਵਿੱਚ ਜੇ ਚਲੋ ਕਿਤੇ ਪ੍ਰੋਬਲਮ ਆ ਜੇ ਕੋਈ ਤਾਂ ਫਿਰ ਤੁਸੀਂ ਹਰਪ੍ਰੀਤ ਮੰਡ ਜੀ ਨੂੰ ਕਾਲ ਕਰ ਲਿਓ ਜੀ ਐਚ ਵੀ ਏ ਸੀ ਟੈਕਨੀਸ਼ੀਅਨ ਨੇ 647-218-1000 6472-18-1000 ਇਹਨਾਂ ਦਾ ਨੰਬਰ ਹੈਗਾ ਜੀ ਤੇ ਜ਼ਰੂਰ ਇਹਨਾਂ ਨਾਲ ਤਾਲਮੇਲ ਕਰ ਲਿਓ ਕਲੋਜ਼ਿੰਗ ਆ ਰਹੀ ਹੈ ਘਰ ਦੀ ਕੋਈ ਪ੍ਰਾਪਰਟੀ ਵੇਚੀ ਖਰੀਦੀ ਹੈ ਤੇ ਅਮਨਦੀਪ ਕਪਲਾ ਆਸਰਾ ਲੋਇਰਸ ਵਾਲੇ ਇਹਨਾਂ ਨਾਲ ਤਾਲਮੇਲ ਕਰ ਲਿਓ ਬੜੀ ਸਮੂਥ ਕਲੋਜ਼ਿੰਗ ਹੁੰਦੀ ਹੈ ਕਲੋਜ਼ਿੰਗ ਵਾਲੇ ਦਿਨ ਤੁਹਾਡੇ ਮਨ ਤੇ ਕੋਈ ਬੋਝ ਨਹੀਂ ਪੈਂਦਾ ਜੀ ਕੋਈ ਫਿਕਰ ਨਹੀਂ ਤੇ ਕਿਉਂਕਿ ਇਹ ਸਾਰੀਆਂ ਪ੍ਰੋਬਲਮ ਪਹਿਲਾਂ ਹੀ ਹੱਲ ਕਰ ਲੈਂਦੇ ਨੇ ਨਹੀਂ ਤਾਂ ਕਈ ਲੋਇਰ ਇਹੋ ਜਿਹੇ ਮਹਾਨ ਲੋਇਰ ਵੀ ਹੈਗੇ ਨੇ ਜਿਹੜੇ ਫਾਈਲ ਹੀ ਉਦਾਂ ਚੱਕਦੇ ਨੇ ਜਿਹਦੇ ਕਲੋਜ਼ਿੰਗ ਹੋਣੀ ਹੁੰਦੀ ਹੈ ਫਿਰ ਪ੍ਰੋਬਲਮ ਤਾਂ ਆਪੇ ਹੀ ਆਉਣੀ ਹੈ ਹਨਾ ਵੈਸੇ ਸਾਰੇ ਲੋਇਰ ਸਿਆਣੇ ਹੁੰਦੇ ਨੇ ਜੀ ਪਰ ਫਿਰ ਵੀ ਲੋਕਾਂ ਨੂੰ ਪ੍ਰੋਬਲਮਸ ਆਉਂਦੀਆਂ ਕਦੇ ਬਾਹਰ ਨੂੰ ਪ੍ਰੋਬਲਮ ਆ ਗਈ ਕਦੇ ਸੈਲਰ ਨੂੰ ਪ੍ਰੋਬਲਮ ਆ ਗਈ ਪਰ ਜਿਨ੍ਹਾਂ ਨੂੰ ਐਕਸਪਰਟੀਜ਼ ਹੁੰਦੀ ਹੈ ਜਿਨ੍ਹਾਂ ਨੂੰ ਮਹਾਰਤ ਹੁੰਦੀ ਹੈ ਜਿਹੜੇ ਸਿਰਫ ਇਹੀ ਕੰਮ ਕਰਦੇ ਨੇ ਹਨਾ ਜਿਹੜਾ ਹੁਣ ਕੰਮ ਇੱਕੋ ਹੀ ਕੰਮ ਵਾਰ ਵਾਰ ਕਰੀ ਜਾਣਾ ਤੇ ਇਹਦਾ ਮਤਲਬ ਉਹਨੂੰ ਐਕਸਪਰਟੀਜ਼ ਜ਼ਿਆਦਾ ਹੋਊਗੀ ਨਾ ਇਹ ਸਿਰਫ ਰੀਅਲ ਸਟੇਟ ਕਲੋਜ਼ਿੰਗ ਦਾ ਕੰਮ ਕਰਦੇ ਨੇ ਅਮਨਦੀਪ ਕਪਲਾ ਜੀ ਇਸ ਕਰਕੇ ਤੁਸੀਂ ਇਹਨਾਂ ਕੋਲ ਹੀ ਜਾਇਓ ਜਦੋਂ ਕਲੋਜ਼ਿੰਗ ਹੋਣੀ ਹੈ 905-456-2020 ਇਹਨਾਂ ਦਾ ਨੰਬਰ 9054562020 ਸਾਡੇ ਇੱਕ ਹੋਰ ਸਪੋਂਸਰ ਨੇ ਜੀ ਮਨਮਿੰਦਰ ਖੋਸਾ ਵੰਡਰਵਰਲਡ ਇਮੀਗ੍ਰੇਸ਼ਨ ਵਾਲੇ ਜੇ ਕੋਈ ਤੁਹਾਨੂੰ ਇਮੀਗ੍ਰੇਸ਼ਨ ਦੀ ਸਰਵਿਸ ਦੀ ਜ਼ਰੂਰਤ ਹੈ ਇਹਨਾਂ ਨੂੰ ਜ਼ਰੂਰ ਕਾਲ ਕਰਿਓ 647-646-3000 ਇਹਨਾਂ ਦਾ ਨੰਬਰ ਆ ਵਰਕ ਪਰਮਿਟ ਦੀ ਕੋਈ ਸਮੱਸਿਆ ਕਿਸੇ ਰਿਸ਼ਤੇਦਾਰ ਦੋਸਤ ਮਿੱਤਰ ਨੇ ਇੱਥੇ ਲੀਗਲ ਤਰੀਕੇ ਨਾਲ ਆਉਣਾ ਇਹਨਾਂ ਦਾ ਰੈਫਰੈਂਸ ਦੇ ਦਿਓ 6476463000 ਇਹਨਾਂ ਦਾ ਨੰਬਰ ਆ ਇਹ ਜੀ ਜਿਹੜੀ ਗੱਲਬਾਤ ਆਪਾਂ ਕੀਤੀ ਹੈ ਇਹ ਕਾਫੀ ਚਰਚਾ ਦਾ ਵਿਸ਼ਾ ਲੋਕਾਂ ਦੇ ਵਿੱਚ ਕੰਮ ਘੱਟ ਰਹੇ ਨੇ ਕਈ ਵਾਰੀ ਪ੍ਰੋਪਰਟੀਜ਼ ਆਪਣੀਆਂ ਵੀ ਅਫੋਰਡ ਨਹੀਂ ਹੋ ਰਹੀਆਂ ਲੋਕਾਂ ਤੋਂ ਇਸ ਕਰਕੇ ਰੀਅਲ ਸਟੇਟ ਸਬੰਧੀ ਗੱਲਬਾਤ ਚੱਲ ਰਹੀ ਆਪੋ ਆਪਣੇ ਵਿਊਜ਼ ਨੇ ਕਈ ਲੋਕ ਤਾਂ ਰੀਅਲ ਸਟੇਟ ਵਾਲਿਆਂ ਨੂੰ ਮਾੜਾ ਭਲਾ ਕਹੀ ਜਾਂਦੇ ਨੇ ਰੀਅਲ ਸਟੇਟ ਵਾਲੇ ਇੱਕ ਦੂਜੇ ਨੂੰ ਮਾੜਾ ਭਲਾ ਕਹੀ ਜਾਂਦੇ ਨੇ ਕੋਈ ਕਹੀ ਜਾਂਦਾ ਜੀ ਐਡ ਚੱਲਦੀ ਸੀ ਐਂ ਸੀ ਸਾਰੀਆਂ ਗੱਲਾਂ ਆਪਣੀ ਥਾਂ ਠੀਕ ਹੋ ਸਕਦੀਆਂ ਗਲਤ ਹੋ ਸਕਦੀਆਂ ਆਪਾਂ ਇਹਦੇ ਤੇ ਕਮੈਂਟ ਨਹੀਂ ਕਰਦੇ ਫਿਰ ਕਿਸ ਦਿਨ ਇਹਦੇ ਤੇ ਗੱਲਬਾਤ ਕਰਾਂਗੇ ਪਰ ਕ੍ਰਾਈਸਿਸ ਦੀ ਜੜ ਕੀ ਹੈ ਉਹਦੇ ਵਿੱਚ ਮੈਂ ਇਹ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਹੈ ਬਈ ਜਿਹੜੀ ਪ੍ਰਾਈਸ ਟੂ ਇਨਕਮ ਰੇਸ਼ੋ ਆ ਨਾ ਇਹ ਬੜਾ ਵੱਡਾ ਪਾੜਾ ਤੇ ਦੂਜੀ ਗੱਲ ਪੈਸੇ ਦਾ ਮੁੱਲ ਘੱਟ ਗਿਆ ਪੈਸੇ ਦਾ ਮੁੱਲ ਘਟਣ ਕਰਕੇ ਨਾ ਪਰਚੇਜ਼ਿੰਗ ਪਾਵਰ ਪੈਸੇ ਦੀ ਘਟ ਗਈ ਆ ਹਨਾ ਉਹਦੇ ਕਰਕੇ ਬੜੀਆਂ ਵੱਡੀਆਂ ਪ੍ਰੋਬਲਮਸ ਆ ਰਹੀਆਂ ਨੇ ਇੱਕ ਛੋਟਾ ਜਿਹਾ ਤੁਹਾਨੂੰ ਇਸੇ ਸਬੰਧ ਦੇ ਵਿੱਚ ਹੀ ਜ਼ਰਾ ਕੁ ਜੇ ਧਿਆਨ ਨਾਲ ਸੁਣੋਗੇ ਤੁਸੀਂ ਤਾਂ ਮੈਂ ਤੁਹਾਨੂੰ ਛੋਟਾ ਜਿਹਾ ਇੱਕ ਆਰਟੀਕਲ ਆ ਜਿਹੜਾ ਮੈਂ ਪੜ੍ਹ ਕੇ ਸੁਣਾਉਣਾ ਥੋੜਾ ਜਿਹਾ ਹਾਸਾ ਮਜ਼ਾਕ ਵੀ ਹੈ ਤੇ ਧਿਆਨ ਨਾਲ ਸੁਣਿਓ ਜਿਵੇਂ ਮਰਜ਼ੀ ਦੁਆ ਤੋਂ ਛੇਤੀ ਖਹਿੜਾ ਛੁਡਾ ਤੱਕ ਦਾ ਸਫ਼ਰ ਜਿਵੇਂ ਮਰਜ਼ੀ ਦੁਆ ਤੋਂ ਛੇਤੀ ਖਹਿੜਾ ਛੁਡਾ ਤੱਕ ਦਾ ਸਫ਼ਰ ਬਹੁਤੇ ਸੋਚਦੇ ਹੋਣੇ ਆ ਕਿ ਆਹ ਕੀ ਗੱਲ ਬਣੀ ਕੀ ਲਿਖਿਆ ਇਹ ਕੀ ਮਤਲਬ ਆ ਇਹਦਾ? ਰੁਕੋ ਜ਼ਰਾ, ਧੀਰਜ ਰੱਖੋ, ਇਕੱਲੀ ਇਕੱਲੀ ਪਰਤ ਖੋਲਦੇ ਹਾਂ। ਅਨੇਕਾਂ ਵਾਰ ਰੇਡੀਓ ਟੀਵੀ ਤੇ ਕਈ ਸਾਲਾਂ ਤੋਂ ਲੋਕਾਂ ਨੂੰ ਸਾਵਧਾਨ ਕਰਦੇ ਰਹੇ ਕਿ ਰੀਅਲ ਅਸਟੇਟ ਬਾਰੇ ਕਿਸੇ ਨੂੰ ਮਾਂ ਵਾਦੀ ਤੇ ਕਿਸੇ ਨੂੰ ਮਾਂ ਸੁਆਦੀ, ਕਿਸੇ ਵੱਲ ਵੇਖ ਕੇ ਅੱਡੀਆਂ ਚੁੱਕ ਕੇ ਫਾਹਾ ਨਹੀਂ ਲਈਦਾ, ਕਿਸੇ ਦਾ ਪੱਕਾ ਵੇਖ ਕੇ ਆਪਦਾ ਕੱਚਾ ਨਹੀਂ ਨਿੰਦੀਦਾ। 4-5 ਸਾਲ ਪਹਿਲਾਂ ਦੀ ਆਹ ਫੇਸਬੁੱਕ ਪੋਸਟ ਤੋਂ ਸਪਸ਼ਟ ਹੋਜੂ, ਆਹ ਪੜ੍ਹ ਲਓ ਜ਼ਰਾ ਕੀ ਲਿਖਿਆ ਜੀ ਇਸ ਪੋਸਟ ਚ। ਜੇ ਕੋਈ ਇਨ੍ਹਾਂ ਲੋਕਾਂ ਨੂੰ ਉਸ ਵੇਲੇ ਕਹੇ ਕਿ ਸੰਭਲੋ ਲੋਕੋ, ਇਹ ਕੀਮਤਾਂ ਇਉਂ ਹੀ ਸਦਾ ਨਹੀਂ ਵਧਦੀਆਂ ਜਾਣੀਆਂ, ਉਹਨੂੰ ਕਹਿਣਗੇ ਪਾਗਲਾ, ਦਿਸਦਾ ਨਹੀਂ ਇਹਨੂੰ ਪਿਛਲੇ 2 ਸਾਲ ਚ ਘਰ ਡਬਲ ਹੋ ਗਏ, ਜਾਂ ਕਹਿਣਗੇ ਕਾਹਦਾ ਰੀਅਲ ਸਟੇਟ ਵਾਲਾ ਇਹਦੇ ਆਪਦੇ ਕੋਲ ਵੇਚਣ ਨੂੰ ਹੈ ਨੀ ਕੁਛ, ਇਸੇ ਕਰਕੇ ਲੈਕਚਰ ਦਿੰਦਾ। ਜੇ ਕੋਈ ਇਨ੍ਹਾਂ ਨੂੰ ਕਹੇ ਕਿ ਇਨਵੈਸਟਮੈਂਟ ਦਾ ਮਤਲਬ ਹੁੰਦਾ ਜੇ ਤੁਹਾਡੇ ਕੋਲ ਆਪਣੀ ਲੋੜ ਨੂੰ ਪੂਰਾ ਕਰਕੇ ਵਾਧੂ ਪੈਸਾ ਬਚਦਾ ਤਾਂ ਉਸ ਪੈਸੇ ਤੋਂ ਪੈਸਾ ਹੋਰ ਕਿਵੇਂ ਬਣਾਉਣਾ, ਉਹ ਪੈਸੇ ਨੂੰ ਕੰਮ ਤੇ ਕਿਵੇਂ ਲਾਉਣਾ ਤਾਂ ਕਿ ਉਹ ਮਹਿੰਗਾਈ ਨੂੰ ਘਾਟ ਕਰਕੇ ਤੁਹਾਨੂੰ ਕੁਝ ਬਚਾ ਕੇ ਵੀ ਜਾਵੇ, ਤਾਂ ਕਿ ਜਦੋਂ ਬੁਢਾਪੇ ਚ ਕੰਮ ਕਰਨ ਲਈ ਸਰੀਰਕ ਸ਼ਕਤੀ ਦੀ ਘਾਟ ਹੋਵੇ ਤਾਂ ਜਵਾਨੀ ਵੇਲੇ ਥੋੜਾ ਬਹੁਤ ਜੋੜਿਆ ਇਨਵੈਸਟ ਕੀਤਾ ਪੈਸਾ ਕੰਮ ਆਵੇ, ਨਹੀਂ ਤਾਂ ਬੈਂਕਾਂ ਹੀ ਤੁਹਾਡੇ ਪੈਸੇ ਤੋਂ ਪੈਸਾ ਬਣਾਉਂਦੀਆਂ ਰਹਿੰਦੀਆਂ। ਰਿਸ਼ਤੇਦਾਰਾਂ ਤੋਂ ਪੈਸੇ ਉਧਾਰ ਲੈ ਕੇ ਕਦੇ ਇਨਵੈਸਟਮੈਂਟ ਕਰਨ ਬਾਰੇ ਨਹੀਂ ਸੋਚੀਦਾ, ਬਹੁਤੀ ਵਾਰ ਪੈਸੇ ਡੁੱਬ ਜਾਂਦੇ ਆ, ਨਾਲੇ ਰਿਸ਼ਤੇਦਾਰੀ ਚ ਵਿਗਾੜ ਪੈਂਦਾ। ਇਹ ਗੱਲਾਂ ਸੁਣ ਕੇ ਕੰਨ ਵਲੇਟ ਕੇ ਤੁਰ ਜਾਂਦੇ ਆ, ਪਰ ਕਰਦੇ ਉਹੀ ਓ ਕੁਝ ਆ ਜੋ ਉਹਨਾਂ ਦੇ ਮਨ ਚ ਹੁੰਦਾ, ਯਾਨੀ ਮਾਮੇ ਭੂਆ ਤੇ ਜਵਾਈ ਤੋਂ 50-50 ਹਜ਼ਾਰ ਡਾਲਰ ਇਕੱਠਾ ਕੁੱਠਾ ਕਰਕੇ ਕਿਸੇ ਹੋਰ ਰਿਐਲਟਰ ਤੋਂ ਉਹੀ ਓ ਘਰ ਬੁੱਕ ਕਰਾ ਕੇ ਵੀਕਐਂਡ ਤੇ ਕਿਸੇ ਦੇ ਕੀਤੇ ਬਾਰਬੀਕਿਊ ਤੇ ਸਸਤੀ ਜੀ ਸ਼ਰਾਬ ਦੀ ਲੋੜ ਚ ਕੁੱਕੜ ਦੀਆਂ ਲੱਤਾਂ ਨਾਲ ਯੁੱਧ ਕਰਦਿਆਂ ਵਿੰਗਾ ਜਾ ਮੂੰਹ ਬਣਾ ਕੇ ਇੱਕੋ ਗੱਲ ਹੀ ਬਾਰ ਬਾਰ ਦੁਹਰਾਈ ਜਾਂਦੇ ਆ, ਉਹ ਬਾਈ ਆਹ ਜਿੱਥੇ ਅਸੀਂ ਰਹਿੰਦੇ ਆ ਉਹ ਪੇਡ ਆਫ ਆ, ਆਹ ਜਿਹੜਾ 9ਵੀਂ ਚ ਪੜ੍ਹਦਾ ਨਾ ਸੁੱਖ ਨਾਲ, ਇਹਦੇ ਲਈ ਕੌਂਡੋ ਲੈਤੀ ਸੀ ਪਿਛਲੇ ਸਾਲ ਯੂਨੀਵਰਸਿਟੀ ਕੋਲੇ, ਸਾਲ ਚ ਹੀ 2 ਲੱਖ ਵੱਧ ਗਈ, ਊਂ ਤਾਂ ਰੱਬ ਦਾ ਦਿੱਤਾ ਸਭ ਕੁਝ ਆਪਣੇ ਕੋਲ, ਪਰ ਫੇਰ ਵੀ ਆਪਾਂ ਕਿਹਾ ਵੀ ਆਹ ਹੀ ਮੌਕਾ ਲੈ ਫਿਰ ਮਿੱਤਰਾਂ ਨੇ ਢਾ ਭੰਨ ਕਰਕੇ ਤੇ ਨਾਲੇ ਟਰੂਡੋ ਸਾਹਿਬ ਦੇ ਕੋਰੋਨੇ ਵਾਲੇ 40,000 ਘਾਉ ਮਾਉ ਕਰਕੇ ਇੱਕ ਹੋਰ ਬੁੱਕ ਕਰਤਾ, ਤਾਂ ਸਿਆਣਾ ਰਿਐਲਟਰ ਵੀ ਇੱਕ ਵਾਰ ਸੋਚਣ ਲੱਗ ਜਾਂਦਾ ਕਿ ਯਾਰ ਮੈਂ ਇਹਨੂੰ ਮੱਤ ਦੇਣ ਦੀ ਕੋਸ਼ਿਸ਼ ਕਰਦਾ ਸੀ, ਕੀ ਖੱਟਿਆ 15-20,000 ਕਮਿਸ਼ਨ ਦਾ ਵੀ ਗੁਆ ਲਿਆ ਆਪਦਾ। ਬਹੁਤ ਸਾਰੇ ਲੋਕਾਂ ਨੇ ਰੀਅਲ ਅਸਟੇਟ ਦੀ ਵਗਦੀ ਗੰਗਾ ਚ ਹੱਥ ਧੋਤੇ, ਬਹੁਤ ਸਾਰੇ ਲੋਕਾਂ ਨੇ ਰੀਅਲ ਅਸਟੇਟ ਦੀ ਵਗਦੀ ਗੰਗਾ ਚ ਹੱਥ ਧੋਤੇ, ਕਈਆਂ ਨੇ ਤਾਂ ਚੁੱਭੀਆਂ ਲਾ ਲਾ ਨਜ਼ਾਰੇ ਲਏ, ਕਈ ਲੈਂਦੇ ਰਹੇ ਨਜ਼ਾਰੇ, ਕਈ ਡੁੱਬ ਵੀ ਗਏ, ਕਈਆਂ ਨੂੰ ਡੁੱਬਣ ਦਾ ਡਰ ਅੱਜ ਵੀ ਵੱਢ ਵੱਢ ਸਤਾ ਰਿਹਾ। ਰੀਅਲ ਅਸਟੇਟ ਉੱਪਰ ਥੱਲੇ ਹੋਣ ਦੀਆਂ ਖ਼ਬਰਾਂ ਸੁਣਨ ਨਾਲ ਹੀ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਘਟਣ ਵਧਣ ਲੱਗ ਜਾਂਦਾ। ਦੁਨੀਆਂ ਭਰ ਚ ਵੱਡੇ ਮਗਰਮੱਛਾਂ ਦੁਆਰਾ ਪੈਦਾ ਕੀਤਾ ਸੰਕਟ, ਸਰਕਾਰ ਵੱਲੋਂ ਬਿਲਡਰਾਂ ਨੂੰ ਦਿੱਤੀਆਂ ਖੁੱਲੀਆਂ ਛੁੱਟੀਆਂ, ਵਿਆਜ ਦਰਾਂ ਦੀ ਖੁੱਲੀ ਛੱਡੀ ਲਗਾਮ, ਆਪਣੀਆਂ ਪ੍ਰੋਫੈਸ਼ਨਲ ਅਖਲਾਕੀ ਤੇ ਕਾਨੂੰਨੀ ਜ਼ਿੰਮੇਵਾਰੀਆਂ ਨਿਭਾਉਣ ਤੋਂ ਭਗੌੜੇ ਕੁਝ ਕੱਚ ਘਰੜ ਤੇ ਲਾਲਚੀ ਰੀਅਲ ਅਸਟੇਟ ਵਾਲੇ, ਜਿਨ੍ਹਾਂ ਚੋਂ ਕੁਝ ਕੁ ਨੇ ਤਾਂ ਆਪਣੇ ਲਾਇਸੈਂਸ ਵੀ ਨਕਲਾਂ ਮਾਰ ਕੇ ਲਏ ਸਨ, ਤੇ ਕੁਝ ਹੋਰ ਕਾਰਨਾਂ ਕਰਕੇ ਕੁਝ ਕੁ ਲੋਕ ਅਜਿਹੀ ਕੁੜਿੱਕੀ ਚ ਫਸੇ ਕਿ ਉਨ੍ਹਾਂ ਨੂੰ ਹੁਣ ਇਸ ਤਰ੍ਹਾਂ ਲੱਗਦਾ ਕਿ ਸ਼ਾਇਦ ਹੁਣ ਉਹ ਕਦੇ ਵੀ ਇਸ ਕੁੜਿੱਕੀ ਚੋਂ ਨਿਕਲ ਨਹੀਂ ਸਕਣਗੇ। ਜਿਨ੍ਹਾਂ ਲੋਕਾਂ ਨੇ ਸੋਹਣੇ ਪੈਸੇ ਵੀ ਕਮਾਏ, 5-5 ਲੱਖ ਦੇ ਘਰ ਬੁੱਕ ਕਰਾ ਕੇ ਜਿਹਦਾ ਡਿਪਾਜ਼ਿਟ ਵੀ 50,000 ਬਣਦਾ ਹੁੰਦਾ ਸੀ ਤੇ ਮਿਲੀਅਨ ਦੇ ਵੇਚੇ, ਯਾਨੀ 10 ਗੁਣਾ ਮੁਨਾਫਾ, ਦਿੱਤਾ 50,000 ਡਿਪਾਜ਼ਿਟ ਤੇ ਜੇਬ ਚ ਪਾਇਆ 5 ਲੱਖ, ਉਹ ਵੀ ਇਹ ਭੁੱਲ ਗਏ ਕਿ ਰੁੱਤਾਂ ਚ ਜੇ ਬਸੰਤ ਰੁੱਤ ਹੁੰਦੀ ਹੈ ਤਾਂ ਪਤਝੜ ਵੀ ਆਉਂਦੀ ਹੈ। ਉਹ ਇਹ ਵੀ ਭੁੱਲ ਗਏ ਕਿ ਜਦੋਂ ਮਣਾ ਮੂਹੀ ਪੈਸਾ ਆਉਂਦਾ ਤਾਂ ਉਹ ਇਕੱਲਾ ਪੈਸਾ ਹੀ ਨਹੀਂ ਆਉਂਦਾ, ਉਹ ਆਪਣੇ ਨਾਲ ਇੱਕ ਵਿਸ਼ੇਸ਼ ਕਲਚਰ, ਇੱਕ ਵਿਸ਼ੇਸ਼ ਸਭਿਆਚਾਰ ਵੀ ਲੈ ਕੇ ਆਉਂਦਾ, ਤੇ ਜਿਹਨੂੰ ਪੈਸੇ ਸਾਂਭਣ ਦੀ ਜਾਚ ਨਹੀਂ ਉਹਨੂੰ ਪੈਸੇ ਦਾ ਸਭਿਆਚਾਰ ਰੋੜ ਕੇ ਰੱਖ ਦਿੰਦਾ। ਕਈਆਂ ਨੇ ਪੈਸੇ ਦਿੱਤੇ ਸੈਕਿੰਡ ਮੋਰਗੇਜ 18-20% ਵਿਆਜ ਦੇ ਲਾਲਚ, ਜੇ ਤਾਂ ਦਿੱਤੇ ਕਿਸੇ ਪ੍ਰੋਫੈਸ਼ਨਲ ਮੋਰਗੇਜ ਜਾਂ ਵਕੀਲ ਰਾਹੀਂ, ਉਹ ਤਾਂ ਕਮਾ ਗਏ। ਜਿਹਨੇ ਖੋਪੜੇ ਵਿਚਲੇ ਦਿਮਾਗ ਨੂੰ ਜਿੰਦਾ ਲਾ ਕੇ ਰੱਖਿਆ ਤੇ ਅੱਖਾਂ ਮੀਚ ਕੇ ਸਿਰਫ ਵਿਆਜ ਹੀ ਦੇਖਿਆ, ਇਹ ਨਾ ਵੇਖਿਆ ਕਿ ਕਿਹੜੀ ਪ੍ਰਾਪਰਟੀ ਤੇ ਮੇਰੇ ਪੈਸੇ ਲੱਗ ਰਹੇ ਆ, ਕੀ ਸਿਕਿਉਰਿਟੀ ਆ, ਉਹਨੂੰ ਵਿਆਜ ਤਾਂ ਕੀ ਮਿਲਣਾ ਸੀ, ਮੂਲ ਵੀ ਗਿਆ। ਕਿਸੇ ਦੇ 5-7 ਲੱਖ ਡੁੱਬ ਗਿਆ, ਕਿਸੇ ਦਾ 10 ਲੱਖ ਡੁੱਬ ਗਿਆ, ਕਈ ਆਪ ਵੀ ਡੁੱਬ ਗਏ, ਤੇ ਡੋਬਣ ਤੇ ਡੁੱਬਣ ਵਾਲਿਆਂ ਚ ਕਈ ਮੋਰਗੇਜ ਵਾਲੇ, ਕਈ ਰੀਅਲ ਅਸਟੇਟ ਵਾਲੇ ਤੇ ਕਈ ਵਕੀਲ ਵੀ ਹਨ। ਕੌਣ ਆਖੇ ਰਾਣੀ ਅੱਗਾ ਢੱਕ, ਹੁਣ ਆਪਣੇ ਲਾਇਸੈਂਸ ਚੁੱਕ ਕੇ ਤਾਂ ਅੱਗਾ ਢੱਕਣੋਂ ਰਹੇ, ਇੱਥੇ ਮੇਰੇ ਵਰਗਿਆਂ ਬਾਰੇ 4 ਸ਼ਬਦ ਲਿਖ ਕੇ ਬੋਲ ਕੇ ਗੁੱਬ ਗੁਬਾੜ ਕੱਢ ਲੈਂਦੇ ਆ। ਰੀਅਲ ਸਟੇਟ ਮੌਰਗੇਜ ਤੇ ਰੀਅਲ ਸਟੇਟ ਵਕਾਲਤ ਨਾਲ ਜੁੜੇ ਕਿੱਤੇ ਚ ਜਿੱਥੇ ਬਹੁਤ ਸਾਰੇ ਪ੍ਰੋਫੈਸ਼ਨਲ ਮਿਹਨਤੀ ਤੇ ਸਿਆਣੇ ਲੋਕ ਹੈਗੇ ਨੇ ਜੋ ਸਭ ਤੋਂ ਪਹਿਲਾਂ ਆਪਣਾ ਕਲਾਇੰਟ ਜਾਣੀ ਕਿ ਵੇਚਣ ਵਾਲੇ ਜਾਂ ਖਰੀਦਣ ਵਾਲੇ ਜਾਂ ਲੋਨ ਲੈਣ ਵਾਲੇ ਆਪਣੇ ਕਲਾਇੰਟ ਦੇ ਹਿੱਤਾਂ ਨੂੰ ਪਹਿਲ ਦਿੰਦੇ ਆ ਤੇ ਇਹ ਉਨ੍ਹਾਂ ਦੀ ਮੁੱਢਲੀ ਡਿਊਟੀ ਵੀ ਹੈ। ਪਰ ਅਜਿਹੀਆਂ ਕਾਲੀਆਂ ਭੇਡਾਂ ਵੀ ਹਨ ਜਿਨ੍ਹਾਂ ਦਾ ਕੰਮ ਹੀ ਸਾਰਾ ਦਿਨ ਕਾਨੂੰਨ ਤੇ ਖਿਲਾਫ਼ ਦੀਆਂ ਧੱਜੀਆਂ ਉਡਾ ਕੇ ਠੱਗੀ ਮਾਰਨਾ ਤੇ ਦੂਜੇ ਪਾਸੇ ਕਾਨੂੰਨ ਵੀ ਹਮੇਸ਼ਾ ਕਹਿੰਦਾ ਕਿ ਬਾਇਰਸ ਬਿਵੇਅਰ ਯਾਨੀ ਗ੍ਰਾਹਕੋ ਸਾਵਧਾਨ ਰਹੋ। ਪਰ ਖਾਸ ਕਰਕੇ ਸਾਡੇ ਭਾਈਚਾਰੇ ਚ ਤਾਂ ਗ੍ਰਾਹਕਾਂ ਨੇ ਸਾਵਧਾਨ ਤਾਂ ਕੀ ਰਹਿਣਾ ਸੀ, ਆਪ ਜਾਂਦੇ ਆ ਚੱਲ ਕੇ ਆਪਣੀ ਲੁਪੜੀ ਲੁਆਉਣ। ਵਾਰ ਵਾਰ ਲੋਕਾਂ ਨੂੰ ਕਹਿੰਦੇ ਆਏ ਆ ਰੇਡੀਓ ਟੀਵੀ ਤੇ ਬਈ ਨਾ ਲਾਓ ਲਾਈਨਾਂ ਬਿਲਡਰਾਂ ਦੇ ਦਫ਼ਤਰਾਂ ਅੱਗੇ। ਘਰ ਹੁੰਦੇ ਆ 45, ਪਹਿਲਾਂ ਬਿਲਡਰ ਨੇ ਪ੍ਰਾਈਸ ਲਿਸਟ ਦਿੱਤੀ ਹੁੰਦੀ ਸੀ 15 ਲੱਖ ਤੋਂ ਸ਼ੁਰੂ, 500 ਬੰਦਿਆਂ ਨੂੰ ਦਫ਼ਤਰ ਅੱਗੇ ਰਾਤ ਤੋਂ ਲਾਈਨ ਲਗਾ ਕੇ ਖੜੇ ਤੇ ਇਕ ਦੂਜੇ ਦੇ ਪੈਰ ਮਿਧਦੇ ਲੋਕਾਂ ਨੂੰ ਵੇਖਦੇ ਸਾਰ ਬਿਲਡਰ ਕਹਿੰਦੇ ਸੀ ਨਾ ਬਈ ਘਰ ਤਾਂ 19 ਲੱਖ ਤੋਂ ਸ਼ੁਰੂ। ਇਕ ਘੰਟਾ ਖੱਜਲ ਖੁਆਰ ਕਰਕੇ ਤੇ 3 ਕੁ ਬੰਦਿਆਂ ਨੂੰ ਘਰ 19 ਲੱਖ ਦੇ ਕੇ ਫੇਰ ਕਹਿੰਦੇ ਸੀ ਹੁਣ ਅਗਲੇ ਘਰ 20.5 ਲੱਖ ਤੋਂ, ਤੇ ਸ਼ਾਮ ਤੱਕ ਜਾਂਦਿਆਂ ਜਾਂਦਾ ਕੀਮਤ ਹੋ ਜਾਂਦੀ ਸੀ 23.5 ਲੱਖ। ਸਾਡੇ ਵਰਗੇ ਮੂੰਹ ਢਿੱਲਾ ਜਿਹਾ ਕਰਕੇ ਆਪਣੇ ਕਲਾਇੰਟ ਨੂੰ ਕਹਿੰਦੇ ਸੀ ਬਾਈ ਐਵੇਂ ਫਸ ਨਾ ਜਾਈ, ਜਿਹੜਾ ਮੰਨ ਲੈਂਦਾ ਸੀ ਉਹ ਅੱਜ ਵੀ ਖੁਸ਼ ਆ, ਜਿਹਨੇ ਨਹੀਂ ਮੰਨੀ ਉਹ ਇਹੋ ਜਿਹੇ ਕਿਸੇ ਬਿਲਡਰ ਦੇ ਪ੍ਰੋਜੈਕਟ ਚ ਕਿਸੇ ਦੇ ਧੱਕੇ ਚੜ ਕੇ ਬੁੱਕ ਕਰਕੇ ਰਾਤ ਨੂੰ ਅੰਗਰੇਜ਼ੀ ਪੈਗ ਲਾ ਕੇ ਦੇਸੀ ਸ਼ਬਦਾਂ ਚ ਕਹਿੰਦਾ ਬਾਈ ਜੀ ਤੁਹਾਡਾ ਕੰਮ ਤਾਂ ਨੇੜਾ ਠੁੱਸ ਹੀ ਆ, ਉਸ ਦਿਨ ਐਵੇਂ ਖੱਜਲ ਖੁਆਰ ਹੁੰਦੇ ਫਿਰਦੇ ਰਹੇ, ਆਹ ਵੇਖ ਲੋ ਜੱਟ ਨੇ ਅੱਜ ਕਰਤਾ ਬੁੱਕ, ਬਸ ਬਣਨ ਤੋਂ ਪਹਿਲਾਂ ਹੀ ਅਸਾਈਨਮੈਂਟ ਤੇ ਵੇਚ ਦੇਣਾ 3 ਲੱਖ ਵੱਟ ਤੇ ਪਿਆ। ਹੋਰ ਤਾਂ ਹੋਰ, ਕਈ ਵਕੀਲਾਂ ਨੇ ਦੋ ਘਰ ਬੁੱਕ ਕੀਤੇ, ਕਈ ਵਕੀਲਾਂ ਨੇ ਦੋ ਘਰ ਬੁੱਕ ਕੀਤੇ 25-25 ਲੱਖ ਦੇ, ਫੇਰ ਜਦੋਂ ਕੀਮਤਾਂ ਡਿੱਗੀਆਂ ਉਹ ਘਰ ਰਹਿ ਗਏ 18-18 ਲੱਖ ਦੇ, ਫੇਰ ਦੇਣ ਲੱਗ ਪਏ ਧਰਨੇ ਤੇ ਧਰਨਾ ਠਾ ਧਰਨਾ, 18-18 ਲੱਖ ਦੇ ਘਰ ਰਹਿ ਗਏ, ਫੇਰ ਦੇਣ ਲੱਗ ਪਏ ਧਰਨੇ ਤੇ ਧਰਨਾ ਠਾ ਧਰਨਾ। ਬਈ ਭੈਣ ਦੇ ਵੀਰੋ, ਸਾਰੀ ਉਮਰ ਤੁਸੀਂ ਧਰਨੇ ਵਾਲਿਆਂ ਨੂੰ ਪੁੱਠਾ ਸਿੱਧਾ ਬੋਲਦੇ ਰਹੇ, ਕਹਿੰਦੇ ਰਹੇ, ਡਾਇਲੋਗ ਰਾਹੀਂ ਮਸਲੇ ਹੱਲ ਹੁੰਦੇ ਆ, ਮੀਟਿੰਗਾਂ ਕਰੋ, ਸਾਰਾ ਦਿਨ ਜਿੰਦਾਬਾਦ ਮੁਰਦਾਬਾਦ ਕਰਨ ਦਾ ਕੀ ਫਾਇਦਾ, ਸਾਰੀ ਉਮਰ ਤੁਹਾਨੂੰ ਅਕਲ ਨਹੀਂ ਆਈ ਕਿ ਧਰਨੇ ਮਜਾਰੇ ਸਾਂਝੇ ਹਿੱਤਾਂ ਲਈ ਹੁੰਦੇ ਆ, ਸਮੂਹ ਦੇ ਫਾਇਦੇ ਲਈ, ਧੱਕੇ ਤੇ ਜਬਰ ਦੇ ਖਿਲਾਫ, ਦਬੇ ਕੁਚਲਿਆਂ ਦੀ ਰੂਹ ਚ ਉਠਦੇ ਆ ਧਰਨੇ ਮਜਾਰੇ, ਤੇ ਤੁਸੀਂ ਆਪਣਾ ਖੁਦ ਐਗਰੀਮੈਂਟਾਂ ਤੇ ਦਸਤਖਤ ਕੀਤੇ ਤੇ ਹੁਣ ਤੁਹਾਨੂੰ ਧਰਨੇ ਯਾਦ ਆ ਗਏ। ਕਦੇ ਤੁਸੀਂ ਵਧੀਆਂ ਕੀਮਤਾਂ ਖਿਲਾਫ, ਨਿਰਦੋਸ਼ਾਂ ਦੇ ਕਤਲਾਂ ਖਿਲਾਫ, ਸਰਕਾਰ ਦੇ ਧੱਕੇ ਖਿਲਾਫ, ਵੱਧ ਰਹੇ ਇੰਸ਼ੋਰੈਂਸਾਂ ਦੇ ਰੇਟਾਂ ਖਿਲਾਫ, ਵੱਧ ਰਹੇ ਵਿਆਜ ਦਰਾਂ ਖਿਲਾਫ, ਖੋਈਆਂ ਜਾ ਰਹੀਆਂ ਸਿਹਤ ਸਹੂਲਤਾਂ ਖਿਲਾਫ, ਘਟ ਰਹੀਆਂ ਉਜਰਤਾਂ ਖਿਲਾਫ ਕਿਸੇ ਧਰਨੇ ਸ਼ਮੂਲੀਅਤ ਕੀਤੀ ਹੈ ਤੇ ਅੱਜ ਮੂੰਹ ਚੱਕ ਕੇ ਤੁਸੀਂ ਖੁਦ ਧਰਨੇ ਲਾਉਣ ਲੱਗੇ ਹੋ? ਵਾਹ ਬਈ ਵਾਹ, ਸਦਕੇ ਜਾਈਏ ਤੁਹਾਡੇ ਦੋਗਲੇ ਕਿਰਦਾਰਾਂ ਦੇ। ਤੇ ਹੁਣ ਤਾਂ ਹੱਦ ਹੀ ਹੋਈ ਪਈ ਹੈ, ਹੁਣ ਤਾਂ ਕਈ ਮੌਰਗੇਜ ਵਾਲੇ, ਕਈ ਵਕੀਲ ਤੇ ਇੱਥੋਂ ਤੱਕ ਕਈ ਰੀਅਲ ਸਟੇਟ ਵਾਲੇ ਕਿਤੇ ਨਾ ਕਿਤੇ ਢਿੱਲੀ ਜੀ ਆਵਾਜ਼ ਕਹਿੰਦੇ ਆ ਬਾਈ ਫਸੇ ਪਏ ਆ ਹੁਣ ਤਾਂ ਵੀਰ ਬਣ ਕੇ, ਜਿਵੇਂ ਮਰਜ਼ੀ ਭਾਵੇਂ ਰੇਡੀਓ ਤੇ ਐਡ ਕਰ, ਭਾਵੇਂ ਫੇਸਬੁੱਕ ਤੇ ਪਾ, ਛੇਤੀ ਖੇੜਾ ਛਡਾ ਪ੍ਰਾਪਰਟੀ ਤੋਂ, ਸਾਰਾ ਦਿਨ ਬਲੱਡ ਪ੍ਰੈਸ਼ਰ ਵੱਧਦਾ ਘਟਦਾ ਰਹਿੰਦਾ। ਤੇ ਹੁਣ ਅਸੀਂ ਵੀ ਠੋਕ ਵਜਾ ਕੇ ਕਹੀਦਾ ਉਹੀਓ ਕੁਝ ਜੋ 13-14 ਸਾਲ ਪਹਿਲਾਂ ਕਹਿੰਦੇ ਸੀ, ਆਜੋ ਆਜੋ ਲੈ ਲੋ ਪਾਵਰ ਆਫ ਸੇਲ ਵਾਲੇ ਘਰ, ਆਇਓ ਉਹੀ ਜਿਹਨੂੰ ਲੋੜ ਆ, ਜਿਹਦੇ ਕੋਲ ਡਾਊਨ ਪੇਮੈਂਟ ਦੇ ਪੈਸੇ ਜੋੜ ਕੇ ਰੱਖੇ ਆ, ਜਿਹਦੀਆਂ ਲੱਤਾਂ ਭਾਰ ਚੱਲਦੀਆਂ, ਜਿਹੜਾ ਪ੍ਰਾਪਰਟੀ ਹੋਲਡ ਕਰਨ ਦੀ ਸਮਰੱਥਾ ਰੱਖਦਾ, ਮਾਮੇ ਭੂਆ ਦੇ ਪੁੱਤ ਤੋਂ ਪੈਸੇ ਨਾ ਫੜਿਓ, ਸੋਚ ਸਮਝ ਕੇ ਫੈਸਲਾ ਲਿਆ ਜੋ, ਬਾਇਰਸ ਬਿਵੇਅਰ। ਲਓ ਜੀ ਹੁਣ ਆਪਾਂ ਬ੍ਰੇਕ ਤੋਂ ਬਾਅਦ ਮਿਲਦੇ।
ਓ ਬੱਲੇ ਬੱਲੇ ਬਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ, 410-841-0478, 416-841-0478, ਸਰਵਲੋਕ ਕੰਸਟਰਕਸ਼ਨ।
ਉਹ ਜੀ ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਬਾਗ ਜਗਾਵੇ, ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ, ਮੋਟਲ, ਲੈਂਡ, ਪਲਾਜ਼ਾ, ਗੈਸ ਸਟੇਸ਼ਨ, ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313, 416-213-1313,
7895 Tranmere Drive 206, Mississauga, ਡੇਲ ਮੁੰਡੀ ਰੀਅਲ ਸਟੇਟ ਐਕਸਪਰਟ।
ਦੋਸਤੋ,
ਦੋਸਤੋ ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ ਵਿੱਚ ਸੀਐਨ ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045 905-799-0045 ਟੌਪ ਚੁਆਇਸ ਇਲੈਕਟ੍ਰੋਨਿਕਸ।
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ, ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼, ਰਿਸੈਪਸ਼ਨ, ਪ੍ਰੀ ਵੈਡਿੰਗ ਫੰਕਸ਼ਨ, ਐਨੀਵਰਸਰੀਜ਼, ਬਰਥਡੇਜ਼, ਕਾਰਪੋਰੇਟ ਇਵੈਂਟਸ। ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪਰੈਂਜਾ ਬੈਂਕੁਇਟ ਹਾਲ, 510 ਡੀਅਰਹਰਸਟ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458, 905-793-3458।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ। ਤੁਹਾਡੇ ਮੈਸੇਜ ਆ ਰਹੇ ਨੇ, ਦੋ ਤਿੰਨ ਸੱਜਣ ਕਾਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪਰਸਨਲ ਫੋਨ ਤੇ। ਦੋਸਤੋ ਸਟੂਡੀਓ ਦਾ ਨੰਬਰ 416-620-1778 ਹੈਗਾ। ਸਮਾਂ ਵੈਸੇ ਥੋੜਾ ਹੀ ਰਹਿ ਗਿਆ, ਪਰ ਫਿਰ ਵੀ ਜੇ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਤੇ ਤੁਸੀਂ ਗੱਲਬਾਤ ਆ ਜਿਹੜੀ ਉਹ ਕਰ ਸਕਦੇ ਹੋ। ਇਹ ਦੋਸਤੋ ਅੱਜ ਕੱਲ ਸਮੱਸਿਆ ਜਿਹੜੀ ਹੈਗੀ ਆ ਕਾਫੀ ਗੰਭੀਰ ਹੈਗੀ ਆ, ਜਿਵੇਂ ਮੈਂ ਗੱਲ ਕੀਤੀ ਆ। ਦੇਖੋ ਆਪਾਂ ਅਗੇਨ ਆਪਾਂ ਕੋਈ ਜਦੋਂ ਰੀਅਲ ਸਟੇਟ ਐਡ ਦੇਣੀ ਹੁੰਦੀ ਆ ਉਹ ਇੱਕ ਅਲੱਗ ਇਸ਼ੂ ਹੁੰਦਾ ਤੇ ਉਹ ਬੜੀ ਠੋਕ ਵਜਾ ਕੇ ਐਡ ਦੇਈਦੀ ਆ, ਹੈਨਾ। ਪਰ ਜਦੋਂ ਡਿਸਕਸ਼ਨ ਹੁੰਦੀ ਆ ਪ੍ਰੋਬਲਮ ਦੇ ਵਿੱਚ, ਜਦੋਂ ਫਸੇ ਹੁੰਦੇ ਨੇ ਲੋਕ ਤੇ ਪ੍ਰੋਬਲਮ ਤੋਂ ਨਿਕਲਣਾ ਕਿਵੇਂ ਆ, ਕਿਉਂ ਫਸੇ, ਗਾਂਹ ਤੋਂ ਨਾ ਫਸ ਜਾਓ, ਇਹਦੇ ਇਸ ਮਸਲੇ ਬਾਰੇ ਡਿਸਕਸ਼ਨ ਆ ਜਿਹੜੀ ਕਰਦੇ ਆ। ਦੇਖੋ ਜਿਹੜੀਆਂ ਪ੍ਰੋਪਰਟੀਜ਼ ਸ਼ਹਿਰ ਦੇ ਵਿੱਚ ਹੁੰਦੀਆਂ ਨੇ, ਸ਼ਹਿਰ ਦੇ ਵਿੱਚ ਮਤਲਬ ਜਿਹੜੀਆਂ ਪਾਪੂਲੇਸ਼ਨ ਸੈਂਟਰ ਹੁੰਦੇ ਨੇ, ਜ਼ਰੂਰੀ ਨਹੀਂ ਵੀ ਇਕੱਲਾ ਸ਼ਹਿਰ ਹੋਵੇ, ਕੋਈ ਛੋਟਾ ਸ਼ਹਿਰ ਵੀ ਹੋ ਸਕਦਾ, ਜਾਂ ਜਿੱਥੇ ਨਾ ਕੋਈ ਇੰਪੋਰਟੈਂਸ ਹੁੰਦੀ ਹੈ ਕਿਸੇ ਜਗ੍ਹਾ ਦੀ, ਕੋਈ ਟੂਰਿਸਟ ਪਲੇਸਿਸ ਹੁੰਦੀਆਂ ਨੇ, ਹੈ ਨਾ, ਪ੍ਰੋਪਰਟੀ ਜਿੱਥੇ ਸਸਟੇਨ ਕਰ ਸਕਦੀਆਂ ਨੇ ਆਪਣੀਆਂ, ਜਾਂ ਪ੍ਰੋਪਰਟੀ ਵੀ ਉਹੋ ਜਿਹੀ ਲੈਣੀ ਚਾਹੀਦੀ ਹੈ ਜਿੱਥੇ ਜੇ ਤੁਸੀਂ ਸੈਕਿੰਡ ਪ੍ਰੋਪਰਟੀ ਇਨਵੈਸਟਮੈਂਟ ਪ੍ਰੋਪਰਟੀ ਲੈ ਰਹੇ ਹੋ। ਇਹਦਾ ਜਿਹੜਾ ਕ੍ਰਾਈਟੇਰੀਆ ਕਮਰਸ਼ੀਅਲ ਪ੍ਰੋਪਰਟੀ ਵਾਲੇ ਕੈਪ ਰੇਟ ਕਹਿੰਦੇ ਹੁੰਦੇ ਨੇ, ਹੈਨਾ, ਕਿੰਨੀ ਉਹਦੀ ਨੈੱਟ ਇਨਕਮ ਆ ਡਿਵਾਈਡਡ ਬਾਈ ਕਿੰਨੀ ਉਹਦੀ ਪ੍ਰਾਈਸ ਆ ਮਲਟੀਪਲਾਈਡ ਬਾਈ 100। ਕੈਪ ਰੇਟ ਆ ਜਿਹੜਾ ਇਹ ਪਲਾਜ਼ਾਜ਼ ਵਗੈਰਾ ਹੁੰਦੇ ਨੇ 5-6% ਕੈਪ ਰੇਟ ਹੁੰਦਾ, ਕਈ ਪ੍ਰੋਪਰਟੀ ਦਾ ਕੈਪ ਰੇਟ 8-9% ਕੈਪ ਰੇਟ ਵੀ ਹੁੰਦਾ ਉਹਨਾਂ ਦਾ, ਹੈਨਾ। ਕਈ ਮਿਕਸ ਜ਼ੋਨਿੰਗ ਵਾਲੀਆਂ ਪ੍ਰੋਪਰਟੀਜ਼ ਹੁੰਦੀਆਂ ਨੇ, 5-4 ਕਮਰਸ਼ੀਅਲ ਸਟੋਰਸ ਹੁੰਦੇ ਨੇ, ਉੱਪਰ ਉਹਦੇ ਅਪਾਰਟਮੈਂਟਸ ਹੁੰਦੀਆਂ ਨੇ, ਹੈਨਾ, ਉਹਨਾਂ ਦੇ ਕੈਪ ਰੇਟ ਜ਼ਿਆਦਾ ਹੁੰਦੇ ਨੇ ਤੇ ਹਮੇਸ਼ਾ ਰੈਂਟ ਤੇ ਵੀ ਚੜੀਆਂ ਰਹਿੰਦੀਆਂ। ਬਹੁਤ ਸਾਰੇ ਸਾਡੇ ਲੋਕ ਕਹਿੰਦੇ ਜੀ ਨਵੀਂ ਪ੍ਰੋਪਰਟੀ ਲੈਣੀ ਚਾਹੀਦੀ ਹੈ। ਮੈਂ ਤੁਹਾਨੂੰ ਉਦਾਹਰਣਾਂ ਦੇ ਕੇ, ਕੋਈ ਕਿਤੇ ਬੈਠ ਜਾਓ ਅੱਧਾ ਘੰਟਾ ਮੇਰੇ ਕੋਲ, ਈਵਨ 100-100 ਸਾਲ ਪੁਰਾਣੀਆਂ ਪ੍ਰੋਪਰਟੀਜ਼ ਨੇ ਜੀ, ਕੈਪ ਰੇਟ ਵੀ ਵੱਧ ਨੇ ਤੇ ਪੁਰਾਣੀਆਂ ਪ੍ਰੋਪਰਟੀਜ਼ ਨੇ, ਸ਼ਹਿਰਾਂ ਦੇ ਵਿੱਚ ਨੇ, ਉਹਨਾਂ ਦਾ ਰੈਂਟ ਵੱਧਦਾ ਹੀ ਜਾਂਦਾ ਤੇ ਉਹਨਾਂ ਦੀ ਵੀ ਐਪਰੀਸ਼ੀਏਸ਼ਨ ਉਵੇਂ ਹੀ ਹੁੰਦੀ ਹੈ ਜਿਵੇਂ ਨਵੀਆਂ ਪ੍ਰੋਪਰਟੀਜ਼ ਹੀ ਹੁੰਦੀ ਹੈ। ਇਸ ਤਰ੍ਹਾਂ ਨਹੀਂ ਹੁੰਦਾ, ਇਸ ਤਰ੍ਹਾਂ ਜਿਵੇਂ ਜਿਹੜੇ ਫਸਟ ਟਾਈਮ ਬਾਹਰ ਨਵੇਂ ਬਾਇਰਸ ਵੀ ਹੁੰਦੇ ਨਾ, ਸਾਡੇ ਦਿਮਾਗ 'ਚ ਇੱਕ ਗੱਲ ਵਸੀ ਹੁੰਦੀ ਆ, ਬਸ ਜੀ ਬਹੁਤ ਸੋਹਣੀ ਪ੍ਰੋਪਰਟੀ ਹੋਣੀ ਚਾਹੀਦੀ। ਠੀਕ ਹੈ, ਸੋਹਣੀ ਹੋਣੀ ਚਾਹੀਦੀ ਹੈ, ਪਰ ਕਈ ਵਾਰੀ ਜਦੋਂ ਤੁਸੀਂ ਪ੍ਰੋਪਰਟੀ ਦੇਖਣ ਜਾਂਦੇ ਹੋ ਨਾ, ਈਵਨ ਘਰ, ਕਈ ਵਾਰੀ ਤੁਹਾਨੂੰ ਘਰ ਅੰਦਰੋਂ ਦੇਖਣ ਨੂੰ ਗੰਦਾ ਮੰਦਾ ਲੱਗਦਾ, ਕਾਰਪੇਟਸ ਮਾੜੀਆਂ ਹੁੰਦੀਆਂ, ਤੁਸੀਂ ਕਹਿੰਦੇ ਹਾਰਡਵੁੱਡ ਪੈਣੀ ਚਾਹੀਦੀ, ਕਈ ਵਾਰੀ ਤੁਹਾਨੂੰ ਮਾਰਕੀਟ ਪ੍ਰਾਈਸ ਤੋਂ ਪ੍ਰੋਪਰਟੀ ਕੋਈ 2-2.5-3 ਲੱਖ ਸਸਤੀ ਮਿਲ ਜਾਂਦੀ ਹੈ ਤੇ ਸਾਰਾ 50-60 ਹਜ਼ਾਰ ਦਾ ਉਹਦੇ ਤੇ ਕੰਮ ਹੋਣਾ ਹੁੰਦਾ। ਇਸ ਕਰਕੇ ਜਿਹੜੇ ਇਨਵੈਸਟਰਸ ਹੁੰਦੇ ਨੇ ਨਾ, ਉਹ ਬੜੇ ਸਿਆਣੇ ਹੁੰਦੇ ਨੇ। ਮੈਂ ਤੁਹਾਨੂੰ ਦੱਸਦਾ, ਮੇਰੇ ਇੱਕ ਦੋਸਤ ਨੇ ਇੱਥੇ, ਉਹ ਕੋਈ ਮੈਂ 10-12 ਸਾਲ ਪਹਿਲਾਂ ਉਹਨਾਂ ਨੂੰ ਮੈਂ ਵੀ ਕੋਈ ਪ੍ਰੋਪਰਟੀਆਂ ਲੈ ਕੇ ਦਿੱਤੀਆਂ ਸੀ, ਤੁਸੀਂ ਹੈਰਾਨ ਹੋਵੋਗੇ, ਉਹਨਾਂ ਕੋਲ 15 ਕੁ ਦੇ ਕਰੀਬ ਘਰ ਨੇ, ਬੜੇ ਸਿੰਪਲ ਜਿਹੇ ਬੰਦੇ ਨੇ, ਪਹਿਲਾਂ ਟਰੱਕਿੰਗ ਕਰਦੇ ਹੁੰਦੇ ਸੀ। ਇਹ ਗੱਲ ਸੁਣ ਕੇ ਤੁਹਾਨੂੰ ਹੈਰਾਨੀ ਹੋਊ, ਕਈ ਵਾਰੀ ਦੇਖੋ ਆਪਣੇ ਆਪ ਨੂੰ ਢਾਲਣਾ ਪੈਂਦਾ ਤੁਸੀਂ ਜਿਹੜੇ ਕੰਮ ਦੇ ਵਿੱਚ ਹੋਵੋ, ਆਪਣੇ ਆਪ ਨੂੰ ਕੰਮ ਮੁਤਾਬਕ ਢਾਲਣਾ ਪੈਂਦਾ। ਹੁਣ ਉਹ ਉਹਨਾਂ ਦੀਆਂ ਪ੍ਰੋਪਰਟੀਜ਼ ਵੀ ਐਪਰੀਸ਼ੀਏਟ ਬਹੁਤ ਹੋਈਆਂ, ਕਿਉਂਕਿ ਪਹਿਲਾਂ ਦੀਆਂ ਲਈਆਂ 15-20 ਸਾਲਾਂ ਦੀਆਂ, ਜਿਹੜੇ ਘਰ ਅੱਜ 12-12 ਲੱਖ ਦੇ ਪੁਰਾਣੇ ਘਰ 13-13 ਲੱਖ ਦੇ ਨੇ, ਉਹਨਾਂ ਨੇ ਸਭ 2-2.5-3-3 ਲੱਖ ਦੇ ਲਏ ਹੋਏ ਨੇ। ਕਈ ਉਹਨਾਂ ਨੇ ਪ੍ਰੋਪਰਟੀ 4-4.5-4-4 ਲੱਖ ਦੀਆਂ ਲਈਆਂ, ਜਿਹੜੀਆਂ ਅੱਜ 15-15-14-14 ਲੱਖ ਦੀਆਂ। ਮੈਂ ਉਹਨਾਂ ਨੂੰ, ਕਈ ਟੈਨੈਂਟਸ ਵਿਗੜੇ ਹੋਏ ਟੈਨੈਂਟਸ ਹੁੰਦੇ ਨੇ, ਉਹ ਟੈਨੈਂਟਸ ਜਿਹੜੇ ਹੁੰਦੇ ਨੇ ਉਹ ਈਵਨ ਗਾਰਬੇਜ ਵੀ ਨਹੀਂ ਇਕੱਠਾ ਕਰਦੇ। ਮੈਂ ਉਹਨਾਂ ਨੂੰ ਆਪਣੀਆਂ ਅੱਖਾਂ ਨਾਲ ਟੈਨੈਂਟਸ ਦਾ ਗਾਰਬੇਜ ਚੱਕਦੇ ਦੇਖਿਆ ਹੋਇਆ, ਗਾਰਬੇਜ ਬਿਨ ਬਾਹਰ ਕੱਢ ਕੇ ਰੱਖਦੇ। ਦੇਖੋ ਕੰਮ ਹੁੰਦਾ, ਕੰਮ ਨੂੰ ਆਪਣੇ ਨੂੰ ਪ੍ਰੇਮ ਕਰੋ। ਜੇ ਤੁਸੀਂ ਰੀਅਲ ਸਟੇਟ ਇਨਵੈਸਟਮੈਂਟ ਦੇ ਵਿੱਚ ਆ ਨਾ, ਜੇ ਤੁਸੀਂ ਬੋਝ ਸਮਝਦੇ ਹੋ ਬਈ ਮੈਂ ਰੈਨੋਵੇਟ ਕਰਾਉਣੀ ਆ ਪ੍ਰੋਪਰਟੀ, ਮੈਨੂੰ ਆਰਾਮ ਨਾਲ ਘਰੇ ਬੈਠਣ ਨੂੰ ਪੈਸੇ ਮਿਲੀ ਜਾਣ, ਕਿਤੇ ਨਾ ਕਿਤੇ ਕੋਈ ਵੇਲੇ ਕੁ ਵੇਲੇ ਟੈਨੇ ਟੈਨੇ ਤੁਹਾਨੂੰ ਫੋਨ ਵੀ ਕਰਨਾ, ਫਿਰ ਤੁਸੀਂ ਇਸ ਕੰਮ ਚ ਨਾ ਆਓ। ਜੇ ਤੁਸੀਂ ਫੌਰੀ ਰਿਜ਼ਲਟ ਚਾਹੁੰਦੇ ਹੋ ਇਸ ਕੰਮ ਦੇ ਵਿੱਚ ਨਾ ਆਓ। ਫੌਰੀ ਰਿਜ਼ਲਟ ਤਾਂ ਫਿਰ ਦਿਨੇ ਕੰਮ ਕਰੋ, ਘੰਟਿਆਂ ਦੇ ਹਿਸਾਬ ਨਾਲ ਡਾਲਰ ਤੁਹਾਨੂੰ ਹਫ਼ਤੇ ਬਾਅਦ ਪੇ ਮਿਲ ਹੀ ਜਾਣੀ ਹੈ। ਪਰ ਇਹਦੇ ਚ ਇੰਨਾ ਅੱਜ ਦੇ ਮੌਕੇ ਵੀ ਮੈਂ ਵੇਖਦਾ ਲੋਕ ਨਾ ਰੀਅਲ ਸਟੇਟ ਬਿਜ਼ਨਸ ਨੂੰ, ਮਤਲਬ ਕਈ ਵਾਰੀ ਮੈਂ ਇੱਥੋਂ ਤੱਕ ਸੁਣਦਾ, ਗਾਲਾਂ ਕੱਢਣ ਲੱਗ ਜਾਂਦੇ ਬਿਜ਼ਨਸ ਨੂੰ, ਪ੍ਰੋਫੈਸ਼ਨ ਨੂੰ ਕਿਉਂ ਗਾਲਾਂ ਕੱਢਦੇ ਹੋ ਤੁਸੀਂ? ਇਹ ਠੀਕ ਆ ਤੁਹਾਨੂੰ ਨੁਕਸਾਨ ਹੋ ਗਿਆ, ਉਹਦੇ ਕਈ ਕਾਰਨ, ਤੁਹਾਡੇ ਟਾਈਮਲੀ ਡਿਸੀਜਨ ਨਾ ਲੈਣਾ, ਮਾੜਾ ਡਿਸੀਜਨ ਲੈਣਾ, ਸਮਰੱਥਾ ਨਾ ਹੋਣੀ। ਜਿਹੜੇ ਇਹਦੇ ਚੋਂ ਪੈਸੇ ਕਮਾਉਂਦੇ ਨੇ ਉਹ ਆਪਣੀ ਸਮਰੱਥਾ ਦੇਖ ਕੇ ਚੱਲਦੇ ਨੇ। ਇਸ ਕਰਕੇ ਮਤਲਬ ਬਹੁਤ ਸਾਰੇ ਲੋਕ ਨੇ ਜੀ, ਉਹਨਾਂ ਨੇ ਸਿੰਪਲ ਪ੍ਰੋਪਰਟੀਜ਼ ਲਈਆਂ, ਪਾਵਰ ਆਫ ਸੇਲ ਤੇ ਪ੍ਰੋਪਰਟੀਜ਼ ਲਈਆਂ, ਉਹਨਾਂ ਦੀਆਂ ਲੀਗਲ ਬੇਸਮੈਂਟਸ ਬਣਵਾਈਆਂ, ਕੰਮ ਕਰਾਇਆ, ਇੱਕ ਇੱਕ ਘਰ ਦੇ ਵਿੱਚ ਉਹਨਾਂ ਨੇ ਮਤਲਬ ਦੋ ਦੋ ਢਾਈ ਢਾਈ ਲੱਖ ਕਮਾਇਆ ਹੋਇਆ। ਤੇ ਜਿਹੜੇ ਸੈਲਰੀਡ ਪਰਸਨਸ ਵੀ ਨੇ ਇੱਥੇ, ਤੁਸੀਂ ਕੱਢ ਕੇ ਦੇਖੋ ਮਾੜਾ ਜਿਹਾ ਸਿੱਟਾ ਵੀ 1 ਲੱਖ ਤੋਂ ਉੱਤੇ ਕਿੰਨੇ ਕੁ ਲੋਕ ਕਮਾਉਂਦੇ ਨੇ, ਹੈਨਾ? ਠੀਕ ਹੈ, ਇਹ ਗੱਲ ਠੀਕ ਹੈ, ਲੋਕ ਫਸਦੇ ਨੇ, ਲੋਕ ਫਸੇ ਨੇ, ਇਗਨੋਰੈਂਸ ਬਹੁਤ ਵੱਡਾ ਕਾਰਨ ਆ। ਪਰ ਫਿਰ ਵੀ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਤੁਸੀਂ ਇੱਕ ਵਾਰੀ ਜੇ ਕਿਤੇ ਤੁਸੀਂ ਗਲਤ ਡਿਸੀਜਨ ਲੈ ਲਿਆ, ਕੋਈ ਗੱਲ ਨਹੀਂ, ਬਹੁਤ ਲੋਕਾਂ ਨੇ ਦੋ ਦੋ ਤਿੰਨ ਤਿੰਨ ਗਲਤੀਆਂ ਕਰਕੇ ਮਗਰੋਂ ਠੀਕ ਰਾਹ ਤੇ ਚੱਲੇ ਨੇ ਤੇ ਆਪਣੇ ਕੰਮ ਚ ਇੰਨਾ ਕੁ ਅੱਗੇ ਵਧੇ ਨੇ ਲੋਕ। ਕਈਆਂ ਨੂੰ ਟਰੈਕਿੰਗ ਚ ਵੀ ਘਾਟਾ ਪਿਆ, ਟਰੈਕਿੰਗ ਚ ਅੱਗੇ ਵੀ ਨਿਕਲ ਗਏ। ਹੁਣ ਜੇ ਮਾੜਾ ਸਮਾਂ ਹੈਗਾ ਤਾਂ ਇਹਦਾ ਮਤਲਬ ਆਉਣ ਵਾਲੇ ਸਮੇਂ ਦੇ ਵਿੱਚ ਜਾਣਕਾਰੀ ਇਕੱਠੀ ਕਰੋ, ਜਿਹੜੇ ਪ੍ਰੋਫੈਸ਼ਨ ਚੋਂ, ਕੱਲਾ ਰੀਅਲ ਸਟੇਟ ਨਹੀਂ, ਉਸ ਪ੍ਰੋਫੈਸ਼ਨ ਬਾਰੇ ਉਹਦੇ ਚ ਕੀ ਚੋਰ ਮੋਰੀਆਂ ਨੇ, ਉਹਦੇ ਵਿੱਚ ਕਿੱਥੇ ਲਾਸ ਹੋ ਸਕਦਾ ਤੁਹਾਨੂੰ, ਕਿੱਥੇ ਤੁਸੀਂ ਘਾਟਾ ਖਾ ਸਕਦੇ ਹੋ, ਕਿਵੇਂ ਉਹਦੇ ਚੋਂ ਫਾਇਦਾ ਖੱਟ ਸਕਦੇ ਹੋ, ਪੂਰਾ ਬਿਜ਼ਨਸ ਪਲਾਨ ਬਣਾ ਕੇ ਚੱਲੋ। ਇਹ ਨਹੀਂ ਬਈ ਕਿਸੇ ਦੋਸਤ ਮਿੱਤਰ ਨੇ ਕਹਿਤਾ ਜਾਂ ਕਿਸੇ ਰੀਅਲ ਸਟੇਟ ਏਜੰਟ ਵਾਲੇ ਨੇ ਐਡ ਦੇਤੀ ਤੇ ਐਡ ਸੁਣ ਕੇ ਤੁਸੀਂ ਬਿਨਾਂ ਮਿਲਿਆ ਉਹਨੂੰ ਤੇ ਫੋਨ ਤੇ ਬੁੱਕ ਕਰਾ ਦਿਓ। ਅੱਧਾ ਘੰਟਾ ਪੌਣਾ ਘੰਟਾ ਬੈਠੋ, ਉਹਦੇ ਨਾਲ ਅਪੁਆਇੰਟਮੈਂਟ ਬਣਾ ਕੇ ਜਾਓ ਵੀ ਇਹਦੇ ਕੀ ਫਾਇਦੇ ਨੇ, ਹਨਾ? ਇਹ ਠੀਕ ਹੈ, ਓਵਰਆਲ ਬਹੁਤ ਸਾਰੇ ਫੈਕਟਰਸ ਕੰਮ ਕਰਦੇ ਹੁੰਦੇ ਨੇ, ਇੰਟਰਸਟ ਰੇਟ, ਓਵਰਆਲ ਰੀਅਲ ਸਟੇਟ ਮਾਰਕੀਟ ਆ ਜਿਹੜੀ ਕਿਵੇਂ ਚੱਲ ਰਹੀ ਹੈ, ਕਿਵੇਂ ਜਾਣਾ। ਰੀਅਲ ਸਟੇਟ ਦੇ ਨਾਲ ਐਸੋਸੀਏਟਡ ਇੰਡਸਟਰੀਜ਼ ਬਹੁਤ ਨੇ ਜੀ, ਇਸ ਕਰਕੇ ਰੀਅਲ ਸਟੇਟ ਦਾ ਕੰਮ ਆ ਜਿਹੜਾ ਇਹ ਬੜਾ ਪ੍ਰੋਫੈਸ਼ਨਲ ਤਰੀਕੇ ਨਾਲ ਕੰਮ ਕਰਨ ਵਾਲਾ। ਦੂਸਰੇ ਪਾਸੇ ਇਹ ਵੀ ਲੈਂਡਿੰਗ ਦਾ ਕੰਮ ਆ, ਬਹੁਤ ਸਾਰੇ ਸਾਡੇ ਲੋਕ ਲੈਂਡਿੰਗ ਚ ਵੀ ਡੁੱਬੇ ਹੋਏ ਨੇ, ਬਿਲਕੁਲ ਡੁੱਬੇ ਹੋਏ ਨੇ ਜੀ। ਬਾਹਰ ਲੋਕ ਗੱਲ ਨਹੀਂ ਕਰਦੇ ਸਾਡੇ ਨਾਲ, ਲੋਕ ਆਪਣੀਆਂ ਗੱਲਾਂ ਮੰਨਦੀਆਂ ਸਾਂਝੀਆਂ ਕਰ ਲੈਂਦੇ ਨੇ ਬੜੇ ਹਿਸਾਬ ਦੇ ਨਾਲ। ਪ੍ਰੋਫੈਸ਼ਨਲ ਬੰਦੇ ਕੋਲ ਜਾਓ ਜਦੋਂ ਵੀ ਜਾਣਾ, ਜਿਹੜਾ ਲੋਕਾਂ ਦੇ ਵਿੱਚ ਵਿਚਰਦਾ, ਜਿਹੜਾ ਲੋਕਾਂ ਦੇ ਵਿੱਚ ਰਹਿੰਦਾ, ਹੈਨਾ? ਉਹਦੇ ਕੋਲੇ ਤੇ ਸਾਰਾ ਕੁਝ ਆਪਣੀ ਸੇਫਟੀ ਐਂਡ ਸਿਕਿਉਰਿਟੀ ਪੈਸੇ ਦੀ ਦੇਖ ਕੇ ਕੀ ਇਹਦੇ ਚ ਰਿਸਕ ਫੈਕਟਰਸ ਨੇ, ਹੈਨਾ? ਤੇ ਤੁਹਾਡੀ ਮਨੀ ਦੀ, ਪੈਸਿਆਂ ਦੀ ਸਿਕਿਉਰਿਟੀ ਕਿੱਥੇ ਆ, ਹੈਨਾ? ਇਹ ਸਾਰੀਆਂ ਗੱਲਾਂ ਵੇਖ ਕੇ ਜੇ ਚੱਲੋਗੇ ਤੇ ਫਿਰ ਤੁਸੀਂ ਫਾਇਦਾ ਖੱਟ ਜਾਓਗੇ। ਹਰੇਕ ਪ੍ਰੋਫੈਸ਼ਨ ਆ ਤੇ ਉਹ ਇਸ ਤਰ੍ਹਾਂ ਪ੍ਰੋਫੈਸ਼ਨਲ ਬਣ ਕੇ ਚੱਲਿਆ ਜਾਂਦਾ। ਜੇ ਤੁਸੀਂ ਰੀਅਲ ਸਟੇਟ ਇਨਵੈਸਟਰ ਹੋ, ਪੂਰੀ ਕੋਸ਼ਿਸ਼ ਕਰੋ। ਲਓ ਜੀ, ਮੈਨੂੰ ਲੱਗਦਾ ਸਮਾਂ ਮੇਰਾ ਸਮਾਪਤ ਹੋ ਗਿਆ, ਮੈਨੂੰ ਹੋ ਗਿਆ ਇਸ਼ਾਰਾ, ਹੁਣ ਤੇ ਕੱਲ ਨੂੰ ਫੇਰ ਆਪਾਂ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ। ਮਿਹਰਬਾਨੀ ਬਹੁਤ ਬਹੁਤ ਮੇਰੇ ਨਾਲ ਗੱਲਬਾਤ ਕਰਨੀ ਹੋਵੇ 647-384-3636 ਮੇਰਾ ਨੰਬਰ ਆ, 6473008436 ਰਾਣਾ ਜੀ ਦਾ ਨੰਬਰ ਹੈਗਾ ਜੀ, 905-915-8484। ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
Tonu personal support worker kyon banna chahida hai? Dujiyan de jeevan vich badlav lyaun layi. Sirf 5 mahinyan vich apna certificate hasil karo ate dekhbhal vich apna career shuru karo. ਵਧੇਰੇ ਜਾਣਨ ਲਈ ontario.ca/govpsw ਤੇ ਜਾਓ। ਇਸ ਲਈ ਅਦਾਇਗੀ ਓਨਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਸਾਡੇ ਜਿੰਨਾ ਵੀ ਸੋਹਣਾ ਹੋਵੇ, ਉਹ
ਤੁਹਾਡੀ ਬਿਨਾ ਨਹੀਂ ਹੋ ਸਕਦਾ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਇਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ। ਸੋਡੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
मेरी पूरे साल की सेविंग $400 हुई है।
मेरी सेविंग $350।
मेरी सेविंग सिर्फ $100।
और मेरी सेविंग सबसे ज्यादा हुई है, मैंने सेव किए हैं $1,775।
क्या चमत्कार किया, मुझे भी गुर सिखाओ ना।
वही बात सादा सी है, हमारे पास 2 गाड़ियाँ और 1 घर है, और इन सब की इंश्योरेंस मिलाकर मैंने जबरदस्त सेविंग की है। और ये जादू किया है ऑल स्टेट पिकनिक एजेंसी के राजा बादशाह ने। आप भी अपनी गाड़ी और घर के इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकनिक एजेंसी के राजा बादशाह,
7 ਸੈਵਨਟੀ ਏਮ ਤੇ ਰੌਣਕ ਪੰਜਾਬ ਦੇ ਜ਼ਰੀਏ ਤੁਸੀਂ ਸਾਨੂੰ ਪਿਛਲੇ ਕੋਈ 18 ਸਾਲਾਂ ਤੋਂ ਸੁਣਦੇ ਹੋ ਤੇ ਹੁਣ ਆਪਣਾ ਵੀਕਡੇ ਦਾ ਸਮਾਂ ਜਿਹੜਾ ਅਰਲੀ ਮਾਰਨਿੰਗ ਸਵੇਰੇ 8 ਤੋਂ 9, 8 AM ਟੂ 9 AM ਜਿਹੜਾ ਜੀ ਤੁਸੀਂ ਮੰਡੇ ਟੂ ਫਰਾਈਡੇ ਸੁਣਿਆ ਕਰੋਗੇ ਵੀਕ